ਅਤੇ ਇਸ ਤੋਂ ਪਹਿਲਾਂ ਕਿ ਅਸੀਂ ਪ੍ਰਾਰਥਨਾ ਕਰੀਏ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਕੱਲ ਸ਼ਾਮ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਸੀ। ਮੈਂ ਔਰਤ ਨੂੰ ਕਿਹਾ, ਜੇ ਤੂੰ ਬਸ ਉਸੇ ਤਰ੍ਹਾਂ ਕਰੇ ਜਿਵੇਂ ਅਸੀਂ ਕਰਨ ਦੀ ਹਿਦਾਇਤ ਦਿੱਤੀ ਹੈ ਤਾਂ ਇਹ ਹੋਵੇਗਾ। ਉਹ ਬੱਚਾ ਜਿਸਦੇ ਦਿਮਾਗ ਦੇ ਪਰਦਿਆਂ ਵਿੱਚ ਪਾਣੀ ਭਰ ਗਿਆ ਸੀ ਉਹ ਸੁੱਕੜ ਜਾਵੇਗਾ। ਅਤੇ ਬੱਚੇ ਦਾ ਸਿਰ ਸੁੱਕੜ ਗਿਆ ਕੱਲ ਰਾਤ ਇੱਕ ਡੋਰੀ ਦੇ ਮਾਪ ਦੇ ਅਨੁਸਾਰ ਅੱਧਾ ਇੰਚ। ਇਸ ਲਈ ਹੁਣ ਉਹ ਔਰਤ ਇਸ ਨੂੰ ਇੱਥੇ ਲੈ ਕੇ ਆਈ ਹੈ। ਹੁਣ ਉਹ ਵਜ੍ਹਾ ਜਿਸ ਲਈ ਮੈਂ ਇਹ ਕੀਤਾ ਭੈਣ, ਇਹ ਕਿਸੇ ਮਕਸਦ ਲਈ ਸੀ, ਸਮਝੇ? ਜੇ ਤੁਸੀਂ ਕੁਝ ਪ੍ਰਤੱਖ ਰੂਪ ਵਿੱਚ ਹੁੰਦਿਆਂ ਵੇਖ ਸਕਦੇ ਹੋ ਤਾਂ ਇਹ ਤੁਹਾਡੀ ਨਿਸ਼ਚਾ ਨੂੰ ਵਧਾਵੇਗਾ ਤਾਂ ਕਿ ਤੁਸੀਂ ਵਿਸ਼ਵਾਸ ਵਿੱਚ ਬਣੇ ਰਹੋ। ਕਈ ਵਾਰ ਮੈਂ ਇਹ ਕਰਦਾ ਹਾਂ, ਹੋ ਸਕਦਾ ਹੈ ਕਿਸੇ ਵਿਅਕਤੀ ਨੂੰ ਉੱਠਣ ਲਈ ਕਹਿੰਦਾ ਹਾਂ, ਇੱਕ ਜਾਂ ਦੋ ਕਦਮ ਤੁਰਨ ਲਈ, ਆਪਣਾ ਹੱਥ ਹਿਲਾਉਣ ਲਈ, ਆਪਣੀ ਉਂਗਲ ਨੂੰ ਹਿਲਾਓ, ਬਸ ਕੋਈ ਚੀਜ਼ ਜਿਸ ਨੂੰ ਵੱਖਰੇ ਤਰੀਕੇ ਨਾਲ ਕਰ ਸਕਣ, ਇਸ ਲਈ ਕਿ ਉਹ ਵੇਖ ਸਕਣ ਕਿ ਇਹ ਸਭ ਠੀਕ ਹੈ। ਉਹ ਬਸ ਘਬਰਾ ਜਾਂਦੇ ਹਨ ਅਤੇ ਸੋਚਦੇ ਹਨ ਕਿ ਇਹ ਨਹੀਂ ਹੋਵੇਗਾ, ਪਰ ਹਰ ਵੇਲੇ ਹੋ ਰਿਹਾ ਹੁੰਦਾ ਹੈ, ਸਮਝੇ? ਇਸ ਨੂੰ ਹੋਣਾ ਹੀ ਹੈ। ਹੁਣ ਕਿੰਨੇ ਚਾਹੁੰਦੇ ਹਨ ਕਿ ਉਹਨਾਂ ਨੂੰ ਪ੍ਰਾਰਥਨਾ ਵਿੱਚ ਯਾਦ ਕੀਤਾ ਜਾਵੇ? ਕੀ ਤੁਸੀਂ ਬਸ ਆਪਣੇ ਹੱਥਾਂ ਨੂੰ ਉੱਪਰ ਚੁੱਕੋਗੇ ਅਤੇ ਕਹੋਗੇ, ਪ੍ਰਭੂ ਇਹ ਬਖਸ਼ ਦੇ, ਆਓ ਆਪਣੇ ਸਿਰਾਂ ਨੂੰ ਚੁਕਾਈਏ। ਪ੍ਰਭੂ, ਜਦ ਅਸੀਂ ਇਸ ਕਲੀਸਿਆ ਤੋਂ ਇਹ ਮਹਾਨ ਪੁਰਾਣਾ ਭਜਨ ਸੁਣਦੇ ਹਾਂ ਜੋ ਮੇਰੇ ਬਹੁਮੁੱਲੇ ਦੋਸਤ ਪੌਲ ਰਡਾਰ ਦੁਆਰਾ ਲਿਖਿਆ ਗਿਆ ਹੈ, ਸਿਰਫ ਵਿਸ਼ਵਾਸ ਕਰੋ। ਅਸੀਂ ਹੁਣ ਇੱਕ ਲੜਕੇ ਬਾਰੇ ਸੋਚ ਰਹੇ ਹਾਂ ਜਿਸ ਨੂੰ ਉਸਦਾ ਪਿਤਾ ਚੇਲਿਆਂ ਦੇ ਕੋਲ ਲੈ ਕੇ ਆਇਆ ਸੀ। ਅਜੇ 10 ਦਿਨ ਵੀ ਨਹੀਂ ਹੋਏ ਸਨ ਜਦੋਂ ਯਸੂ ਨੇ ਉਹਨਾਂ ਨੂੰ ਸਮਰਥ ਦਿੱਤੀ ਸੀ ਕਿ ਉਹ ਭੂਤਾਂ ਨੂੰ ਕੱਢਣ ਅਤੇ ਬਿਮਾਰਾਂ ਨੂੰ ਚੰਗਾ ਕਰਨ, ਅਤੇ ਇੱਥੇ ਉਹ ਮਿਰਗੀ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਹਾਰ ਗਏ ਸਨ। ਅਤੇ ਉਹਨਾਂ ਨੇ ਸਾਡੇ ਪ੍ਰਭੂ ਨੂੰ ਆਉਂਦੇ ਵੇਖਿਆ, ਅਤੇ ਪਿਤਾ ਦੌੜ ਕੇ ਗਿਆ ਅਤੇ ਕਿਹਾ, ਪ੍ਰਭੂ ਸਾਡੇ ਉੱਤੇ ਦਇਆ ਕਰ, ਮੇਰੇ ਪੁੱਤਰ ਨੂੰ ਦੁਸ਼ਟ ਆਤਮਾ ਬਹੁਤ ਸਤਾਉਂਦਾ ਹੈ, ਮੈਂ ਉਸ ਨੂੰ ਤੇਰੇ ਚੇਲਿਆਂ ਕੋਲ ਲੈ ਕੇ ਆਇਆ ਪਰ ਉਸ ਨੂੰ ਚੰਗਾ ਨਾ ਕਰ ਸਕੇ। ਯਿਸੂ ਨੇ ਕਿਹਾ, ਮੈਂ ਕਰ ਸਕਦਾ ਹਾਂ ਜੇ ਤੂੰ ਵਿਸ਼ਵਾਸ ਕਰੇ, ਸਿਰਫ ਵਿਸ਼ਵਾਸ ਕਰ। ਹੇ ਪਰਮੇਸ਼ਵਰ, ਤੂੰ ਉਦੋਂ ਤੋਂ ਜਰਾ ਵੀ ਨਹੀਂ ਬਦਲਿਆ, ਤੂੰ ਤਾਂ ਬਸ ਉਹੀ ਪ੍ਰੇਮੀ, ਮਿੱਠਾ ਅਤੇ ਦਿਆਲੂ ਪਰਮੇਸ਼ਵਰ ਹੈ ਜਿਵੇਂ ਤੂੰ ਉਦੋਂ ਸੀ, ਉਸੇ ਤਰ੍ਹਾਂ ਤੂੰ ਅੱਜ ਵੀ ਹੈ। ਅਤੇ ਪ੍ਰਭੂ, ਉਸੇ ਪਿਤਾ ਦੀ ਤਰ੍ਹਾਂ ਅਸੀਂ ਸਾਰੇ ਪੁਕਾਰਦੇ ਹਾਂ, ਪ੍ਰਭੂ ਸਾਡੀ ਬੇਪ੍ਰਤੀਤੀ ਦਾ ਉਪਾਅ ਕਰੋ। ਇਹ ਬਹੁਤ ਸਧਾਰਨ ਹੈ, ਅਸੀਂ ਉਹਦੇ ਉੱਤੇ ਲੜਖੜਾ ਜਾਂਦੇ ਹਾਂ। ਪਿਤਾ, ਬੀਤੀ ਰਾਤ ਉਸ ਛੋਟੇ ਬੱਚੇ ਨੂੰ ਛੂਹਣ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਪ੍ਰਸ਼ੰਸਾ ਦੀ ਭੇਟ ਚੜਾਉਂਦੇ ਹਾਂ। ਉਸ ਖੋਪੜੀ ਨੂੰ ਵੇਖ ਕੇ ਜਿਹੜੀ ਸੁੱਜੀ ਹੋਈ ਸੀ, ਜਿਸਦੀ ਹੱਡੀ ਬਾਹਰ ਨੂੰ ਨਿਕਲੀ ਹੋਈ ਸੀ, ਬੀਤੀ ਰਾਤ ਉਹ ਅੱਧਾ ਇੰਚ ਹੇਠਾਂ ਚਲੀ ਗਈ। ਅਸੀਂ ਇਸ ਲਈ ਸ਼ੁਕਰਗੁਜ਼ਾਰ ਹਾਂ ਪਿਤਾ, ਜਦੋਂ ਅਸੀਂ ਜਾਣਦੇ ਹਾਂ ਕਿ ਸਾਡੇ ਡਾਕਟਰਾਂ ਦੀ ਖੋਜ ਵਿੱਚ ਇਹਦੇ ਲਈ ਕੁਝ ਵੀ ਨਹੀਂ ਹੈ, ਅਜਿਹਾ ਕੁਝ ਨਹੀਂ ਹੈ ਜੋ ਇਸ ਦੇ ਲਈ ਕਰ ਸਕਦੇ ਹਨ, ਪਰ ਤੂੰ ਅਜੇ ਵੀ ਪਰਮੇਸ਼ਵਰ ਹੈ, ਤੂੰ ਸਾਰਿਆਂ ਹਾਲਾਤਾਂ ਦਾ ਸਵਾਮੀ ਹੈ। ਪਿਤਾ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਇਸ ਮਾਂ ਦੀ ਵਫ਼ਾਦਾਰੀ ਅਤੇ ਮਧੁਰਤਾ ਅਤੇ ਡੋਰੀ ਨੂੰ ਵਾਪਸ ਲਿਆਉਣ ਦੀ ਆਗਿਆਕਾਰੀ ਲਈ ਅਤੇ ਇਸ ਨੂੰ ਕਾਗਜ਼ ਦੇ ਟੁਕੜੇ ਉੱਤੇ ਚਿਪਕਾਉਣ ਲਈ ਤਾਂ ਕਿ ਲੋਕਾਂ ਨੂੰ ਪਰਮੇਸ਼ਵਰ ਦੀ ਮਹਿਮਾ ਦੇ ਲਈ ਆਪਣੀ ਗਵਾਹੀ ਵਿਖਾ ਸਕੇ। ਪ੍ਰਾਰਥਨਾ ਕਰਦਾ ਹਾਂ ਕਿ ਉਸਦਾ ਛੋਟਾ ਬੱਚਾ ਜਿਉਂਦਾ ਰਹੇ ਅਤੇ ਤੇਰੀ ਮਹਿਮਾ ਦੇ ਲਈ ਇੱਕ ਸੁਭਾਵਕ ਬਾਲਕ ਬਣੇ। ਪਿਤਾ, ਉਹਨਾਂ ਸਾਰਿਆਂ ਹੱਥਾਂ ਵੱਲ ਵੇਖ ਜੋ ਉੱਪਰ ਉੱਠੇ ਹੋਏ ਹਨ, ਉਹਨਾਂ ਵਿੱਚੋਂ ਹਰੇਕ ਦੀ ਕੋਈ ਲੋੜ ਹੈ। ਪਿਤਾ, ਮੇਰਾ ਵੀ ਹੱਥ ਉੱਪਰ ਸੀ, ਮੈਨੂੰ ਵੀ ਲੋੜ ਹੈ ਅਤੇ ਇੱਥੇ ਬਹੁਤ ਸਾਰੇ ਹਨ ਪੱਤਰ ਦੇ ਰੂਪ ਵਿੱਚ ਇਸ ਬਕਸੇ ਵਿੱਚ। ਇਹ ਜ਼ਰੂਰਤਮੰਦ ਹਨ, ਉਹ ਲੋਕ ਹਨ ਜਿਹੜੇ ਸੱਚਮੁੱਚ ਜ਼ਰੂਰਤਮੰਦ ਹਨ। ਇਹ ਹੋਣ ਦੇ ਪ੍ਰਭੂ ਕਿ ਅੱਜ ਰਾਤ ਹਰੇਕ ਨੂੰ ਉਸਦੀ ਬੇਨਤੀ ਅਨੁਸਾਰ ਮਿਲ ਜਾਵੇ। ਕਾਸ਼ ਕਿ ਉਹ ਇਸ ਮਾਂ ਦੀ ਗਵਾਹੀ ਨੂੰ ਇੱਕ ਮਿਸਾਲ ਦੀ ਤਰ੍ਹਾਂ ਲੈਣ, ਇਹ ਵਿਖਾਉਣ ਦੇ ਲਈ ਕਿ ਜਦੋਂ ਤੂੰ ਕੁਝ ਵੀ ਕਹਿੰਦਾ ਹੈ ਤਾਂ ਇਹ ਹੋ ਜਾਂਦਾ ਹੈ। ਸਾਨੂੰ ਜੋ ਕਰਨਾ ਹੈ ਉਹ ਇਹੀ ਹੈ ਕਿ ਇਸ ਨੂੰ ਸਵੀਕਾਰ ਕਰੀਏ ਅਤੇ ਇਸ ਤੇ ਅਮਲ ਕਰੀਏ। ਇਹ ਇੱਕ ਮੁਕੰਮਲ ਕੰਮ ਹੈ। ਇਹ ਬਖਸ਼ ਦੇ ਪ੍ਰਭੂ ਕਿ ਇਹਨਾਂ ਪੱਤਰਾਂ ਅਤੇ ਰੁਮਾਲਾਂ ਨੂੰ ਜਿਨ੍ਹਾਂ ਲੋਕਾਂ ਉੱਤੇ ਰੱਖਿਆ ਜਾਵੇ ਤਾਂ ਉਹ ਚੰਗੇ ਹੋ ਜਾਣ। ਹਰੇਕ ਜਿਸ ਨੇ ਆਪਣਾ ਹੱਥ ਉੱਪਰ ਚੁੱਕਿਆ ਹੋਇਆ ਸੀ, ਪਿਤਾ, ਕਾਸ਼ ਕਿ ਉਹ ਆਪਣੇ ਦਿਲ ਦੀ ਇੱਛਾ ਨੂੰ ਪ੍ਰਾਪਤ ਕਰਨ। ਅਸੀਂ ਇਹ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਤੁਸੀਂ ਬੈਠ ਸਕਦੇ ਹੋ। ਮੈਂ ਬਸ ਤੁਹਾਨੂੰ ਉਹ ਡੋਰੀ ਵਿਖਾਉਣਾ ਚਾਹੁੰਦਾ ਹਾਂ ਜਿਸ ਨੂੰ ਔਰਤ ਇੱਥੇ ਲੈ ਕੇ ਆਈ ਹੈ। ਇਹ ਕਿ ਉਸ ਛੋਟੇ ਬੱਚੇ ਦਾ ਸਿਰ ਸੁੱਕੜ ਗਿਆ, ਜਿਸ ਤਰ੍ਹਾਂ ਪ੍ਰਭੂ ਨੇ ਸਾਡੇ ਨਾਲ ਪਵਿੱਤਰ ਆਤਮਾ ਦੁਆਰਾ ਵਾਅਦਾ ਕੀਤਾ ਸੀ, ਕੀ ਇਹ ਅਦਭੁਤ ਨਹੀਂ ਹੈ? ਇਸ ਲਈ ਉਹ ਸਾਨੂੰ ਬਹੁਤ ਸਾਰਾ ਹੌਸਲਾ ਦਿੰਦਾ ਹੈ ਕਿ ਅਸੀਂ ਵਿਸ਼ਵਾਸ ਰੱਖੀਏ। ਹੁਣ ਜਦੋਂ ਯਿਸੂ ਨੇ ਮਰਕੁਸ 11:23 ਵਿੱਚ ਉਸ ਅੰਜੀਰ ਦੇ ਰੁੱਖ ਨੂੰ ਕਿਹਾ, ਹੁਣ ਤੋਂ ਕੋਈ ਮਨੁੱਖ ਤੇਰਾ ਫਲ ਨਾ ਖਾਵੇ, ਹੋ ਸਕਦਾ ਹੈ ਕਿ ਉਸਨੇ ਉੱਚੀ ਆਵਾਜ਼ ਨਾਲ ਨਾ ਕਿਹਾ ਹੋਵੇ। ਕਿਉਂ? ਸਾਫ਼ ਤੌਰ ਤੇ ਉਸਨੇ ਇਹ ਬਹੁਤ ਆਰਾਮ ਨਾਲ ਕਿਹਾ, ਇੱਥੋਂ ਤੱਕ ਕਿ ਉਸਦੇ ਚੇਲੇ, ਬਸ ਮੈਂ ਸੋਚਦਾ ਹਾਂ ਕਿ ਉਹਨਾਂ ਵਿੱਚੋਂ ਇੱਕ ਨੇ ਉਸਨੂੰ ਸੁਣ ਲਿਆ। ਜਦੋਂ ਮਿਰਗੀ ਵਾਲਾ ਮੁੰਡਾ ਪ੍ਰਭੂ ਯੇਸੂ ਦੇ ਸਾਹਮਣੇ ਆਇਆ ਤਾਂ ਉਸ ਮੁੰਡੇ ਨੂੰ ਸਭ ਤੋਂ ਜ਼ਬਰਦਸਤ ਦੌਰਾ ਪਿਆ। ਸ਼ਾਇਦ ਉਹ ਮੁਰਦੇ ਵਾਂਗ ਜ਼ਮੀਨ ਉੱਤੇ ਡਿੱਗ ਪਿਆ, ਪਰ ਉਸਨੇ ਮਹਿਸੂਸ ਕੀਤਾ ਕਿ ਉਹ ਕਿਸੇ ਨਾਲ ਮਿਲਿਆ ਸੀ ਜਿਸ ਦਾ ਵਿਸ਼ਵਾਸ ਉਹਨਾਂ ਚੇਲਿਆਂ ਨਾਲੋਂ ਬਹੁਤ ਜ਼ਿਆਦਾ ਉੱਚਾ ਸੀ। ਹੁਣ ਮੈਂ ਚਾਹੁੰਦਾ ਹਾਂ ਕਿ ਕੋਈ ਇਸ ਨੂੰ ਵੇਖੇ ਜਿਹੜਾ ਦੈਵਿਕ ਚੰਗਾਈ ਤੇ ਵਿਸ਼ਵਾਸ ਨਹੀਂ ਕਰਦਾ। ਯੇਸੂ ਨੇ ਉਹਨਾਂ ਨੂੰ ਭੂਤਾਂ ਨੂੰ ਕੱਢਣ ਦੀ ਸ਼ਕਤੀ ਦਿੱਤੀ ਸੀ ਅਤੇ ਉਹ ਅਸਫਲ ਹੋ ਗਏ ਸਨ। ਇਹ ਨਹੀਂ ਕਿ ਸ਼ਕਤੀ ਅਸਫਲ ਹੋ ਗਈ ਸੀ, ਪਰ ਉਹ ਚੇਲੇ ਅਸਫਲ ਹੋ ਗਏ ਸਨ। ਯੇਸੂ ਨੇ ਉਹਨਾਂ ਨੂੰ ਦੱਸਿਆ, ਜਦ ਉਹਨਾਂ ਨੇ ਉਸ ਤੋਂ ਪੁੱਛਿਆ ਅਸੀਂ ਉਸ ਨੂੰ ਕਿਉਂ ਨਾ ਕੱਢ ਸਕੇ, ਯੇਸੂ ਨੇ ਆਖਿਆ ਤੁਹਾਡੀ ਬੇਪਰਤੀਤੀ ਕਾਰਨ। ਕਲੀਸਿਆ ਕੋਲ ਅਜੇ ਵੀ ਸ਼ਕਤੀ ਹੈ। ਪਰਮੇਸ਼ਵਰ ਨੇ ਕਦੇ ਵੀ ਕਲੀਸਿਆ ਕੋਲੋਂ ਸ਼ਕਤੀ ਨਹੀਂ ਲਈ, ਪਰ ਕਲੀਸਿਆ ਕੋਲ ਇੰਨਾ ਵਿਸ਼ਵਾਸ ਨਹੀਂ ਹੈ ਕਿ ਉਹ ਇਸ ਦੇ ਉੱਤੇ ਕੰਮ ਕਰ ਸਕੇ। ਇਹੀ ਸਭ ਹੈ, ਇਹ ਬਸ ਇੰਨਾ ਸਧਾਰਨ ਹੈ। ਕਈ ਵਾਰੀ ਅਸੀਂ ਇਸ ਨੂੰ ਬਹੁਤ ਜ਼ਿਆਦਾ ਪੇਚੀਦਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਤੁਸੀਂ ਸੁਸਮਾਚਾਰ ਨੂੰ ਜਿੰਨਾ ਜ਼ਿਆਦਾ ਸਰਲ ਬਣਾਉਂਦੇ ਹੋ, ਉਨੀ ਹੀ ਅਸਲੀਅਤ ਤੁਹਾਡੇ ਕੋਲ ਹੋਵੇਗੀ। ਜਾਂ ਤੁਸੀਂ ਇਹਦੇ ਨਾਲ ਸਧਾਰਨ ਤਰੀਕੇ ਨਾਲ ਪੇਸ਼ ਆਉਂਦੇ ਹੋ। ਪਰਮੇਸ਼ਵਰ ਨੇ ਇਸ ਨੂੰ ਇਸੇ ਤਰ੍ਹਾਂ ਕਿਹਾ ਸੀ, ਇਹੀ ਇਸ ਦਾ ਨਿਬੇੜਾ ਕਰਦਾ ਹੈ। ਇਹੀ ਸਭ ਹੈ, ਅਤੇ ਬਸ ਇਹਦੇ ਤੇ ਵਿਸ਼ਵਾਸ ਕਰੋ ਅਤੇ ਅੱਗੇ ਵਧੋ। ਯੇਸੂ ਨੇ ਜਦ ਕਿਹਾ ਤੇਰੇ ਕੋਲੋਂ ਕੋਈ ਮਨੁੱਖ ਨਾ ਖਾਵੇ, ਕਿਉਂ? ਪੱਤੇ ਉਸੇ ਤਰ੍ਹਾਂ ਹੀ ਸੁੰਦਰ ਅਤੇ ਚਮਕੀਲੇ ਸਨ ਜਿਵੇਂ ਉਹ ਹਮੇਸ਼ਾ ਸਨ। ਤਣੇ ਦਾ ਛਿਲਕਾ ਉਸੇ ਤਰ੍ਹਾਂ ਦਿਸ ਰਿਹਾ ਸੀ, ਪਰ ਜ਼ਮੀਨ ਦੇ ਹੇਠਾਂ ਉਸ ਦੀਆਂ ਜੜਾਂ ਵਿੱਚ ਜੀਵਨ ਖਤਮ ਹੋਣਾ ਸ਼ੁਰੂ ਹੋ ਗਿਆ ਸੀ। ਇਸੇ ਤਰ੍ਹਾਂ ਹੀ ਇਹ ਕੈਂਸਰ ਦੇ ਲਈ ਹੈ, ਉਸ ਹਰੇਕ ਕਿਸਮ ਦੇ ਰੋਗ ਦੇ ਲਈ ਜਿਸ ਦੇ ਬਾਰੇ ਵੀ ਤੁਸੀਂ ਸੋਚਣਾ ਚਾਹੁੰਦੇ ਹੋ। ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸਵੀਕਾਰ ਕਰ ਸਕਦੇ ਹੋ ਤਾਂ ਹੇਠਾਂ ਜੜਾਂ ਵਿੱਚ ਕੈਂਸਰ ਉੱਥੇ ਹੋ ਸਕਦਾ ਹੈ, ਤੁਹਾਡਾ ਹੱਥ ਉਨਾ ਹੀ ਕਠੋਰ ਹੋ ਸਕਦਾ ਹੈ। ਇਸ ਦਾ ਰੱਬੀ ਚੰਗਾਈ ਦੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ, ਇਹ ਹੈ ਜੇਕਰ ਤੁਸੀਂ ਵਿਸ਼ਵਾਸ ਕਰ ਸਕਦੇ ਹੋ। ਸਮਝੇ? ਠੀਕ ਹੇਠਾਂ ਕਿਸੇ ਜਗ੍ਹਾ ਤੇ ਇਸ ਨੇ ਪਹਿਲਾਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਯੇਸੂ ਨੇ ਕਿਹਾ ਜੇਕਰ ਤੁਸੀਂ ਇਸ ਪਹਾੜ ਨੂੰ ਕਹੋ ਉਖੜ ਜਾ ਅਤੇ ਆਪਣੇ ਦਿਲ ਵਿੱਚ ਭਰਮ ਨਾ ਕਰੋ, ਪਰ ਵਿਸ਼ਵਾਸ ਕਰੋ ਕਿ ਜੋ ਤੁਸੀਂ ਕਿਹਾ ਹੈ ਉਹ ਹੋ ਜਾਵੇਗਾ, ਤਾਂ ਉਹੀ ਹੋ ਜਾਵੇਗਾ ਜੋ ਤੁਸੀਂ ਕਿਹਾ। ਕੀ ਇਹ ਸੁੰਦਰ ਨਹੀਂ ਹੈ? ਇਹ ਕਿਹਦੇ ਕੋਲੋਂ ਆਵੇਗਾ? ਪਰਮੇਸ਼ਵਰ ਦੇ ਪੁੱਤਰ ਕੋਲੋਂ, ਜਿਹਦੇ ਵਚਨ ਧਰਤੀ ਅਤੇ ਆਕਾਸ਼ ਟਲ ਸਕਦੇ ਹਨ ਪਰ ਉਸਦੇ ਵਚਨ ਨਹੀਂ ਟਲਣਗੇ। ਹੁਣ ਇੱਕ ਹੀ ਤਰੀਕਾ ਹੈ ਜਿਸ ਨਾਲ ਤੁਸੀਂ ਇਹ ਕਰ ਸਕਦੇ ਹੋ, ਉਹ ਇਹ ਹੈ ਕਿ ਤੁਹਾਡਾ ਉਦੇਸ਼ ਅਤੇ ਮਨੋਰਥ ਠੀਕ ਹੋਣਾ ਚਾਹੀਦਾ ਹੈ। ਹੁਣ ਜੇਕਰ ਮੈਂ ਇੱਥੇ ਬਾਹਰ ਜਾਵਾਂ ਅਤੇ ਆਖਾਂ ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਮੈਂ ਇਸ ਪਹਾੜ ਨੂੰ ਹਟਾ ਸਕਦਾ ਹਾਂ, ਪਹਾੜ ਉਖੜ ਜਾ, ਇਹ ਕਦੇ ਵੀ ਨਹੀਂ ਹਿੱਲੇਗਾ। ਯਕੀਨਨ ਨਹੀਂ, ਕੋਈ ਫਰਕ ਨਹੀਂ ਪੈਂਦਾ ਕਿ ਮੇਰੇ ਕੋਲ ਕੀ ਸੀ, ਇਹ ਹੋਣਾ ਚਾਹੀਦਾ ਹੈ। ਪਹਿਲਾਂ ਤੁਹਾਨੂੰ ਪਰਮੇਸ਼ਵਰ ਦੀ ਇੱਛਾ ਨੂੰ ਜਾਣਨਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਆਮ ਤੌਰ ਤੇ ਪ੍ਰਾਰਥਨਾ ਦੀਆਂ ਕਤਾਰਾਂ ਵਿੱਚ ਬਹੁਤ ਮੁਸ਼ਕਿਲ ਹੋ ਜਾਂਦੀ ਹੈ, ਕਿਉਂਕਿ ਕੁਝ ਤਾਂ ਹੈ ਜੋ ਪ੍ਰਾਰਥਨਾ ਦੀਆਂ ਕਤਾਰਾਂ ਵਿੱਚੋਂ ਹੋ ਕੇ ਜਾਂਦਾ ਹੈ ਅਤੇ ਉੱਥੇ ਹੀ ਤੁਸੀਂ ਉਸ ਨੂੰ ਵਾਪਸ ਪਾਉਂਦੇ ਹੋ। ਪਰ ਵੇਖੋ, ਜੇਕਰ ਤੁਹਾਡਾ ਕੋਈ ਪਾਪ ਹੈ ਜਿਸ ਦਾ ਤੁਸੀਂ ਇਕਰਾਰ ਨਹੀਂ ਕੀਤਾ, ਕੀ ਤੁਸੀਂ ਕਦੇ ਇਸ ਗੱਲ ਤੇ ਧਿਆਨ ਦਿੱਤਾ? ਇਸ ਤੋਂ ਪਹਿਲਾਂ ਕਿ ਮੈਂ ਦੁਸ਼ਟ ਆਤਮਾ ਨੂੰ ਨਿਕਲਣ ਲਈ ਕਹਾਂ, ਮੈਂ ਮਾਮਲੇ ਨੂੰ ਚੰਗੀ ਤਰ੍ਹਾਂ ਵੇਖਦਾ ਹਾਂ ਤਾਂ ਕਿ ਇਹ ਵੇਖ ਸਕਾਂ ਕਿ ਉਸ ਜੀਵਨ ਵਿੱਚ ਕੋਈ ਵੀ ਅਜਿਹੀ ਗੱਲ ਨਹੀਂ ਜੋ ਇਸ ਨੂੰ ਰੋਕ ਸਕੇ। ਸਮਝੇ? ਕਿਉਂਕਿ ਯਾਦ ਰੱਖਣਾ ਕਿ ਇਹਨਾਂ ਦਾਨਾਂ ਦੇ ਨਾਲ ਤੁਸੀਂ ਮੁਸੀਬਤ ਵਿੱਚ ਪੈ ਸਕਦੇ ਹੋ। ਤੁਹਾਨੂੰ ਯਾਦ ਹੈ ਕਿ ਪਰਮੇਸ਼ਵਰ ਨੇ ਇੱਕ ਵਾਰ ਇੱਕ ਨਬੀ ਦਿੱਤਾ, ਇੱਕ ਮਨੁੱਖ ਵਿੱਚੋਂ ਇੱਕ ਨਬੀ ਬਣਾਇਆ ਮੂਸਾ, ਅਤੇ ਉਸ ਨੂੰ ਕਿਹਾ ਕਿ ਹੇਠਾਂ ਜਾ ਕੇ ਚਟਾਨ ਨੂੰ ਬੋਲ, ਅਤੇ ਨਬੀ ਬਹੁਤ ਉਤੇਜਿਤ ਸੀ ਅਤੇ ਬਾਹਰ ਗਿਆ ਅਤੇ ਚਟਾਨ ਨੂੰ ਮਾਰਿਆ। ਮਸੀਹ ਦੀ ਨਿਰਬਲਤਾਈ ਬਾਰੇ ਬੋਲਦੇ ਹੋਏ ਕਿ ਉਸ ਨੂੰ ਦੂਜੀ ਵਾਰ ਮਰਨਾ ਸੀ ਜਾਂ ਦੂਸਰੀ ਵਾਰ ਉਸ ਨੂੰ ਮਾਰਿਆ ਜਾਣਾ ਸੀ, ਉਸ ਕੋਲ ਇਸ ਨੂੰ ਲਿਆਉਣ ਦੀ ਸਮਰੱਥ ਸੀ, ਪਰ ਇਹ ਪਰਮੇਸ਼ਵਰ ਦੀ ਇੱਛਾ ਨਹੀਂ ਸੀ। ਮੈਂ ਕਦੇ ਵੀ ਇਹ ਵਿਸ਼ਵਾਸ ਨਹੀਂ ਕਰਦਾ ਕਿ ਇਹ ਪਰਮੇਸ਼ਵਰ ਦੀ ਮਰਜ਼ੀ ਸੀ ਕਿ ਅਲੀਸ਼ਾ ਇਧਰ ਉਧਰ ਜਾਵੇ, ਕਿਉਂਕਿ ਉਹ ਬੱਚੇ ਉਸ ਨੂੰ ਸਿਰੋਂ ਗੰਜਾ ਹੋਣ ਕਾਰਨ ਛੇੜ ਰਹੇ ਸਨ। ਮੈਂ ਨਹੀਂ ਸੋਚਦਾ ਕਿ ਉਸ ਨੂੰ ਉਂਝ ਕਰਨਾ ਚਾਹੀਦਾ ਸੀ, ਪਰ ਉਹ ਇੱਕ ਨਬੀ ਸੀ ਅਤੇ ਗੁੱਸੇ ਵਿੱਚ ਸੀ ਅਤੇ ਉਸਨੇ ਉਹਨਾਂ ਬੱਚਿਆਂ ਨੂੰ ਸ਼ਰਾਬ ਦਿੱਤਾ ਅਤੇ ਦੋ ਰਿਛਣੀਆਂ ਨੇ ਉਹ 42 ਬੱਚਿਆਂ ਨੂੰ ਮਾਰ ਦਿੱਤਾ। ਸਮਝੇ? ਪਰ ਮੈਂ ਨਹੀਂ ਮੰਨਦਾ ਕਿ ਉਸ ਨੂੰ ਇਹ ਕਰਨਾ ਚਾਹੀਦਾ ਸੀ, ਅਤੇ ਤਾਂ ਬਸ ਅਸੀਂ ਅੱਜ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਵਰ ਆਪਣੀ ਕਲੀਸਿਆ ਨੂੰ ਸ਼ਕਤੀ ਦੇਣ ਤੋਂ ਪਹਿਲਾਂ ਉਹ ਆਪਣੀ ਕਲੀਸਿਆ ਨੂੰ ਇਹ ਵੇਖਣ ਲਈ ਪਰਖਦਾ ਹੈ ਕਿ ਉਸ ਨਾਲ ਕੀ ਕਰੇਗੀ। ਅਸੀਂ ਅਗਲੀ ਵਾਰੀ ਹੋ ਸਕਦਾ ਹੈ ਜੇਕਰ ਪਰਮੇਸ਼ਵਰ ਦੀ ਮਰਜ਼ੀ ਹੋਵੇਗੀ ਤਾਂ ਮੈਂ ਜਦ ਵਾਪਸ ਆਵਾਂਗਾ ਤਾਂ ਸਾਡੇ ਕੋਲ ਇਸ ਬਾਰੇ ਗੱਲ ਕਰਨ ਦੇ ਲਈ ਸਮਾਂ ਹੋਵੇਗਾ ਕਿਸੇ ਚੀਜ਼ ਦੇ ਲਈ ਜਿਹੜੀ ਹੋਣ ਵਾਲੀ ਹੈ, ਅਤੇ ਫਿਰ ਅਸੀਂ ਇਹਦੇ ਬਾਰੇ ਹੋਰ ਜਾਣਾਂਗੇ। ਪਰ ਜੇਕਰ ਤੁਸੀਂ ਬਸ ਵਚਨ ਨੂੰ ਬੋਲੋ, ਆਖੋ ਪ੍ਰਭੂ ਮੈਂ ਵਿਸ਼ਵਾਸ ਕਰਦਾ ਹਾਂ, ਭਰਮ ਨਾ ਕਰੋ ਪਰ ਆਪਣੇ ਦਿਲ ਤੋਂ ਵਿਸ਼ਵਾਸ ਕਰੋ। ਹੁਣ ਮਿਸਾਲ ਲਈ ਮੈਂ ਇੱਕ ਵਾਦੀ ਵਿੱਚ ਸੀ, ਮੈਂ ਲੱਖਾਂ ਲੋਕਾਂ ਨੂੰ ਪ੍ਰਚਾਰ ਕਰ ਰਿਹਾ ਹਾਂ, ਪਰ ਉੱਥੇ ਪਹਾੜੀ ਦੇ ਪਾਰ 100 ਲੋਕਾਂ ਦਾ ਟੋਲਾ ਹੈ ਅਤੇ ਉਹ ਮਸੀਹ ਨੂੰ ਜਾਣੇ ਬਿਨਾਂ ਮਰ ਰਹੇ ਹਨ। ਅੱਛਾ, ਮੇਰੇ ਕੋਲ ਇੱਥੇ ਪ੍ਰਚਾਰ ਕਰਨ ਦੇ ਲਈ ਲੱਖਾਂ ਲੋਕ ਹਨ, ਪਰ ਫਿਰ ਵੀ ਮੇਰੇ ਦਿਲ ਵਿੱਚ ਕੁਝ ਹੈ ਜੋ ਮੈਨੂੰ ਦੱਸ ਰਿਹਾ ਹੈ, ਉਹਨਾਂ ਲੋਕਾਂ ਦੇ ਕੋਲ ਜਾ, ਉਹਨਾਂ ਕੋਲ ਪਹੁੰਚ, ਉਹ ਨਾਸ਼ ਹੋ ਰਹੇ ਹਨ। ਮੈਂ ਆਪਣੇ ਆਪ ਤੋਂ ਨਹੀਂ ਜਾਣਾ ਚਾਹੁੰਦਾ ਹਾਂ, ਪਰ ਫਿਰ ਵੀ ਮੇਰੇ ਅੰਦਰ ਕੋਈ ਚੀਜ਼ ਹੈ। ਸਮਝੇ? ਫਿਰ ਇਹ ਪਰਮੇਸ਼ਵਰ ਹੈ ਜੋ ਚੱਲ ਰਿਹਾ ਹੈ। ਵੇਖੋ ਕਿ ਉਦੇਸ਼ ਕੀ ਹੈ, ਵੇਖੋ ਕਿ ਜਾਣ ਦਾ ਮੰਤਵ ਕੀ ਹੈ। ਆਪਣੇ ਲਈ ਨਹੀਂ। ਹੁਣ ਜੇ ਮੈਂ ਆਖਾਂ ਅੱਛਾ ਜੇਕਰ ਮੇਰੇ ਉੱਥੇ ਜਾਣ ਦਾ ਉਦੇਸ਼ ਸਹੀ ਹੈ, ਪਰ ਜਦ ਮੈਂ ਉੱਥੇ ਜਾਂਦਾ ਹਾਂ ਤਾਂ ਉੱਥੇ ਇੱਕ ਵੱਡਾ ਪਹਾੜ ਹੈ, ਮੈਂ ਆਖਾਂ ਤੁਸੀਂ ਜਾਣਦੇ ਹੋ ਜੇਕਰ ਮੈਂ ਉਸ ਪਹਾੜ ਦੇ ਪਾਰ ਜਾਵਾਂ ਅਤੇ ਉਹਨਾਂ ਸਾਰੇ 100 ਲੋਕਾਂ ਨੂੰ ਬਚਾਵਾਂ ਤਾਂ ਕਿਸੇ ਦਿਨ ਉੱਥੇ ਭਾਈ ਬ੍ਰਹਮ ਦੀ ਇੱਕ ਮੂਰਤ ਬਣਾਉਣਗੇ, ਇੱਕ ਮਹਾਨ ਮਿਸ਼ਨਰੀ। ਹੁਣ ਮੇਰਾ ਮਨੋਰਥ ਠੀਕ ਨਹੀਂ ਹੈ, ਪਹਾੜ ਨਹੀਂ ਡਿੱਗੇਗਾ, ਨਹੀਂ ਸ਼੍ਰੀਮਾਨ। ਪਰ ਜਦ ਮੇਰਾ ਉਦੇਸ਼ ਅਤੇ ਮਨੋਰਥ ਸਹੀ ਹੈ ਅਤੇ ਪਰਮੇਸ਼ਵਰ ਮੇਰੇ ਦਿਲ ਵਿੱਚ ਮੇਰੀ ਅਗਵਾਈ ਕਰ ਰਿਹਾ ਹੈ ਅਤੇ ਮੈਂ ਉਸ ਪਹਾੜ ਦੇ ਪਾਰ ਨਾ ਜਾ ਸਕਾਂ, ਆਲੇ ਦੁਆਲੇ ਅਤੇ ਹੇਠਾਂ ਦੀ ਨਾ ਜਾ ਸਕਾਂ, ਤਦ ਮੈਂ ਆਖਾਂ ਪਹਾੜ ਹਟ ਜਾ। ਹੋ ਸਕਦਾ ਹੈ ਜਦ ਮੈਂ ਇਹ ਆਖਾਂ ਅਤੇ ਇਸ ਨੂੰ ਉਸ ਤਰ੍ਹਾਂ ਹੀ ਸਹੀ ਭਾਵਨਾ ਨਾਲ ਆਖਾਂ ਜੋ ਪਰਮੇਸ਼ਵਰ ਦੀ ਪਵਿੱਤਰ ਆਤਮਾ ਦੀ ਅਗਵਾਈ ਨਾਲ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਹੋਵੇ, ਤਾਂ ਹੋ ਸਕਦਾ ਹੈ ਉਸ ਪਹਾੜ ਦਾ ਚਮਚਾ ਪਰ ਹਿੱਸਾ ਵੀ ਨਾ ਉਖੜੇ, ਪਰ ਇਹ ਆਪਣੇ ਰਾਹ ਤੋਂ ਹਟਣਾ ਸ਼ੁਰੂ ਹੋ ਜਾਵੇਗਾ। ਅਗਲੇ ਦਿਨ ਹੋ ਸਕਦਾ ਹੈ ਕਿ 2 ਪੌਂਡ ਹਿੱਸਾ ਡਿੱਗ ਜਾਵੇ, ਅਗਲੇ ਦਿਨ 1 ਟਨ ਦਾ ਚੌਥਾ ਹਿੱਸਾ, ਅਤੇ ਹੋ ਸਕਦਾ ਹੈ ਕਿ 1 ਮਹੀਨੇ ਵਿੱਚ 5 ਟਨ ਡਿੱਗ ਜਾਂਦਾ ਹੈ। ਇਸ ਨਾਲ ਕੀ ਹੋ ਸਕਦਾ ਹੈ ਕਿ ਇਸ ਨੂੰ ਵੇਖ ਵੀ ਨਾ ਸਕਾਂ, ਫਿਰ ਵੀ ਉਹ ਪਹਾੜੀ ਆਪਣੇ ਰਾਹ ਤੋਂ ਹਟ ਰਹੀ ਹੈ। ਮੈਂ ਠੀਕ ਉੱਥੇ ਹੀ ਖੜਾ ਰਹਾਂਗਾ ਅਤੇ ਇਸ ਕੰਮ ਨੂੰ ਹੁੰਦੇ ਹੋਏ ਵੇਖਾਂਗਾ, ਕਿਉਂਕਿ ਪਰਮੇਸ਼ਵਰ ਨੇ ਇਸ ਤਰ੍ਹਾਂ ਕਿਹਾ ਹੈ। ਇਸ ਨਾਲ ਇਸ ਦਾ ਨਿਬੇੜਾ ਹੋ ਜਾਂਦਾ ਹੈ। ਕੀ ਅੱਜ ਰਾਤ ਤੁਸੀਂ ਇਸ ਤਰ੍ਹਾਂ ਆਪਣੀ ਮਾਂ ਦੇ ਲਈ ਸੋਚ ਸਕਦੇ ਹੋ? ਸਭ ਠੀਕ ਹੈ, ਜੇਕਰ ਤੁਸੀਂ ਇੰਜ ਸੋਚੋਗੇ ਤਾਂ ਉਹ ਠੀਕ ਹੋ ਜਾਵੇਗੀ, ਸਭ ਠੀਕ ਹੈ। ਜੇਕਰ ਤੁਸੀਂ ਬਸ ਇਹਦੇ ਤੇ ਵਿਸ਼ਵਾਸ ਕਰੋ, ਸਿਰਫ ਵਚਨ ਨੂੰ ਬੋਲੋ ਅਤੇ ਇਹਦੇ ਨਾਲ ਬਣੇ ਰਹੋ, ਸਮਝੇ? ਸਿਰਫ ਇਹਦੇ ਤੇ ਵਿਸ਼ਵਾਸ ਕਰੋ, ਇਸ ਦੇ ਨਾਲ ਰਹੋ, ਇਹੀ ਅਨੰਤ ਜੀਵਨ ਹੈ। ਹੁਣ ਕੱਲ ਦੁਪਹਿਰ ਤੋਂ ਬਾਅਦ ਮੈਂ ਅੱਜ ਰਾਤ ਬਿੱਲੀ ਨੂੰ ਕਿਹਾ ਕਿ ਪ੍ਰਾਰਥਨਾ ਕਾਰਡਾਂ ਨੂੰ ਨਾ ਵੰਡੇ ਅਤੇ ਮੈਂ ਬੋਲਣਾ ਚਾਹੁੰਦਾ ਸੀ। ਮੈਂ ਸੱਚਾਈ ਨਾਲ ਇਸ ਦਾ ਇਕਰਾਰ ਕਰ ਰਿਹਾ ਹਾਂ। ਮੈਂ ਜਨਵਰੀ ਤੋਂ ਲੈ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਰਿਹਾ ਹਾਂ ਅਤੇ ਵਾਪਸ ਆ ਰਿਹਾ ਹਾਂ ਫੀਨਿਕਸ ਵਿੱਚ, ਠੀਕ ਘਰ ਵਿੱਚ, ਅਤੇ ਵਾਪਸ ਪੂਰੀ ਤਰ੍ਹਾਂ ਨਾਲ ਸਭ ਉਪੇਤਾਂ ਨੂੰ ਬੁੱਝਣਾ, ਇੱਥੋਂ ਤੱਕ ਕਿ ਮੈਂ ਇੰਨਾ ਕਮਜ਼ੋਰ ਹੋ ਗਿਆ ਕਿ ਮੈਨੂੰ ਕਈ ਵਾਰ ਮਸਾਂ ਹੀ ਪਤਾ ਲੱਗਦਾ ਹੈ ਕਿ ਮੈਂ ਕਿੱਥੇ ਖੜਾ ਹਾਂ। ਇਸ ਨੇ ਮੈਨੂੰ ਬਹੁਤ ਥਕਾ ਦਿੱਤਾ ਹੈ ਅਤੇ ਫੇਰ ਮੈਨੂੰ ਜਾਣਾ ਪੈਣਾ ਹੈ, ਅਤੇ ਉਹ ਤੁਸੀਂ ਭਰਾਵਾਂ ਨੇ ਮੈਨੂੰ ਕੁਝ ਹੋਰ ਦਿਨ ਰੁਕਣ ਲਈ ਬੁਲਾਇਆ ਹੈ। ਮੈਂ ਇਸ ਦੀ ਕਿੰਨੀ ਪ੍ਰਸ਼ੰਸਾ ਕਰਦਾ ਹਾਂ। ਮੈਂ ਯਕੀਨਨ ਇਹ ਸੋਚਦਾ ਹਾਂ ਕਿ ਇੱਥੇ ਸੇਵਕਾਂ ਦਾ ਇੱਕ ਅਦਭੁਤ ਝੁੰਡ ਹੈ। ਕਾਸ਼ ਸਾਡੇ ਕੋਲ ਸੰਗਤੀ ਦੇ ਲਈ ਥੋੜਾ ਜਿਹਾ ਹੋਰ ਸਮਾਂ ਹੁੰਦਾ। ਜੇ ਪ੍ਰਭੂ ਨੇ ਚਾਹਿਆ ਤਾਂ ਮੈਂ ਕਿਸੇ ਸਮੇਂ ਵਾਪਸ ਆਵਾਂਗਾ, ਹੋਰ ਕੁਝ ਕਰਨ ਦੇ ਲਈ ਨਹੀਂ, ਪਰ ਇੱਕ ਕਲੀਸਿਆ ਤੋਂ ਦੂਜੀ ਕਲੀਸਿਆ ਅਤੇ ਸਾਰੇ ਸ਼ਹਿਰ ਵਿੱਚ ਘੁੰਮਣ ਲਈ ਅਤੇ ਤੁਹਾਨੂੰ ਸਾਰਿਆਂ ਨੂੰ ਮਿਲਾਂ। ਮੈਨੂੰ ਇਹ ਕਰਕੇ ਖੁਸ਼ੀ ਹੋਵੇਗੀ, ਕੁਝ ਵੀ ਜੋ ਮੈਂ ਪਰਮੇਸ਼ਵਰ ਦੇ ਰਾਜ ਦੀ ਸਹਾਇਤਾ ਦੇ ਲਈ ਕਰ ਸਕਾਂ। ਤਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਇੰਜ ਕਰਾਂ ਅਤੇ ਕਿਸੇ ਸਮੇਂ ਵਾਪਸ ਆਵਾਂ ਅਤੇ ਸਾਰੇ ਮਿਲ ਕੇ ਇੱਕ ਵਧੀਆ ਅਤੇ ਚੰਗੀ ਸਭਾ ਕਰੀਏ, ਅਤੇ ਯਾਦ ਰੱਖਣਾ ਭਰਾਵੋ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ। ਇੱਕ ਚੀਜ਼ ਜੋ ਪੱਕੀ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਮੇਰੇ ਲਈ ਪ੍ਰਾਰਥਨਾ ਕਰਿਓ। ਅਤੇ ਹੁਣ ਮੈਂ ਕੱਲ ਸਵੇਰੇ ਸਾਰੇ ਸ਼ਹਿਰ ਵਿੱਚ ਵੱਖ ਵੱਖ ਵਧੀਆ ਗਿਰਜਿਆਂ ਵਿੱਚ ਕਲੀਸਿਆਂ ਦੀਆਂ ਸਭਾਵਾਂ ਹਨ। ਹੁਣ ਜੈਫਰਸਨ ਵਿਲੇ ਤੋਂ ਕੁਝ ਝੁੰਡ ਇੱਥੇ ਹਨ, ਮੇਰੇ ਕੁਝ ਮਿੱਤਰ, ਮੇਰੀ ਕਲੀਸਿਆ ਦੇ ਟ੍ਰਸਟੀਆਂ ਵਿੱਚੋਂ ਇੱਕ ਭਾਈ ਫ੍ਰੈਡ ਸੋਥਮੈਨ ਇੱਥੇ ਹਨ। ਮੈਂ ਕਦੇ ਵੀ ਉਹਨਾਂ ਨੂੰ ਸਭਾ ਵਿੱਚ ਵੇਖ ਨਹੀਂ ਸਕਿਆ, ਅਤੇ ਭਾਈ ਉਹ ਜੈਫਰਸਨ ਵਿਲੇ ਤੋਂ ਮੇਰੇ ਹੋਰ ਬਹੁਤ ਸਾਰੇ ਮਿੱਤਰ, ਮੇਰਾ ਨਿੱਜੀ ਸਹਾਇਕ ਅਤੇ ਸਾਰੇ ਇਸ ਸਭਾ ਵਿੱਚ ਕਿਤੇ ਨਾ ਕਿਤੇ ਮੌਜੂਦ ਹਨ। ਮੈਂ ਉਹਨਾਂ ਨੂੰ ਅਜੇ ਵੇਖਿਆ ਨਹੀਂ ਹੈ। ਅਤੇ ਭਰਾਵੋ, ਇਸ ਸ਼ਹਿਰ ਵਿੱਚ ਬਹੁਤ ਸਾਰੇ ਗਿਰਜੇ ਹਨ, ਅਤੇ ਤੁਸੀਂ ਸਾਰੇ ਬਾਕੀ ਜੋ ਬਾਹਰੋਂ ਆਏ ਹੋ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਲੱਭ ਲੈਣਾ ਅਤੇ ਉਹਨਾਂ ਗਿਰਜਿਆਂ ਵਿੱਚ ਚਲੇ ਜਾਣਾ। ਉਹ ਤੁਹਾਡੇ ਨਾਲ ਚੰਗਾ ਵਰਤਾਓ ਕਰਨਗੇ, ਮੈਨੂੰ ਪੱਕਾ ਯਕੀਨ ਹੈ। ਉਹ ਭਰਾ ਹਨ ਜੋ ਇਸ ਤਰ੍ਹਾਂ ਦੀ ਸੇਵਕਾਈ ਵਿੱਚ ਵਿਸ਼ਵਾਸ ਕਰਦੇ ਹਨ। ਇਹੀ ਕਾਰਨ ਹੈ ਕਿ ਉਹ ਇੱਥੇ ਮੰਚ ਉੱਤੇ ਅਤੇ ਹੇਠਾਂ ਜਗ੍ਹਾ ਜਗ੍ਹਾ ਬੈਠੇ ਹੋਏ ਹਨ, ਕਿਉਂਕਿ ਉਹ ਇਸ ਵਿੱਚ ਵਿਸ਼ਵਾਸ ਕਰਦੇ ਹਨ, ਅਤੇ ਮੈਂ ਉਹਨਾਂ ਮਨੁੱਖਾਂ ਦੀ ਪ੍ਰਸ਼ੰਸਾ ਕਰਦਾ ਹਾਂ। ਪ੍ਰਭੂ ਇਸ ਫੁੱਲ ਗੋਸਪਲ ਬਿਜ਼ਨਸਮੈਨ ਦੇ ਝੁੰਡ ਨੂੰ ਬਰਕਤ ਦੇ ਜਿਨ੍ਹਾਂ ਨੇ ਇਸ ਸਭਾ ਦਾ ਭਾਰ ਚੁੱਕਿਆ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਠੀਕ ਸੀ ਕਿ ਉਹਨਾਂ ਨੇ ਇਸ ਸਭਾ ਦਾ ਭਾਰ ਚੁੱਕਿਆ ਹੈ। ਮੇਰੇ ਕੋਲ ਉਹਨਾਂ ਦੇ ਬਹੁਤ ਸਾਰੇ ਪ੍ਰਯੋਜਕ ਹਨ, ਕਿਉਂਕਿ ਉਸ ਵਿੱਚ ਸਾਨੂੰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਪਰ ਬਹੁਤ ਵਾਰ ਭਾਈਆਂ ਵਿੱਚ ਥੋੜਾ ਬਹੁਤ ਮਤਭੇਦ ਹੋ ਜਾਂਦਾ ਹੈ, ਜਿਵੇਂ ਇੱਕ ਮਨੁੱਖ ਇੱਕ ਚੀਜ਼ ਤੇ ਵਿਸ਼ਵਾਸ ਕਰਦਾ ਹੈ ਤੇ ਦੂਸਰਾ ਕਿਸੇ ਹੋਰ ਤੇ। ਇਹ ਇੱਕ ਤਰ੍ਹਾਂ ਦੀ ਖਿੱਚੋਤਾਣ ਨੂੰ ਪੈਦਾ ਕਰਦਾ ਹੈ ਅਤੇ ਪੁਰਾਣੇ ਜ਼ਖਮਾਂ ਨੂੰ ਤਾਜ਼ਾ ਕਰ ਦਿੰਦਾ ਹੈ। ਇਸ ਨੂੰ ਇਸ ਸਮੇਂ ਤੱਕ ਠੀਕ ਹੋ ਜਾਣਾ ਚਾਹੀਦਾ ਸੀ। ਜੇ ਮੈਂ ਫੁੱਲ ਗੋਸਪਲ ਵਾਲਿਆਂ ਨੂੰ ਲੈਂਦਾ ਹਾਂ ਤਾਂ ਇਹ ਇੱਕ ਤਰ੍ਹਾਂ ਨਾਲ ਉਸ ਨੂੰ ਸਮੂਹਿਤ ਕਰਨ ਵਿੱਚ ਸਹਾਇਤਾ ਕਰਦਾ ਹੈ, ਅਤੇ ਅਸੀਂ ਇਕੱਠੇ ਹੋ ਜਾਂਦੇ ਹਾਂ। ਅਸੀਂ ਇਕੱਠੇ ਇੱਕ ਅਸਲੀ ਸੰਗਤੀ ਕਰਦੇ ਹਾਂ ਅਤੇ ਇੱਕ ਵਧੀਆ ਸਮਾਂ ਬਣਦਾ ਹੈ। ਅਸੀਂ ਇਸ ਦੀ ਪ੍ਰਸ਼ੰਸਾ ਕਰਦੇ ਹਾਂ। ਪਰਮੇਸ਼ਰ ਉਸ ਝੁੰਡ ਨੂੰ ਬਰਕਤ ਦੇਵੇ। ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਨੇ ਇਸ ਨੂੰ ਕਿਸੇ ਮਕਸਦ ਲਈ ਖੜਾ ਕੀਤਾ ਸੀ। ਫਿਰ ਮੈਨੂੰ ਕਿਸੇ ਦਿਨ ਭਾਈ ਓਰਲ ਰੋਬਰਟਸ ਦਾ ਘਰ ਵੇਖਣ ਦਾ ਵੱਡਾ ਮੌਕਾ ਮਿਲਿਆ। ਮੇਰੇ ਪਰਮੇਸ਼ਰ, ਕਿੰਨਾ ਵੱਡਾ ਘਰ ਸੀ, ਬਹੁਤ ਹੀ ਵਧੀਆ ਚੀਜ਼ ਸੀ। ਇਹ ਪੰਤੇਕੁਸ ਦੇ ਲਈ ਇੱਕ ਯਾਦਗਾਰ ਹੈ। ਫਿਰ ਮੈਂ ਭਾਈ ਟੋਮੀ ਓਸਬੋਰਨ ਕੋਲ ਗਿਆ, ਇੱਕ ਸ਼ਾਨਦਾਰ ਜਗ੍ਹਾ, ਪਰਮੇਸ਼ਵਰ ਦਾ ਇੱਕ ਅਦਭੁਤ ਮਨੁੱਖ। ਭਾਈ ਟੋਮੀ ਅਤੇ ਮੈਂ ਅਤੇ ਭਾਈ ਓਰਲ ਵੀ, ਅਸੀਂ ਬਹੁਤ ਨੇੜੇ ਦੇ ਭਰਾ ਹਾਂ। ਅਸੀਂ ਇੱਕ ਦੂਸਰੇ ਨੂੰ ਪ੍ਰੇਮ ਕਰਦੇ ਹਾਂ ਅਤੇ ਪਰਮੇਸ਼ਵਰ ਦੇ ਰਾਜ ਵਿੱਚ ਲੋਕਾਂ ਦੀ ਭਲਾਈ ਦੇ ਲਈ ਜੋ ਵੀ ਕਰ ਸਕਦੇ ਹਾਂ ਉਸ ਨੂੰ ਸਰਵੋਤਮ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਲਈ ਮੈਂ ਯਕੀਨਨ ਉਹਨਾਂ ਮਨੁੱਖਾਂ ਦੀ ਇਸ ਸ਼ਹਿਰ ਵਿੱਚ ਉਹਨਾਂ ਬਾਕੀ ਸਾਰੇ ਵਧੀਆ ਭਾਈਆਂ ਦੇ ਵਿਚਕਾਰ ਹੋਣ ਦੇ ਲਈ ਪ੍ਰਸ਼ੰਸਾ ਕਰਦਾ ਹਾਂ ਜਿਹੜੇ ਤੁਹਾਨੂੰ ਮਿਲੇ ਹਨ। ਤੁਸੀਂ ਭੇਡਾਂ ਦੇ ਕੋਲ ਅਦਭੁਤ ਚਰਵਾਹੇ ਹਨ। ਮੈਂ ਇਸ ਨੂੰ ਇਸ ਤਰ੍ਹਾਂ ਕਹਾਂਗਾ, ਮੇਰੀ ਬਸ ਇਹੀ ਪ੍ਰਾਰਥਨਾ ਹੈ ਕਿ ਕਾਸ਼ ਪਰਮੇਸ਼ਵਰ ਤੁਹਾਡੇ ਨਾਲ ਬਣਿਆ ਰਹੇ। ਅਤੇ ਹੁਣ ਕੱਲ ਦੁਪਹਿਰ ਭਾਈ ਸਭਾ ਕਿਸ ਸਮੇਂ ਸ਼ੁਰੂ ਹੋਵੇਗੀ? 2:30 ਵਜੇ। ਇਸ ਲਈ ਤੁਹਾਨੂੰ 1 ਜਾਂ 1:30 ਵਜੇ ਇੱਥੇ ਹੋਣਾ ਚਾਹੀਦਾ ਹੈ ਤਾਂ ਕਿ ਉਹ ਬਾਕੀ ਸਭਾ ਵਿੱਚ ਰੁਕਾਵਟ ਨਾ ਪਾਉਣ। ਹੁਣ ਜੇ ਮੁੰਡਿਆਂ ਨੇ ਤੁਹਾਨੂੰ ਪਹਿਲਾਂ ਨਹੀਂ ਦੱਸਿਆ, ਅੱਜ ਰਾਤ ਉਹਨਾਂ ਕੋਲ ਕੁਝ ਕਿਤਾਬਾਂ, ਤਸਵੀਰਾਂ ਅਤੇ ਵਗੈਰਾ ਵਗੈਰਾ ਅਤੇ ਸਭਾਵਾਂ ਦੀਆਂ ਟੇਪਾਂ ਅਤੇ ਰਿਕਾਰਡ ਉਹਨਾਂ ਨੂੰ ਵੇਚਦੇ ਹਨ, ਪਰ ਅਸੀਂ ਉਹਨਾਂ ਨੂੰ ਕੱਲ ਸਬਤ ਦੇ ਦਿਨ ਵਿੱਚ ਨਹੀਂ ਦੇਵਾਂਗੇ। ਕੋਈ ਕਿਤਾਬ ਜਾਂ ਕੋਈ ਵੀ ਹੋਰ ਚੀਜ਼ ਨਹੀਂ ਵੇਚੀ ਜਾਵੇਗੀ। ਅਸੀਂ ਇਸ ਦੀ ਕਦੇ ਵੀ ਆਗਿਆ ਨਹੀਂ ਦਿੱਤੀ, ਭਾਵੇਂ ਬਹੁਤ ਸਾਰਿਆਂ ਨੇ ਕਿਹਾ ਤੁਸੀਂ ਤਾਂ ਬਹੁਤ ਭਿਆਨਕ ਤਰੀਕੇ ਨਾਲ ਗਲਤ ਹੋ, ਅਤੇ ਬੁੱਢਾ ਡੈਡੀ ਬੋਸਵਰਥ ਮੈਨੂੰ ਕਹਿੰਦਾ ਹੁੰਦਾ ਸੀ, ਓ ਭਾਈ ਬ੍ਰਨਮ ਤੁਸੀਂ ਇੱਥੇ ਗਲਤ ਹੋ। ਪਰ ਮੈਂ ਇਸ ਤਰ੍ਹਾਂ ਹੀ ਮਹਿਸੂਸ ਕਰਦਾ ਹਾਂ, ਅਤੇ ਮੈਂ ਮਹਿਸੂਸ ਕਰਦਾ ਹਾਂ ਜੇਕਰ ਤੁਸੀਂ ਕੋਈ ਚੀਜ਼ ਲੈਣਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਦੇਣਗੇ, ਪਰ ਜੇ ਤੁਸੀਂ ਪਰ ਅਸੀਂ ਸਬਤ ਦੇ ਦਿਨ ਨਹੀਂ ਵੇਚ ਸਕਦੇ। ਨਹੀਂ, ਇਹੀ ਸਭ ਹੈ। ਜੇ ਮੈਂ ਇਸ ਤਰ੍ਹਾਂ ਵਿਸ਼ਵਾਸ ਕਰਦਾ ਹਾਂ ਤਾਂ ਮੈਨੂੰ ਇਸ ਨੂੰ ਜੀਣਾ ਪੈਣਾ ਹੈ। ਬਸ ਮੈਨੂੰ ਆਪਣੇ ਆਪ ਨਾਲ ਹੀ ਜੀਣਾ ਪੈਣਾ ਹੈ, ਤੁਸੀਂ ਸਮਝੇ, ਅਤੇ ਮੈਨੂੰ ਆਪਣੇ ਵਿਸ਼ਵਾਸ ਦੇ ਨਾਲ ਹੀ ਜੀਣਾ ਪੈਣਾ ਹੈ। ਅਤੇ ਇਸ ਲਈ ਜਾਂ ਤੁਸੀਂ ਘਰ ਭੇਜ ਸਕਦੇ ਹੋ ਤੇ ਤੁਸੀਂ ਉਸ ਜਗ੍ਹਾ ਤੋਂ ਜਾ ਕੇ ਇਸ ਨੂੰ ਲੈ ਸਕਦੇ ਹੋ। ਹੁਣ ਅੱਜ ਦੀ ਰਾਤ, ਓ ਆਓ ਸਾਰੇ ਇਹ ਭੁੱਲ ਜਾਓ ਕਿ ਕੋਈ ਕੰਮ ਕਰਨ ਦੇ ਲਈ ਰਹਿੰਦਾ ਹੈ ਜਾਂ ਕੁਝ ਹੋਰ ਜਾਂ ਦਿਨ ਦੀ ਸਖਤ ਮਿਹਨਤ। ਆਓ ਬਸ ਸਭ ਕੁਝ ਨੂੰ ਇੱਕ ਪਾਸੇ ਰੱਖ ਦਈਏ ਅਤੇ ਕੁਝ ਮਿੰਟਾਂ ਦੇ ਲਈ ਵਚਨ ਵਿੱਚ ਵੇਖੀਏ ਅਤੇ ਵੇਖਦੇ ਹਾਂ ਕਿ ਪਰਮੇਸ਼ਵਰ ਆਪਣੇ ਵਚਨ ਦੁਆਰਾ ਸਾਡੇ ਨਾਲ ਕੀ ਗੱਲਬਾਤ ਕਰਦਾ ਹੈ। ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅੱਜ ਰਾਤ ਪਰਮੇਸ਼ਵਰ ਸਾਨੂੰ ਬਹੁਤ ਜ਼ਿਆਦਾ ਵੱਡੀ ਬਰਕਤ ਦੇਵੇ। ਜੀਨ, ਕੀ ਤੂੰ ਉਸ ਨੂੰ ਮੇਰੇ ਲਈ ਅਗਵਾ ਕਰੇਂਗੀ? ਕੀ ਤੂੰ ਉਸ ਛੋਟੀ ਬੱਚੀ ਨੂੰ ਮੇਰੇ ਲਈ ਅਗਵਾ ਕਰ ਸਕਦੀ ਹੈ? ਕੀ ਉਹ ਇੱਕ ਪਿਆਰੀ ਜਿਹੀ ਛੋਟੀ ਚੀਜ਼ ਨਹੀਂ ਹੈ? ਕੀ ਤੂੰ ਮੇਰੇ ਨਾਲ ਘਰ ਜਾਣਾ ਤੇ ਮੇਰੀ ਛੋਟੀ ਸਾਰਾ ਨਾਲ ਖੇਡਣਾ ਪਸੰਦ ਕਰੇਗੀ? ਲਗਭਗ ਇੰਨੀ ਕੁ ਲੰਮੀ ਹੈ। ਓ ਕੀ ਤੂੰ ਚੱਲੇਂਗੀ? ਮੈਂ ਤੇਰੇ ਲਈ ਚਾਹੁੰਦਾ ਹਾਂ। ਉਹ ਲਗਭਗ ਤੇਰੇ ਹੀ ਜਿੰਨੀ ਹੈ ਅਤੇ ਉਹ ਪਿਤਾ ਦੀ ਛੋਟੀ ਲੜਕੀ ਹੈ, ਅਤੇ ਮੈਂ ਸ਼ਰਤ ਲਗਾਉਂਦਾ ਹਾਂ ਕਿ ਤੂੰ ਵੀ ਆਪਣੇ ਪਿਤਾ ਨੂੰ ਪ੍ਰੇਮ ਕਰਦੀ ਹੈ। ਕੀ ਤੂੰ ਨਹੀਂ ਕਰਦੀ? ਮਾਂ, ਓ ਯਕੀਨਨ ਤੂੰ ਕਰਦੀ ਹੈ। ਮੈਂ ਇੱਥੇ ਖਲੋ ਕੇ ਉਸ ਛੋਟੀ ਪਿਆਰੀ ਲੜਕੀ ਵੱਲ ਵੇਖ ਰਿਹਾ ਹਾਂ। ਛੋਟੀਆਂ ਅੱਖਾਂ ਇੰਜ ਲੱਗਦੀਆਂ ਹਨ ਜਿਵੇਂ ਚਾਦਰ ਵਿੱਚ ਦੋ ਬਲਦੇ ਹੋਏ ਸੁਰਾਖ ਹੋਣ, ਅਤੇ ਛੋਟੇ ਭੂਰੇ ਵਾਲ ਹਨ। ਮੈਂ ਛੋਟੇ ਬੱਚਿਆਂ ਨੂੰ ਪ੍ਰੇਮ ਕਰਦਾ ਹਾਂ। ਮੇਰੇ ਘਰ ਵਿੱਚ ਦੋ ਛੋਟੀਆਂ ਲੜਕੀਆਂ ਹਨ, ਉਹਨਾਂ ਵਿੱਚੋਂ ਇੱਕ ਰਿਬਕਾ ਹੈ ਤੇ ਦੂਸਰੀ ਸਾਰਾ ਹੈ। ਕੁਝ ਸਮਾਂ ਪਹਿਲਾਂ ਮੈਂ ਬਾਹਰ ਸੀ, ਉਹ ਦੋਵੇਂ ਪਿਤਾ ਦੀਆਂ ਛੋਟੀਆਂ ਲੜਦੀਆਂ ਹਨ। ਤੁਸੀਂ ਜਾਣਦੇ ਹੋ ਕਿ ਮੈਂ ਉਹਨਾਂ ਨੂੰ ਪ੍ਰੇਮ ਕਰਦਾ ਹਾਂ। ਜਿਵੇਂ ਹੀ ਉਹ ਅੰਦਰ ਆਉਂਦੀਆਂ ਹਨ, ਮੈਨੂੰ ਉਹਨਾਂ ਨੂੰ ਕੰਧਾੜੇ ਤੇ ਚੁੱਕਣਾ ਪੈਂਦਾ ਹੈ। ਸਿਰਫ ਬੈਕੀ ਇਸ ਦੇ ਲਈ ਬਹੁਤ ਵੱਡੀ ਹੈ, ਉਹ ਮੇਰੇ ਜਿੰਨੀ ਵੱਡੀ ਹੈ। ਹੁਣ ਉਹ ਮੇਰਾ ਲੱਕ ਤੋੜ ਦੇਵੇਗੀ, ਪਰ ਜੋ ਵੀ ਹੋਵੇ ਉਹ ਤਾਂ ਅਜੇ ਵੀ ਪਿਤਾ ਦੀ ਲਾਡਲੀ ਬੇਟੀ ਹੈ। ਅਤੇ ਹੁਣ ਲਗਭਗ 1 ਸਾਲ ਬਾਅਦ ਅਸੀਂ ਉਸਨੂੰ ਬਾਈਬਲ ਸਕੂਲ ਵਿੱਚ ਭੇਜਣਾ ਚਾਹੁੰਦੇ ਹਾਂ ਅਤੇ ਜਨਤਕ ਸਕੂਲ ਤੋਂ ਦੂਰ ਕਰਨਾ ਚਾਹੁੰਦੇ ਹਾਂ। ਤੁਸੀਂ ਜਾਣਦੇ ਹੋ, ਉਹ ਪਿਤਾ ਦੇ ਘਰ ਆਉਣ ਦੀ ਉਡੀਕ ਕਰ ਰਹੀਆਂ ਸਨ। ਮੈਂ ਬਾਹਰ ਸਭਾਵਾਂ ਵਿੱਚ ਹੋਵਾਂਗਾ ਅਤੇ ਕੱਲ ਰਾਤ ਤੋਂ ਅੱਧੀ ਰਾਤ ਤੱਕ ਮੇਰੇ ਆਉਣ ਦੀ ਉਡੀਕ ਕਰਨਗੀਆਂ। ਇਸ ਲਈ ਮੈਂ ਸਵੇਰੇ ਇਸ ਵਕਤ ਹੀ ਆ ਗਿਆ, ਲਗਭਗ 3 ਜਾਂ 4 ਵਜੇ, ਅਤੇ ਮਾਂ ਨੇ ਦਰਵਾਜ਼ਾ ਖੋਲਿਆ ਅਤੇ ਮੈਂ ਬਹੁਤ ਥੱਕਿਆ ਹੰਬਿਆ ਹੋਇਆ ਸੀ। ਇਸ ਮੰਚ ਉੱਤੇ ਮੈਂ ਜਦ ਮਸਾ ਹੁੰਦਾ ਹੈ ਤਾਂ ਵਧੀਆ ਮਹਿਸੂਸ ਹੁੰਦਾ ਹੈ, ਪਰ ਜਦੋਂ ਤੁਹਾਨੂੰ ਇੱਕ ਵਾਰ ਛੱਡਦਾ ਹੈ ਤਾਂ ਇੱਥੇ ਹੀ ਤੁਸੀਂ ਮੁਸੀਬਤ ਵਿੱਚ ਪੈ ਜਾਂਦੇ ਹੋ। ਕਿੰਨਿਆਂ ਨੂੰ ਇਸ ਬਾਰੇ ਪਤਾ ਸੀ? ਕਿਉਂ, ਯਕੀਨਨ ਇਹ ਹੈ। ਵੇਖੋ, ਜਦੋਂ ਏਲੀਆ ਪਹਾੜ ਦੇ ਉੱਤੇ ਗਿਆ ਅਤੇ ਆਕਾਸ਼ੋਂ ਅੱਗ ਬੁਲਾਈ, ਆਕਾਸ਼ ਵਿੱਚੋਂ ਵਰਖਾ ਬੁਲਾਈ, ਅਤੇ ਫਿਰ ਜਦੋਂ ਆਤਮਾ ਉਸ ਨੂੰ ਛੱਡ ਕੇ ਚਲਾ ਗਿਆ ਤਾਂ ਉਹ ਉਜਾੜ ਵਿੱਚ 40 ਦਿਨ ਭਟਕਦਾ ਫਿਰਿਆ ਅਤੇ ਪਰਮੇਸ਼ਵਰ ਨੇ ਉਸ ਨੂੰ ਲੱਭ ਲਿਆ। ਕਿਸੇ ਥਾਂ ਤੇ ਇੱਕ ਗੁਫਾ ਵਿੱਚ ਦੁਬਕ ਕੇ ਬੈਠਾ ਸੀ। ਯੂਨਾ ਇੱਕ ਮੱਛੀ ਦੇ ਢਿੱਡ ਵਿੱਚ 3 ਦਿਨ ਅਤੇ 3 ਰਾਤਾਂ ਜਿਉਂਦਾ ਰਿਹਾ। ਕਿਸੇ ਕਿਨਾਰੇ ਦੇ ਉੱਤੇ ਉਸ ਨੂੰ ਉਗਲ ਦਿੱਤਾ ਗਿਆ ਅਤੇ ਇਧਰ ਉਧਰ ਪ੍ਰਚਾਰ ਕਰਨ ਲੱਗਾ। ਪੂਰੇ ਸ਼ਹਿਰ ਨੇ ਤੋਬਾ ਕੀਤੀ ਅਤੇ ਪਰਮੇਸ਼ਵਰ ਕੋਲ ਆ ਗਏ। ਜਦੋਂ ਮਸਾ ਉਸ ਨੂੰ ਛੱਡ ਕੇ ਗਿਆ ਤਾਂ ਉਹ ਇੱਕ ਪਹਾੜੀ ਦੀ ਚੋਟੀ ਉੱਤੇ ਚੜ ਗਿਆ ਅਤੇ ਪਰਮੇਸ਼ਵਰ ਨੂੰ ਕਿਹਾ ਕਿ ਉਸਦੀ ਜ਼ਿੰਦਗੀ ਲੈ ਲਵੇ। ਸਮਝੇ? ਜ਼ਿਆਦਾ ਸਮਾਂ ਨਹੀਂ ਹੋਇਆ, ਮੈਂ ਵਿਲੀਅਮ ਕੌਪਰ ਦੀ ਕਬਰ ਦੇ ਲਾਗੇ ਖੜਾ ਸੀ, ਜਿਸਨੇ ਉਹ ਮਸ਼ਹੂਰ ਭਜਨ ਲਿਖਿਆ ਸੀ ਜਿਸ ਨੂੰ ਅਸੀਂ ਪ੍ਰਭੂ ਭੋਜ ਦੀ ਸਭਾ ਵਿੱਚ ਗਾਉਂਦੇ ਹਾਂ। ਲਹੂ ਨਾਲ ਭਰਿਆ ਹੋਇਆ ਇੱਕ ਚਸ਼ਮਾ ਹੈ ਜੋ ਇਮਾਨੁਅਲ ਦੀਆਂ ਨਸਾਂ ਵਿੱਚੋਂ ਵਹਿੰਦਾ ਹੈ। ਪਾਪੀ ਉਸ ਹੜ ਦੇ ਵਿੱਚ ਗੋਤਾ ਲਗਾਉਂਦੇ ਹਨ। ਕੀ ਤੁਸੀਂ ਕਦੇ ਸੁਣਿਆ ਕਿ ਉਸਦੇ ਨਾਲ ਕੀ ਹੋਇਆ ਸੀ? ਜਦੋਂ ਉਸਨੂੰ ਪ੍ਰੇਰਣਾ ਛੱਡ ਕੇ ਚਲੀ ਗਈ ਤਾਂ ਉਹ ਖੁਦਕੁਸ਼ੀ ਕਰਨ ਦੇ ਲਈ ਨਦੀ ਲੱਭਣ ਦੀ ਕੋਸ਼ਿਸ਼ ਕਰਨ ਲੱਗਾ। ਮੈਂ ਪੁਰਾਣੇ ਕੰਟਕੀ ਘਰ ਤੋਂ ਠੀਕ ਪਾ ਰਹਿੰਦਾ ਹਾਂ ਅਤੇ ਸਟੀਫਨ ਫੋਸਟਰ ਨੇ ਅਮਰੀਕਾ ਨੂੰ ਸਭ ਤੋਂ ਮਸ਼ਹੂਰ ਲੋਕ ਗੀਤ ਦਿੱਤੇ, ਅਤੇ ਜਦੋਂ ਉਹ ਲਿਖਦਾ ਤਾਂ ਉਹ ਪ੍ਰੇਰਣਾ ਨੂੰ ਲੈਂਦਾ ਤੇ ਉਸ ਪ੍ਰੇਰਣਾ ਦੇ ਨਾਲ ਇੱਕ ਗੀਤ ਲਿਖਦਾ। ਫਿਰ ਜਦੋਂ ਉਹ ਉਸ ਪ੍ਰੇਰਣਾ ਤੋਂ ਬਾਹਰ ਆਉਂਦਾ ਤਾਂ ਉਹ ਨਸ਼ੇ ਵਿੱਚ ਚਲਾ ਜਾਂਦਾ। ਅੰਤ ਉਸਨੇ ਇੱਕ ਨੌਕਰ ਨੂੰ ਬੁਲਾਇਆ ਅਤੇ ਇੱਕ ਉਸਤਰਾ ਲੈ ਕੇ ਖੁਦਕੁਸ਼ੀ ਕਰ ਲਈ। ਲੋਕ ਨਹੀਂ ਜਾਣਦੇ ਕਿ ਉਹ ਲੋਕ ਜੋ ਆਤਮਿਕ ਆਯਾਮ ਵਿੱਚ ਰਹਿੰਦੇ ਹਨ ਉਹ ਕਿਹੜੀਆਂ ਚੀਜ਼ਾਂ ਵਿੱਚੋਂ ਲੰਘਦੇ ਹਨ। ਹੁਣ ਇੱਥੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਪਹਾੜ ਨੂੰ ਹਟਾ ਸਕਦੇ ਹੋ, ਪਰ ਜਰਾ ਅਭਿਸ਼ੇਕ ਨੂੰ ਆਪਣੇ ਤੋਂ ਜਾ ਲੈਣ ਦਿਓ, ਅਤੇ ਜੇਕਰ ਉੱਥੇ ਤੁਹਾਨੂੰ ਕੋਈ ਫੜਨ ਦੇ ਲਈ ਨਹੀਂ ਹੈ ਤਾਂ ਸਮਝੇ, ਅਤੇ ਫਿਰ ਹੋ ਸਕਦਾ ਹੈ ਕਿ ਕੁਝ ਘੰਟਿਆਂ ਤੱਕ ਤੁਸੀਂ ਮਸਾਂ ਹੀ ਇਹ ਜਾਣ ਸਕੋ ਅਤੇ ਹੈਰਾਨ ਹੁੰਦੇ ਰਹੋ ਕਿ ਤੁਸੀਂ ਕਿੱਥੇ ਹੋ, ਅਤੇ ਰਾਤ ਬਰ ਰਾਤ ਇਹ ਤੁਹਾਡੇ ਵਿੱਚੋਂ ਬਿਹਤਰੀਨ ਹਿੱਸਾ ਲੈ ਲੈਂਦਾ ਹੈ ਅਤੇ ਥੋੜਾ ਤੁਹਾਨੂੰ ਸਾਰਾ ਤੇ ਰਿਬਕਾ ਬਾਰੇ ਦੱਸਣਾ ਚਾਹੁੰਦਾ ਹਾਂ। ਇਸ ਲਈ ਅਗਲੀ ਸਵੇਰ ਮੈਂ ਸੌ ਨਹੀਂ ਸਕਿਆ ਅਤੇ ਉੱਠਿਆ ਅਤੇ ਕੁਰਸੀ ਉੱਤੇ ਬੈਠਾ ਹੋਇਆ ਸੀ ਅਤੇ ਕੁਝ ਦੇਰ ਬਾਅਦ ਬੈਕੀ, ਜੋ ਦੋਨਾਂ ਵਿੱਚੋਂ ਵੱਡੀ ਹੈ, ਉਸ ਦੀਆਂ ਲੱਤਾਂ ਸਾਰਾ ਨਾਲੋਂ ਲੰਮੀਆਂ ਹਨ ਅਤੇ ਇਸ ਲਈ ਬੈਕੀ ਦੌੜਦੀ ਹੋਈ ਆਈ। ਉਹ ਜਾਗੀ, ਬਿਸਤਰ ਤੋਂ ਛਾਲ ਮਾਰੀ, ਆਪਣੀ ਛੋਟੀ ਭੈਣ ਨੂੰ ਨਹੀਂ ਜਗਾਇਆ ਅਤੇ ਉਹ ਸਾਰੇ ਘਰ ਵਿੱਚੋਂ ਜਿੰਨੇ ਜ਼ੋਰ ਨਾਲ ਦੌੜ ਸਕਦੀ ਸੀ ਉਹ ਦੌੜਦੀ ਹੋਈ ਆਈ ਅਤੇ ਉਹ ਕਹਿ ਰਹੀ ਸੀ, ਪਿਤਾ ਜੀ, ਪਿਤਾ ਜੀ। ਮੈਂ ਆਪਣੀ ਇੱਕ ਲੱਤ ਨੂੰ ਬਾਹਰ ਨੂੰ ਵਧਾਇਆ ਅਤੇ ਉਹ ਛਾਲ ਮਾਰ ਕੇ ਉਸ ਦੇ ਉੱਤੇ ਬੈਠ ਗਈ। ਬਹੁਤ ਸਹੀ ਤਰੀਕੇ ਨਾਲ ਬੈਠ ਗਈ, ਆਧੁਨਿਕ ਕਲੇਸਿਆ ਦੀ ਤਰ੍ਹਾਂ। ਤੁਸੀਂ ਜਾਣਦੇ ਹੋ, ਇਹ ਕਾਫੀ ਲੰਮੇ ਸਮੇਂ ਤੋਂ ਖੇਡ ਰਹੀ ਹੈ। ਤੁਸੀਂ ਜਾਣਦੇ ਹੋ ਕਿ ਕਈ ਸੌ ਸਾਲਾਂ ਤੋਂ ਉਹ ਆਪਣੇ ਆਪ ਨੂੰ ਠੀਕ ਤਰੀਕੇ ਨਾਲ ਸੰਤੁਲਿਤ ਕਰ ਸਕਦੀ ਹੈ ਅਤੇ ਉਸਨੇ ਆਪਣੀਆਂ ਬਾਹਾਂ ਮੇਰੇ ਆਲੇ ਦੁਆਲੇ ਪਾ ਲਈਆਂ ਅਤੇ ਕਿਹਾ, ਓ ਮੇਰੇ ਪਿਤਾ ਜੀ, ਪਿਤਾ ਜੀ। ਅਤੇ ਛੋਟੀ ਸਾਰਾ ਇਸ ਰੋਲੇ ਨਾਲ ਜਾਗ ਗਈ। ਅੱਛਾ, ਮੈਂ ਨਹੀਂ ਜਾਣਦਾ ਕਿ ਤੁਹਾਡੇ ਬੱਚੇ ਇਸ ਤਰ੍ਹਾਂ ਕਰਦੇ ਹਨ ਜਾਂ ਨਹੀਂ, ਪਰ ਮੇਰੇ ਕਰਦੇ ਹਨ। ਵੱਡੇ ਬੱਚਿਆਂ ਦੇ ਪਹਿਨੇ ਹੋਏ ਕੱਪੜੇ ਛੋਟੇ ਬੱਚਿਆਂ ਨੂੰ ਮਿਲਦੇ ਹਨ, ਇਸ ਲਈ ਸਾਰਾ ਨੇ ਬੈਕੀ ਦਾ ਪਜਾਮਾ ਪਹਿਨਿਆ ਹੋਇਆ ਸੀ। ਤੁਸੀਂ ਜਾਣਦੇ ਹੋ ਕਿ ਉਸਦੇ ਪੈਰ ਬਹੁਤ ਜ਼ਿਆਦਾ ਲੰਮੇ ਸਨ ਅਤੇ ਉਹ ਵਿਚਾਰੀ ਛੋਟੀ ਜਿਹੀ ਡਿੱਗਦੀ ਅਤੇ ਲੜਖੜਾਂਦੀ ਹੋਈ ਆਈ ਅਤੇ ਉੱਥੇ ਥੋੜੀ ਦੇਰ ਨਾਲ ਪਹੁੰਚੀ। ਇਸ ਲਈ ਬੈਕੀ ਮੁੜੀ ਅਤੇ ਕਿਹਾ, ਸਾਰਾ, ਮੇਰੀ ਭੈਣ, ਮੈਂ ਤੈਨੂੰ ਕੁਝ ਦੱਸਣਾ ਚਾਹੁੰਦੀ ਹਾਂ। ਅਤੇ ਕਿਹਾ, ਮੈਂ ਇੱਥੇ ਪਹਿਲਾਂ ਆਈ ਅਤੇ ਇਸ ਲਈ ਮੇਰਾ ਇਕੱਲੀ ਦਾ ਅਧਿਕਾਰ ਹੈ, ਇਸ ਲਈ ਮੈਂ ਪਿਤਾ ਜੀ ਨੂੰ ਸਾਰੇ ਦਾ ਸਾਰਾ ਲੈ ਲਿਆ ਹੈ ਅਤੇ ਤੇਰੇ ਲਈ ਕੁਝ ਵੀ ਨਹੀਂ ਬਚਿਆ। ਅਤੇ ਇਸੇ ਤਰ੍ਹਾਂ ਹੀ ਕੁਝ ਲੋਕ ਧਰਮ ਦੇ ਬਾਰੇ ਸੋਚਣ ਦੀ ਕੋਸ਼ਿਸ਼ ਕਰਦੇ ਹਨ ਕਿ ਇਹ ਨਹੀਂ ਹੈ, ਇਹ ਠੀਕ ਹੈ। ਵਿਚਾਰੀ ਛੋਟੀ ਸਾਰਾ ਨੇ ਆਪਣੇ ਬੁੱਲ ਉਟੇਰ ਲਏ ਅਤੇ ਉਸ ਦੀਆਂ ਛੋਟੀਆਂ ਕਾਲੀਆਂ ਅੱਖਾਂ ਨੇ ਮੇਰੇ ਵੱਲ ਵੇਖਿਆ ਅਤੇ ਉਸਨੇ ਰੋਣਾ ਸ਼ੁਰੂ ਕਰ ਦਿੱਤਾ। ਬੈਕੀ ਨੇ ਆਪਣੀ ਗੱਲ ਮੇਰੀ ਗੱਲ ਨਾਲ ਲਾਈ ਹੋਈ ਸੀ, ਮੈਨੂੰ ਗੱਲ ਵਕੜੀ ਪਾਏ ਹੋਏ ਸੀ, ਮੈਂ ਉਸ ਨੂੰ ਪ੍ਰੇਮ ਕਰਦਾ ਹਾਂ। ਸਾਰਾ ਨੇ ਦੂਰ ਜਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਬੈਕੀ ਨੇ ਉਸਦਾ ਪੂਰਾ ਪਿਤਾ ਲੈ ਲਿਆ ਸੀ। ਮੈਂ ਦੂਸਰੇ ਗੋਡੇ ਨੂੰ ਇਸ ਤਰ੍ਹਾਂ ਖਿਸਕਾਇਆ ਅਤੇ ਉਸਨੂੰ ਇਸ ਤਰ੍ਹਾਂ ਇਸ਼ਾਰਾ ਕੀਤਾ। ਉਹ ਛੇਤੀ ਨਾਲ ਉਤਸ਼ਾਹਿਤ ਹੋ ਗਈ ਅਤੇ ਦੌੜੀ, ਛਾਲ ਮਾਰ ਕੇ ਮੇਰੇ ਗੋਡੇ ਉੱਤੇ ਚੜ ਗਈ। ਉਹ ਜ਼ਿਆਦਾ ਚਿਰ ਤੋਂ ਉੱਥੇ ਨਹੀਂ ਸੀ ਅਤੇ ਉਸਦੀਆਂ ਲੱਤਾਂ ਵੀ ਫਰਸ਼ ਤੇ ਨਹੀਂ ਲੱਗ ਰਹੀਆਂ ਸਨ। ਉਹ ਇੱਕ ਤਰ੍ਹਾਂ ਨਾਲ ਡਾਵਾਂਡੋਲ ਸੀ, ਸ਼ਾਇਦ ਜਿਵੇਂ ਮੈਂ ਹਾਂ। ਤੁਸੀਂ ਜਾਣਦੇ ਹੋ, ਬਸ ਥੋੜਾ ਜਿਹਾ ਡਾਵਾਂਡੋਲ, ਅਤੇ ਉਹ ਫਰਸ਼ ਤੇ ਨਹੀਂ ਪਹੁੰਚ ਰਹੇ ਸਨ। ਉਹ ਇੱਕ ਵੱਡੀ ਫਿਰਕਾ ਪ੍ਰਸਤ ਕਲੀਸਿਆ ਨਹੀਂ ਸੀ, ਤੁਸੀਂ ਜਾਣਦੇ ਹੋ, ਅਤੇ ਉਹ ਠੋਸ ਫਰਸ਼ ਤੱਕ ਨਹੀਂ ਪਹੁੰਚ ਸਕਦੀ ਸੀ। ਉਹ ਜ਼ਿਆਦਾ ਚਿਰ ਤੋਂ ਉੱਥੇ ਨਹੀਂ ਸੀ, ਇਸ ਲਈ ਉਹ ਡਾਵਾਂਡੋਲ ਸੀ ਅਤੇ ਮੈਂ ਆਪਣੀਆਂ ਬਾਹਾਂ ਇਸ ਤਰ੍ਹਾਂ ਉਸਦੇ ਦੁਆਲੇ ਪਾ ਲਈਆਂ ਅਤੇ ਉਸ ਨੂੰ ਜਫੀ ਪਾ ਕੇ ਆਪਣੇ ਨਾਂ ਲਾ ਲਿਆ ਅਤੇ ਉਸਨੇ ਆਪਣੀਆਂ ਉਹ ਛੋਟੀਆਂ ਅੱਖਾਂ ਚਮਕਾ ਕੇ ਰਿਬਕਾ ਵੱਲ ਵੇਖਿਆ। ਉਸਨੇ ਕਿਹਾ, ਰਿਬਕਾ, ਮੇਰੀ ਭੈਣ। ਉਸਨੇ ਕਿਹਾ, ਇਹ ਹੋ ਸਕਦਾ ਹੈ ਕਿ ਤੂੰ ਸਾਰਾ ਪਿਤਾ ਲੈ ਲਿਆ ਹੈ, ਪਰ ਮੈਂ ਚਾਹੁੰਦੀ ਹਾਂ ਕਿ ਤੂੰ ਇੱਕ ਚੀਜ਼ ਜਾਣ ਲੈ ਕਿ ਪਿਤਾ ਜੀ ਨੇ ਮੈਨੂੰ ਸਾਰਾ ਲੈ ਲਿਆ ਹੈ। ਬਸ ਇਸ ਤਰ੍ਹਾਂ ਉਸਨੇ ਮੈਨੂੰ ਸਾਰੇ ਦਾ ਸਾਰਾ ਲੈ ਲਿਆ ਹੈ। ਹੋ ਸਕਦਾ ਹੈ ਕਿ ਮੇਰੇ ਕੋਲ ਵੱਡੀਆਂ ਚੀਜ਼ਾਂ ਨੂੰ ਪਾਉਣ ਦੇ ਲਈ ਪੜ੍ਹਾਈ ਨਾ ਹੋਵੇ, ਪਰ ਜਿੰਨਾ ਚਿਰ ਮੈਂ ਇਹ ਜਾਣਦਾ ਹਾਂ ਕਿ ਉਸਨੇ ਮੈਨੂੰ ਸਾਰਾ ਦਾ ਸਾਰਾ ਲੈ ਲਿਆ ਹੈ, ਮੇਰੀ ਡਾਵਾਂਡੋਲ ਹਾਲਤ ਵਿੱਚ ਬਸ ਉਸਨੂੰ ਆਪਣੀਆਂ ਦੋਹਾਂ ਬਾਹਾਂ ਨੂੰ ਮੇਰੇ ਆਲੇ ਦੁਆਲੇ ਪਾਉਣ ਦਿਓ, ਇਸ ਨਾਲ ਮੈਨੂੰ ਵਧੀਆ ਮਹਿਸੂਸ ਹੋਵੇਗਾ। ਅੱਛਾ, ਇਸ ਤੋਂ ਪਹਿਲਾਂ ਕਿ ਅਸੀਂ ਵਚਨ ਨੂੰ ਖੋਲੀਏ, ਆਓ ਅਸੀਂ ਉਸ ਅੱਗੇ ਪ੍ਰਾਰਥਨਾ ਦੇ ਕੁਝ ਸ਼ਬਦ ਭੇਂਟ ਕਰੀਏ। ਹੁਣ ਸਵਰਗੀ ਪਿਤਾ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਵੀ ਬੱਚਿਆਂ ਜਿਹੇ ਹੀ ਹਾਂ। ਤੂੰ ਸਾਡੇ ਨਾਲ ਰਹਿਣਾ ਅਤੇ ਆਰਾਧਨਾ ਕਰਨੀ ਪਸੰਦ ਕਰਦਾ ਹੈ, ਜਿਵੇਂ ਅਸੀਂ ਤੇਰੀ ਆਰਾਧਨਾ ਕਰਦੇ ਹਾਂ, ਅਤੇ ਤੂੰ ਸਾਨੂੰ ਪ੍ਰੇਮ ਕਰਦਾ ਹੈ ਅਤੇ ਸਾਨੂੰ ਆਪਣੀਆਂ ਬਾਹਾਂ ਵਿੱਚ ਲਪੇਟਦਾ ਹੈ ਅਤੇ ਆਪਣੀ ਪਵਿੱਤਰ ਆਤਮਾ ਨੂੰ ਹੇਠਾਂ ਭੇਜਦਾ ਹੈ ਅਤੇ ਸਾਨੂੰ ਇਸ ਤੋਂ ਜਾਣੂ ਕਰਾਉਂਦਾ ਹੈ ਕਿ ਤੂੰ ਜਿਉਂਦਾ ਹੈ ਅਤੇ ਤੂੰ ਸਾਡਾ ਪਿਤਾ ਹੈ। ਅਸੀਂ ਤੇਰਾ ਬਹੁਤ ਧੰਨਵਾਦ ਕਰਦੇ ਹਾਂ। ਹੁਣ ਅੱਜ ਰਾਤ ਪਵਿੱਤਰ ਆਤਮਾ ਨੂੰ ਸਾਡੇ ਕੋਲ ਆਉਂਦੇ, ਹਰੇਕ ਹਿਰਦੇ ਨੂੰ ਪ੍ਰੇਮ ਕਰ ਪ੍ਰਭੂ, ਸਾਨੂੰ ਇੱਕ ਤਾਜ਼ੀ ਬਰਕਤ ਦੇ ਪਿਤਾ, ਸਾਡੇ ਉੱਤੇ ਦਇਆ ਦੀ ਤਰੇਲ ਦੀਆਂ ਬੂੰਦਾਂ ਛਿੜਕ। ਸਾਡੇ ਪਾਪਾਂ ਵੱਲ ਨਾ ਵੇਖ, ਉਹ ਬਹੁਤ ਜ਼ਿਆਦਾ ਹਨ। ਪ੍ਰਭੂ, ਬਸ ਉਹਨਾਂ ਨੂੰ ਮਾਫ਼ ਕਰ ਦੇ ਪਿਤਾ, ਉਹਨਾਂ ਨੂੰ ਭੁਲਾ ਦੇ ਅਤੇ ਸਾਨੂੰ ਆਪਣੀਆਂ ਬਾਹਾਂ ਵਿੱਚ ਲੈ ਅਤੇ ਸਾਡੀਆਂ ਬਿਮਾਰੀਆਂ ਤੋਂ ਸਾਨੂੰ ਚੰਗਾਈ ਦੇ ਅਤੇ ਸਾਡੇ ਪ੍ਰਾਣ ਨੂੰ ਸਾਫ਼ ਕਰ ਅਤੇ ਸਾਡੀਆਂ ਰੂਹਾਂ ਨੂੰ ਆਜ਼ਾਦ ਕਰ ਪ੍ਰਭੂ, ਤਾਂ ਕਿ ਅਸੀਂ ਤੇਰੀ ਆਰਾਧਨਾ ਅਤੇ ਮਹਿਮਾ ਕਰ ਸਕੀਏ। ਉਹਨਾਂ ਬੱਚਿਆਂ ਜਿਹੇ ਹੋਈਏ ਜੋ ਘਰ ਵਿੱਚ ਇੱਧਰ ਉੱਧਰ ਦੌੜਦੇ ਫਿਰਦੇ ਹਨ, ਬਸ ਇਹ ਜਾਣਦੇ ਹੋਏ ਕਿ ਸਾਡਾ ਪਿਤਾ ਸਾਨੂੰ ਵੇਖ ਰਿਹਾ ਹੈ। ਇਹ ਬਖਸ਼ ਦੇ ਪ੍ਰਭੂ। ਹੁਣ ਕੋਈ ਵੀ ਮਨੁੱਖ ਵਚਨ ਦਾ ਅਨੁਵਾਦ ਨਹੀਂ ਕਰ ਸਕਦਾ ਹੈ, ਸਾਨੂੰ ਇਹ ਅਹਿਸਾਸ ਹੈ। ਯੂਹੰਨਾ ਨੇ ਪੁਸਤਕ ਨੂੰ ਉਹਦੇ ਹੱਥ ਵਿੱਚ ਵੇਖਿਆ ਜੋ ਸਿੰਘਾਸਨ ਉੱਤੇ ਬਿਰਾਜਮਾਨ ਸੀ, ਅਤੇ ਉੱਥੇ ਸਵਰਗ ਵਿੱਚ ਜਾਂ ਧਰਤੀ ਉੱਤੇ ਜਾਂ ਧਰਤੀ ਦੇ ਹੇਠਾਂ ਕੋਈ ਵੀ ਮਨੁੱਖ ਨਹੀਂ ਸੀ ਜੋ ਪੁਸਤਕ ਨੂੰ ਲੈ ਕੇ ਖੋਲਣ ਜਾਂ ਮੋਹਰਾਂ ਨੂੰ ਖੋਲਣ ਦੇ ਯੋਗ ਸੀ। ਉੱਥੇ ਇੱਕ ਲੇਲਾ ਆਇਆ ਜਿਸ ਨੂੰ ਧਰਤੀ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਘਾਤ ਕੀਤਾ ਗਿਆ ਸੀ, ਅਤੇ ਉਹ ਯੋਗ ਸੀ, ਅਤੇ ਉਸਨੇ ਪੁਸਤਕ ਨੂੰ ਲਿਆ ਅਤੇ ਮੋਹਰਾਂ ਨੂੰ ਖੋਲ ਦਿੱਤਾ। ਹੇ ਲੇਲੇ, ਅੱਜ ਰਾਤ ਆ ਜਾ ਪਿਤਾ, ਸਾਡੇ ਲਈ ਪੁਸਤਕ ਨੂੰ ਖੋਲ ਦੇ, ਕਿਉਂਕਿ ਅਸੀਂ ਤੇਰੀ ਉਡੀਕ ਕਰ ਰਹੇ ਹਾਂ। ਅਸੀਂ ਇਹ ਯਿਸੂ ਪਰਮੇਸ਼ਵਰ ਦੇ ਲੇਲੇ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ।
I have chosen tonight a little scripture verse share.
ਅੱਜ ਰਾਤ ਮੈਂ ਇੱਕ ਤਿੰਨ ਸ਼ਬਦਾਂ ਦੀ ਛੋਟੀ ਜਿਹੀ ਪਵਿੱਤਰ ਲਿਖਤ ਨੂੰ ਚੁਣਿਆ ਹੈ। ਪਰ ਪਹਿਲਾਂ ਮੈਂ ਸੰਤ ਯੋਹੰਨਾ 11 ਅਧਿਆਇ ਵਿੱਚੋਂ 23 ਆਇਤ ਤੋਂ ਸ਼ੁਰੂ ਕਰਕੇ ਇੱਕ ਜਾਂ ਦੋ ਆਇਤਾਂ ਪੜ੍ਹਨਾ ਚਾਹੁੰਦਾ ਹਾਂ।
Jesus said unto her, "Thy brother shall rise."
ਯਿਸੂ ਨੇ ਉਹਨੂੰ ਆਖਿਆ, ਤੇਰਾ ਭਰਾ ਫਿਰ ਤੋਂ ਜੀ ਉੱਠੇਗਾ। ਮਾਰਥਾ ਨੇ ਉਸਨੂੰ ਆਖਿਆ, ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੇਗਾ। ਯਿਸੂ ਨੇ ਉਹਨੂੰ ਕਿਹਾ, ਕਿਆਮਤ ਤੇ ਜੀਵਨ ਮੈਂ ਹਾਂ, ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਵੀ ਜਾਵੇ ਤਾਂ ਵੀ ਜੀਵੇਗਾ, ਅਤੇ ਹਰ ਕੋਈ ਜਿਹੜਾ ਜਿਉਂਦਾ ਹੈ ਤੇ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਕਦੇ ਨਹੀਂ ਮਰੇਗਾ। ਕੀ ਤੂੰ ਇਹ ਵਿਸ਼ਵਾਸ ਕਰਦੀ ਹੈ? ਉਹਨੇ ਉਸਨੂੰ ਆਖਿਆ, ਹਾਂ ਪ੍ਰਭੂ, ਮੈਂ ਪ੍ਰਤੀਤ ਕੀਤੀ ਹੈ ਜੋ ਤੂੰ ਹੀ ਮਸੀਹ ਹੈ, ਪਰਮੇਸ਼ਵਰ ਦਾ ਪੁੱਤਰ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ। ਅਤੇ ਇੱਕ ਵਿਸ਼ੇ ਦੇ ਲਈ ਮੈਂ ਇਹਨਾਂ ਤਿੰਨ ਸ਼ਬਦਾਂ ਨੂੰ ਇਸਤੇਮਾਲ ਕਰਨਾ ਚਾਹੁੰਦਾ ਹਾਂ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਮੈਂ ਕੁਝ ਸਮਾਂ ਪਹਿਲਾਂ ਇੱਕ ਕਹਾਣੀ ਪੜ੍ਹੀ। ਮੈਂ ਸੋਚਦਾ ਹਾਂ ਕਿ ਇੱਕ ਕਾਲਪਨਿਕ ਕਹਾਣੀ ਹੈ, ਅਤੇ ਮੇਰਾ ਅਨੁਮਾਨ ਹੈ ਕਿ ਲਗਭਗ ਸਾਰੇ ਪ੍ਰਚਾਰਕਾਂ ਨੇ ਡਾਕਟਰ ਇੰਗਰਾਮ ਦੀ ਕਿਤਾਬ ਦਾਊਦ ਦੇ ਘਰਾਣੇ ਦਾ ਰਾਜਕੁਮਾਰ ਪੜ੍ਹੀ ਹੈ। ਇੱਕ ਮਹਾਨ ਕਿਤਾਬ ਹੈ। ਮੈਂ ਸੋਚਦਾ ਹਾਂ ਇਹ ਛਪ ਨਹੀਂ ਰਹੀ ਹੈ। ਮੈਂ ਇਸ ਦੀ ਛਪਾਈ ਚਾਹੁੰਦਾ ਹਾਂ ਤਾਂ ਜੋ ਇਸ ਨੂੰ ਲੋਕਾਂ ਦੇ ਵਿੱਚ ਲਿਆ ਸਕਾਂ।
ਐਂਡ ਇਨ ਦੇਅਰ ਆਈ ਵਾਜ਼ ਰੀਡਿੰਗ ਅ ਲਿਟਲ ਆਰਟੀਕਲ ਔਨ ਥਿਸ ਲਾਜ਼ਰਸ।
ਅਤੇ ਮੈਂ ਉਸ ਵਿੱਚ ਲਾਜ਼ਰ ਅਤੇ ਯਿਸੂ ਉੱਤੇ ਇੱਕ ਲੇਖ ਪੜ੍ਹ ਰਿਹਾ ਸੀ, ਮਰੀਅਮ ਅਤੇ ਮਾਰਥਾ ਬਾਰੇ, ਜੋ ਲਾਜ਼ਰ ਦੀਆਂ ਭੈਣਾਂ ਸਨ।
ਐਂਡ ਆਈ ਵਾਜ਼ reading in there that word Jesus
ਉਸ ਵਿੱਚ ਮੈਂ ਪੜ੍ਹ ਰਿਹਾ ਸੀ ਕਿ ਯਿਸੂ ਕਿੱਥੇ ਰਹਿੰਦਾ ਸੀ। ਮੈਂ ਵਿਸ਼ਵਾਸ ਕਰਦਾ ਹਾਂ ਮਾਰਥਾ ਅਤੇ ਮਰੀਅਮ ਨਾਲ, ਉਹ ਦੋਵੇਂ ਸੁੰਦਰ ਇਬਰਾਨੀ ਲੜਕੀਆਂ ਸਨ।
ਐਂਡ ਲਾਜ਼ਰਸ ਵਾਸ ਲਰਨਿੰਗ ਔਰ ਟ੍ਰੇਨਿੰਗ
ਅਤੇ ਲਾਜ਼ਰ ਮੰਦਰ ਵਿੱਚ ਲਖਾਰੀ ਬਣਨ ਦੀ ਸਿੱਖਿਆ ਲੈ ਰਿਹਾ ਸੀ, ਯਾਜਕਾਂ ਦੇ ਲਈ ਨਿਯਮਾਂ ਦੀਆਂ ਪੱਤਰੀਆਂ ਬਣਾ ਰਿਹਾ ਸੀ।
ਐਂਡ ਜੀਸਸ ਹੈਡ
ਅਤੇ ਯਿਸੂ ਕੋਲ ਇੱਕ ਵਧੀਆ ਸੰਗਤੀ ਸੀ, ਖਾਸ ਕਰਕੇ ਲਾਜ਼ਰ ਨਾਲ। ਜਦ ਅਸੀਂ ਪੁਸਤਕ ਵਿੱਚ ਪੜ੍ਹਦੇ ਹਾਂ ਕਿ ਜਦ ਉਹ ਉਹਨਾਂ ਦੇ ਘਰ ਵਿੱਚ ਆਇਆ, ਮਾਰਥਾ ਉਸਦੇ ਵਚਨ ਸੁਣਨ ਲਈ ਢਿੱਲ ਕਰ ਰਹੀ ਸੀ, ਪਰ ਉਸਨੂੰ ਰਾਤ ਦਾ ਖਾਣਾ ਤਿਆਰ ਕਰਨਾ ਸੀ ਅਤੇ ਮੇਜ਼ ਨੂੰ ਤਿਆਰ ਕਰਨਾ ਸੀ। ਪਰ ਮਰੀਅਮ ਉਹਦੇ ਚਰਨਾਂ ਵਿੱਚ ਬੈਠ ਗਈ। ਯਿਸੂ ਨੇ ਕਿਹਾ ਕਿ ਮਰੀਅਮ ਨੇ ਬਿਹਤਰ ਕੰਮ ਚੁਣਿਆ ਹੈ। ਫਿਰ ਸਾਨੂੰ ਡਾਕਟਰ ਇੰਗਰਾਮ ਦੀ ਕਹਾਣੀ ਦਾਊਦ ਦੇ ਘਰਾਣੇ ਦਾ ਰਾਜਕੁਮਾਰ ਵਿੱਚ ਦੱਸਿਆ ਗਿਆ ਹੈ ਕਿ ਉਹ ਲਾਜ਼ਰ ਸੀ ਜੋ ਯਿਸੂ ਨੂੰ ਯੋਹੰਨਾ ਕੋਲ ਲੈ ਕੇ ਆਇਆ ਸੀ। ਪਰ ਹੋ ਸਕਦਾ ਹੈ ਕਿ ਇਹ ਸੱਚ ਨਹੀਂ ਹੈ, ਮੈਂ ਨਹੀਂ ਜਾਣਦਾ, ਪਰ ਇਸ ਦੇ ਪਿਛੋਕੜ ਦੇ ਲਈ ਪਰ ਉਸ ਨੂੰ ਉਹਨਾਂ ਦੇ ਨਾਲ ਰਹਿਣਾ ਚਾਹੀਦਾ ਸੀ। ਹੁਣ ਅਸੀਂ ਇਸ ਆਉਣ ਵਾਲੇ ਸਗੋਂ ਪਿਛਲੇ ਹਫ਼ਤੇ ਵਿੱਚ ਸਿੱਖ ਰਹੇ ਸੀ ਕਿ ਯਿਸੂ ਨੇ ਯੋਹੰਨਾ 5:19 ਵਿੱਚ ਕਿਹਾ, ਪੁੱਤਰ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ, ਪਰ ਜੋ ਪਿਤਾ ਨੂੰ ਕਰਦਿਆਂ ਵੇਖਦਾ ਹੈ ਪੁੱਤਰ ਵੀ ਉਸੇ ਤਰ੍ਹਾਂ ਕਰਦਾ ਹੈ। ਪਿਤਾ ਹੁਣ ਤੱਕ ਕੰਮ ਕਰਦਾ ਹੈ ਤੇ ਪੁੱਤਰ ਵੀ ਕੰਮ ਕਰਦਾ ਹੈ, ਸਮਝੇ? ਉਹ ਪਿਤਾ ਨੂੰ ਕਰਦਿਆਂ ਵੇਖਦਾ ਹੈ। ਇਸ ਲਈ ਇਸ ਕਹਾਣੀ ਨੂੰ ਅਸਲ ਵਿੱਚ ਸਹੀ ਬਣਾਉਣ ਲਈ ਪਿਤਾ ਪਰਮੇਸ਼ਵਰ ਨੇ ਆਪਣੇ ਪੁੱਤਰ ਯਿਸੂ ਨੂੰ ਕਿਹਾ ਹੋਵੇਗਾ, ਤੇਰਾ ਮਿੱਤਰ ਲਾਜ਼ਰ ਮਰਨ ਵਾਲਾ ਹੈ, ਪਰ ਇਹ ਭਲੇ ਦੇ ਲਈ ਹੀ ਹੋਣ ਵਾਲਾ ਹੈ, ਇਸ ਲਈ ਤੂੰ ਘਰ ਨੂੰ ਛੱਡ ਦੇ, ਦੂਰ ਚਲਿਆ ਜਾ, ਕਿਉਂਕਿ ਤੈਨੂੰ ਉਸਦੇ ਲਈ ਪ੍ਰਾਰਥਨਾ ਕਰਨ ਦੇ ਲਈ ਜਾਂ ਉਸਨੂੰ ਚੰਗਾ ਕਰਨ ਦੇ ਲਈ ਕਿਹਾ ਜਾਵੇਗਾ। ਪਰ ਮੈਂ ਨਹੀਂ ਚਾਹੁੰਦਾ ਕਿ ਤੂੰ ਇਹ ਕਰੇ। ਜੇ ਤੁਸੀਂ ਇਸ ਕਹਾਣੀ ਨੂੰ ਵੇਖੋ ਜਿਵੇਂ ਜਿਵੇਂ ਇਹ ਅੱਗੇ ਵਧਦੀ ਹੈ, ਤੁਸੀਂ ਵੇਖੋਗੇ ਕਿ ਇਹ ਇਕੱਠੀ ਹੋ ਕੇ ਇੱਕ ਸੱਚਾਈ ਬਣ ਜਾਵੇਗੀ। ਇਸ ਲਈ ਯਿਸੂ ਕੁਝ ਕਹੇ ਜਾਂ ਕੋਈ ਚੇਤਾਵਨੀ ਦੇਣ ਬਗੈਰ ਘਰ ਤੋਂ ਦੂਰ ਚਲਾ ਗਿਆ ਅਤੇ ਕਿਤੇ ਹੋਰ ਚਲਾ ਗਿਆ। ਉਸ ਰਾਤ ਵਾਪਸ ਨਹੀਂ ਪਰਤਿਆ ਅਤੇ ਉਹ ਕਿਸੇ ਹੋਰ ਸ਼ਹਿਰ ਵਿੱਚ ਚਲਾ ਗਿਆ। ਜਿਵੇਂ ਹੀ ਯਿਸੂ ਨੇ ਘਰ ਨੂੰ ਛੱਡਿਆ, ਮੁਸੀਬਤ ਅੰਦਰ ਆ ਗਈ। ਜਦੋਂ ਯਿਸੂ ਤੁਹਾਡੇ ਘਰ ਨੂੰ ਛੱਡਦਾ ਹੈ ਤਾਂ ਮੁਸੀਬਤ ਆਉਣ ਵਾਲੀ ਹੁੰਦੀ ਹੈ। ਬਸ ਇਹ ਚੇਤੇ ਰੱਖਣਾ ਕਿ ਜਦੋਂ ਉਹ ਤੁਹਾਡੇ ਘਰ ਨੂੰ ਛੱਡਦਾ ਹੈ ਤਾਂ ਮੁਸੀਬਤ ਰਾਹ ਉੱਤੇ ਹੁੰਦੀ ਹੈ। ਜਦ ਤੁਸੀਂ ਸਮਾਜਿਕ ਸੰਸਥਾਵਾਂ ਅਤੇ ਹਰੇਕ ਚੀਜ਼ ਨੂੰ ਆਪਣੀ ਕਲੀਸਿਆ ਨੂੰ ਪੂਰੀ ਤਰ੍ਹਾਂ ਚਲਾਉਣ ਦਿੰਦੇ ਹੋ, ਜਿਵੇਂ ਕੋਈ ਵੱਡਾ 16 ਸਿਲੰਡਰਾਂ ਵਾਲਾ ਰਿਕਨਬੈਕਰ ਲੜਾਕੂ ਜਹਾਜ਼, ਅਤੇ ਤੁਸੀਂ ਯਿਸੂ ਨੂੰ ਕਲੀਸਿਆ ਵਿੱਚੋਂ ਬਾਹਰ ਕਰ ਦਿੰਦੇ ਹੋ, ਜਦੋਂ ਯਿਸੂ ਕਲੀਸਿਆ ਤੋਂ ਬਾਹਰ ਚਲਾ ਜਾਂਦਾ ਹੈ ਤਾਂ ਮੁਸੀਬਤ ਆਪਣੇ ਰਾਹ ਤੇ ਹੁੰਦੀ ਹੈ। ਹਾਂ ਸ਼੍ਰੀਮਾਨ, ਜਦੋਂ ਯਿਸੂ ਇੱਕ ਸੰਸਥਾ ਨੂੰ ਛੱਡਦਾ ਹੈ ਕਿਉਂਕਿ ਉਹ ਉਸ ਨੂੰ ਇੱਕ ਪਾਸੇ ਕਰ ਦਿੰਦੇ ਹਨ ਅਤੇ ਕਹਿੰਦੇ ਹਨ, ਅੱਛਾ ਹੁਣ ਅਸੀਂ ਬਸ ਇਹ ਵਿਸ਼ਵਾਸ ਨਹੀਂ ਕਰਦੇ ਕਿ ਇਹ ਚੀਜ਼ਾਂ ਬਿਲਕੁਲ ਠੀਕ ਹੋ ਸਕਦੀਆਂ ਹਨ, ਅਤੇ ਕਿਸੇ ਹੋਰ ਚੀਜ਼ ਨੂੰ ਅਪਣਾ ਲੈਂਦੇ ਹਨ ਤਾਂ ਮੁਸੀਬਤ ਰਾਹ ਤੇ ਹੁੰਦੀ ਹੈ। ਬਸ ਇਹ ਯਾਦ ਰੱਖਣਾ। ਮੈਨੂੰ ਪ੍ਰਭੂ ਯਿਸੂ ਦੀ ਇੱਕ ਕਹਾਣੀ ਯਾਦ ਆਉਂਦੀ ਹੈ ਜੋ ਲੂਕਾ ਦੀ ਕਿਤਾਬ ਵਿੱਚ ਪਾਈ ਜਾਂਦੀ ਹੈ। ਤੁਸੀਂ ਜਾਣਦੇ ਹੋ, ਜਦ ਉਹ ਸਿਰਫ 12 ਸਾਲ ਦਾ ਮੁੰਡਾ ਹੀ ਸੀ ਤਾਂ ਉਸਦੇ ਲੋਕ ਉਹਨਾਂ ਦੀ ਰੀਤ ਅਨੁਸਾਰ ਉਸਨੂੰ ਪੰਤੇਕੁਸਤ ਦੇ ਤਿਉਹਾਰ ਤੇ ਲੈ ਗਏ। ਜਦੋਂ ਉਹ ਯਰੂਸ਼ਲਮ ਦੇ ਅੰਦਰ ਤਿਉਹਾਰ ਵਿੱਚ ਸੀ ਤੇ ਉਹਨਾਂ ਦਾ ਚੰਗਾ ਸਮਾਂ ਚੱਲ ਰਿਹਾ ਸੀ, ਅਸੀਂ ਬਾਈਬਲ ਵਿੱਚ ਵੇਖਦੇ ਹਾਂ ਕਿ ਉਹ 3 ਦਿਨ ਉਸਦੇ ਬਿਨਾਂ ਹੀ ਤੁਰਦੇ ਰਹੇ। ਉਹਨਾਂ ਨੇ ਸੋਚਿਆ ਕਿ ਹੋ ਸਕਦਾ ਹੈ, ਬਸ ਇਹ ਮੰਨ ਕੇ ਚੱਲਦੇ ਰਹੇ ਕਿ ਯਿਸੂ ਜ਼ਰੂਰ ਉਹਨਾਂ ਦੇ ਸਾਕ ਸੰਬੰਧੀਆਂ ਦੇ ਵਿੱਚ ਹੋਏਗਾ। ਹੁਣ ਅਸੀਂ ਇਹ ਨਹੀਂ ਕਰ ਸਕਦੇ, ਜਦੋਂ ਆਪਣੇ ਸਾਕ ਸੰਬੰਧੀਆਂ ਵਿੱਚ ਉਸ ਨੂੰ ਲੱਭਣ ਲਈ ਆਏ ਤਾਂ ਉਹ ਉੱਥੇ ਨਹੀਂ ਸੀ। ਅਸੀਂ ਇਹ ਪਹਿਲਾਂ ਤੋਂ ਮੰਨ ਕੇ ਨਹੀਂ ਚੱਲ ਸਕਦੇ, ਬਸ ਇਸ ਲਈ ਕਿਉਂਕਿ ਅਸੀਂ ਮੈਥੋਡਿਸਟ, ਬੈਪਟਿਸਟ, ਪ੍ਰੈਸਬੀਟੇਰੀਅਨ, ਪੈਂਟੀਕਾਸਟ ਅਤੇ ਸਾਡੇ ਪਿਛੋਕੜ ਅਤੇ ਸਾਡੇ ਪੁਰਖੇ ਮਹਾਨ ਵਿਸ਼ਵਾਸੀ ਸਨ। ਅੱਛਾ, ਅਸੀਂ ਇਸ ਨੂੰ ਪਹਿਲਾਂ ਤੋਂ ਹੀ ਮੰਨ ਕੇ ਚੱਲਦੇ ਹਾਂ ਕਿ ਯਿਸੂ ਸਾਡੇ ਨਾਲ ਹੈ। ਅਸੀਂ ਇਹ ਨਹੀਂ ਕਰ ਸਕਦੇ, ਸਾਨੂੰ ਹਰੇਕ ਦਿਨ ਅਤੇ ਹਰੇਕ ਮਿੰਟ ਉਸਦੇ ਨਾਲ ਸੰਪਰਕ ਰੱਖਣਾ ਹੈ। ਓ, ਮੈਂ ਇਸ ਨੂੰ ਪ੍ਰੇਮ ਕਰਦਾ ਹਾਂ। ਮੈਂ ਉਸ ਪਰਮੇਸ਼ਵਰ ਨੂੰ ਚਾਹੁੰਦਾ ਹਾਂ ਜੋ ਹੁਣ ਹੈ। ਮੇਰੇ ਮਾਤਾ ਪਿਤਾ ਅਤੇ ਮੇਰੇ ਪੁਰਖਿਆਂ ਕੋਲ ਜੋ ਵੀ ਸੀ ਉਹ ਸ਼ਾਨਦਾਰ ਸੀ, ਪਰ ਉਹਨਾਂ ਕੋਲ ਜੋ ਸੀ ਉਹ ਚੰਗਾ ਸੀ। ਮੈਂ ਸੋਚਦਾ ਹਾਂ ਕਿ ਅਸੀਂ ਅੱਗੇ ਰਾਹ ਤੇ ਹਾਂ। ਆਓ ਵੇਖੀਏ ਉਹ ਅੱਜ ਕੀ ਹੈ। ਮੈਂ ਪਿੱਛੇ ਮੁੜ ਕੇ ਇਹ ਨਹੀਂ ਵੇਖਣਾ ਚਾਹੁੰਦਾ ਕਿ ਸ਼੍ਰੀਮਾਨ ਮੂਡੀ ਨੇ ਕੀ ਕੀਤਾ ਸੀ, ਕਿਉਂਕਿ ਅਸੀਂ ਸ਼੍ਰੀਮਾਨ ਮੂਡੀ ਨਾਲੋਂ ਰਾਹ ਵਿੱਚ ਬਹੁਤ ਅੱਗੇ ਆ ਗਏ ਹਾਂ। ਸਾਡੀਆਂ ਕਲੀਸਿਯਾਵਾਂ ਨਾਲ ਇਹ ਪਰੇਸ਼ਾਨੀ ਹੈ ਕਿ ਅਸੀਂ ਪਿਛਾਂ ਵੇਖਦੇ ਹਾਂ ਅਤੇ ਕਹਿੰਦੇ ਹਾਂ, ਅੱਛਾ ਆਓ ਵੇਖੀਏ ਸ਼੍ਰੀਮਾਨ ਜੌਨ ਵੈਸਲੀ ਨੇ ਕੀ ਕਿਹਾ ਸੀ, ਕਿਸੇ ਹੋਰ ਨੇ ਕੀ ਕਿਹਾ ਸੀ। ਇਹੀ ਕਾਰਨ ਹੈ ਕਿ ਵਿਗਿਆਨ ਆਪਣੇ ਖੇਤਰ ਵਿੱਚ ਉਸ ਨਾਲੋਂ ਬਹੁਤ ਜ਼ਿਆਦਾ ਅੱਗੇ ਹੈ ਜਿੰਨਾ ਧਰਮ ਆਪਣੇ ਖੇਤਰ ਵਿੱਚ ਹੈ। ਇੱਥੇ 300 ਸਾਲ ਪਹਿਲਾਂ ਫਰਾਂਸ ਦੇ ਇੱਕ ਵਿਗਿਆਨਕ ਨੇ ਇਹ ਪ੍ਰਮਾਣਿਤ ਕੀਤਾ ਸੀ ਕਿ ਜੇ ਤੁਸੀਂ 35 ਮੀਲ ਪ੍ਰਤੀ ਘੰਟਾ ਦੀ ਤੇਜ਼ ਰਫ਼ਤਾਰ ਨਾਲ ਜਾਓ ਤਾਂ ਗੁਰਤਵਾਕਰਸ਼ਣ ਅਰਥਾਤ ਧਰਤੀ ਦੀ ਖਿੱਚ ਤੁਹਾਨੂੰ ਛੱਡ ਦੇਵੇਗੀ। ਕੀ ਤੁਸੀਂ ਸੋਚਦੇ ਹੋ ਕਿ ਵਿਗਿਆਨ ਅੱਜ ਵੀ ਉਸਦਾ ਹਵਾਲਾ ਦੇਵੇਗੀ? ਉਹ 1900 ਮੀਲ ਦੀ ਰਫ਼ਤਾਰ ਨਾਲ ਜਾ ਰਹੇ ਹਨ ਅਤੇ ਅਜੇ ਵੀ ਹੋਰ ਅੱਗੇ ਵੱਧ ਰਹੇ ਹਨ। ਉਹ ਅੱਗੇ ਵੱਧ ਰਹੇ ਹਨ ਅਤੇ ਅੱਗੇ ਵੇਖ ਰਹੇ ਹਨ, ਪਰ ਅਸੀਂ ਪਿੱਛਾਂ ਵੇਖਣਾ ਚਾਹੁੰਦੇ ਹਾਂ ਅਤੇ ਵੇਖਣਾ ਚਾਹੁੰਦੇ ਹਾਂ ਕਿ ਮੂਡੀ ਨੇ ਕੀ ਕਿਹਾ ਸੀ, ਸੈਂਕੀ ਨੇ ਕੀ ਕਿਹਾ ਸੀ, ਫਿਨੀ ਨੇ ਕੀ ਕਿਹਾ ਸੀ, ਨੋਕਸ, ਕੈਲਵਿਨ, ਉਹਨਾਂ ਵਿੱਚੋਂ ਕੁਝ। ਉਹਨਾਂ ਨੇ ਜੋ ਵੀ ਕਿਹਾ ਸੀ ਸਭ ਠੀਕ ਸੀ, ਉਹ ਉਹਨਾਂ ਦੇ ਯੁੱਗ ਦੇ ਲਈ ਸੀ, ਪਰ ਅਸੀਂ ਅੱਗੇ ਵੱਧ ਰਹੇ ਹਾਂ। ਮੇਰੇ ਦਾਦੇ ਨੇ ਬੈਲ ਗੱਡੀ ਚਲਾਈ, ਮੈਂ ਫੋਰਡ V8 ਕਾਰ ਚਲਾਉਂਦਾ ਹਾਂ, ਮੇਰਾ ਪੁੱਤਰ ਇੱਕ ਹਵਾਈ ਜਹਾਜ਼ ਉਡਾਏਗਾ। ਇਹ ਅਸੀਂ ਅੱਗੇ ਵੱਧ ਰਹੇ ਹਾਂ। ਧਰਮ ਨੂੰ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਪ੍ਰਭੂ ਦੀ ਆਮਦ ਨੇੜੇ ਹੈ, ਕਲੀਸਿਆ ਨੂੰ ਆਪਣੀ ਸਮਰਥ ਵਿੱਚ ਵਧਣਾ ਚਾਹੀਦਾ ਹੈ। ਵਿਗਿਆਨ ਬਸ ਇੰਨੀ ਹੀ ਉਚਾਈ ਤੇ ਜਾ ਸਕਦਾ ਹੈ, ਪਰ ਫਿਰ ਇਸ ਨੂੰ ਹੇਠਾਂ ਡਿੱਗਣਾ ਪੈਣਾ ਹੈ। ਪਰ ਸਾਡੇ ਕੋਲ ਅਨਵਰਤੇ ਸਰੋਤ ਹਨ ਜਿਨ੍ਹਾਂ ਨੂੰ ਕਦੇ ਛੂਇਆ ਵੀ ਨਹੀਂ ਗਿਆ, ਅਤੇ ਪਰਮੇਸ਼ਵਰ ਦੀ ਸਮਰਥ ਜੋ ਬੇਅੰਤ ਹੈ, ਜਿਸ ਦੇ ਅੰਦਰ ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਅੱਜ ਰਾਤ ਅਸੀਂ ਆਪਣੇ ਅਧਿਕਾਰਾਂ ਤੋਂ ਲੱਖਾਂ ਮੀਲ ਹੇਠਾਂ ਜੀ ਰਹੇ ਹਾਂ, ਉਹ ਅਧਿਕਾਰ ਜਿਨ੍ਹਾਂ ਦਾ ਮਸੀਹ ਲੋਕਾਂ ਨੂੰ ਆਨੰਦ ਲੈਣਾ ਚਾਹੀਦਾ ਹੈ। ਮੈਂ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦਾ ਹਾਂ ਜਦ ਮੈਂ ਬਾਹਰ ਨਿਗਾਹ ਮਾਰਦਾ ਹਾਂ ਅਤੇ ਸੰਸਥਾਵਾਂ ਅਤੇ ਬਿਮਾਰੀਆਂ ਅਤੇ ਪਰੇਸ਼ਾਨੀਆਂ ਨੂੰ ਵੇਖਦਾ ਹਾਂ ਜੋ ਹੁਣ ਇਸ ਵੇਲੇ ਹੋ ਰਹੀਆਂ ਹਨ। ਸਾਡੀ ਕਲੀਸਿਆ ਨੂੰ ਗਲੀਆਂ ਵਿੱਚ ਹੋਣਾ ਚਾਹੀਦਾ ਹੈ ਕਿ ਬਿਮਾਰਾਂ ਨੂੰ ਚੰਗਾ ਕਰੇ, ਮੁਰਦਿਆਂ ਨੂੰ ਜਿਵਾਲੇ, ਭੂਤਾਂ ਨੂੰ ਕੱਢੇ, ਚਿੰਨ ਚਮਤਕਾਰ ਕਰੇ, ਤਾਂ ਕਿ ਪੂਰਾ ਜਗਤ ਇਹ ਜਾਣੇ ਕਿ ਯਿਸੂ ਮਸੀਹ ਜਿਉਂਦਾ ਹੈ। ਇਹੀ ਹੈ ਜੋ ਸਾਨੂੰ ਕਰਨ ਦੀ ਲੋੜ ਹੈ। ਕਿਉਂ, ਤੁਸੀਂ ਆਖਦੇ ਹੋ ਸ਼੍ਰੀਮਾਨ ਮੂਡੀ ਨੇ ਕਿਹਾ ਸੀ। ਸ਼੍ਰੀਮਾਨ ਮੂਡੀ ਇਹਨਾਂ ਦਿਨਾਂ ਵਿੱਚ ਨਹੀਂ ਜੀ ਰਿਹਾ ਸੀ। ਇਹ ਠੀਕ ਹੈ, ਅਸੀਂ ਪਰਮੇਸ਼ਵਰ ਦੀ ਆਮਦ ਤੇ ਜੀ ਰਹੇ ਹਾਂ। ਅਸੀਂ ਤਾਂ ਬਸ ਇਹ ਪਹਿਲਾਂ ਤੋਂ ਹੀ ਮੰਨ ਲਿਆ ਕਿ ਉਹ ਸਾਡੇ ਸਾਕ ਸੰਬੰਧੀਆਂ ਦੇ ਨਾਲ ਸੀ, ਪਰ ਇੱਕ ਦਿਨ ਜਦ ਇੱਕ ਚੁਣੌਤੀ ਦੇਣ ਵਾਲੇ ਨੇ ਸ਼੍ਰੀਮਾਨ ਗ੍ਰਾਮ ਨੂੰ ਚੁਣੌਤੀ ਦਿੱਤੀ ਤਾਂ ਸਾਨੂੰ ਪਤਾ ਲੱਗਾ ਕਿ ਉਹ ਸਾਡੇ ਸਾਕ ਸੰਬੰਧੀਆਂ ਵਿਚਕਾਰ ਨਹੀਂ ਸੀ। ਉਸ ਨੂੰ ਕਿੱਥੇ ਲੱਭਦੇ ਹਨ? ਕਿੱਥੇ ਉਹਨਾਂ ਉਸਨੂੰ ਲੱਭਿਆ? ਠੀਕ ਉੱਥੇ ਜਿੱਥੇ ਉਹਨਾਂ ਉਸਨੂੰ ਛੱਡਿਆ ਸੀ। ਉਹਨਾਂ ਉਸਨੂੰ ਕਿੱਥੇ ਛੱਡਿਆ ਸੀ? ਪੰਤੇਕੁਸਤ ਦੇ ਤਿਉਹਾਰ ਤੇ। ਅਤੇ ਯਿਸੂ ਨੂੰ ਕਿੱਥੇ ਛੱਡਦੇ ਹਾਂ? ਕਲੀਸਿਆ ਨੇ ਕਿੱਥੇ ਛੱਡਿਆ ਹੈ? ਪੰਤੇਕੁਸਤ ਦੇ ਤਿਉਹਾਰ ਤੇ। ਜਦ ਅਸੀਂ ਪੁਰਾਣੇ ਸਮੇਂ ਦੀ ਪੰਤੇਕੁਸਤ ਦੀ ਸਮਰਥ ਅਤੇ ਪੰਤੇਕੁਸਤ ਦੇ ਤਿਉਹਾਰ ਤੋਂ ਦੂਰ ਹੋ ਜਾਂਦੇ ਹਾਂ ਤਾਂ ਅਸੀਂ ਯਿਸੂ ਮਸੀਹ ਤੋਂ ਦੂਰ ਚਲੇ ਜਾਂਦੇ ਹਾਂ। ਮਿੱਤਰ, ਇਹ ਬਿਲਕੁਲ ਠੀਕ ਹੈ, ਅਸੀਂ ਆਪਣੇ ਅਧਿਕਾਰਾਂ ਤੋਂ ਹੇਠਾਂ ਜੀ ਰਹੇ ਹਾਂ। ਹਾਂ ਸ਼੍ਰੀਮਾਨ, ਉਹਨਾਂ ਉਸਨੂੰ ਪੰਤੇਕੁਸਤ ਦੇ ਤਿਉਹਾਰ ਤੇ ਛੱਡ ਦਿੱਤਾ, ਅਤੇ ਇਹ ਸਿਰਫ ਉਹੀ ਜਗ੍ਹਾ ਹੈ ਜਿੱਥੇ ਮੈਥੋਡਿਸਟ, ਬੈਪਟਿਸਟ, ਪ੍ਰੈਸਬੀਟੇਰੀਅਨ ਅਤੇ ਪੈਂਟੀਕਾਸਟਲ ਉਸਨੂੰ ਪਾਉਣਗੇ। ਮੁੜ ਉੱਥੇ ਹੀ ਜਾਣਾ ਹੈ ਜਿੱਥੇ ਤੁਸੀਂ ਉਸਨੂੰ ਛੱਡਿਆ ਹੈ। ਕਿੱਥੇ ਹੈ ਪ੍ਰਭੂ ਦਾ ਆਨੰਦ? ਕਿੱਥੇ ਹੈ ਪ੍ਰਭੂ ਦੀ ਸਮਰਥ? ਅੱਜ ਕਲੀਸਿਆ ਪੁੱਛਦੀ ਹੈ, ਇਤਿਹਾਸ ਦੇ ਪਰਮੇਸ਼ਵਰ ਨੂੰ ਕੀ ਹੋ ਗਿਆ ਹੈ? ਉਹ ਤਾਂ ਆਪਣੇ ਲੋਕਾਂ ਲਈ ਉਡੀਕ ਰਿਹਾ ਹੈ ਕਿ ਉਸ ਨੂੰ ਦ੍ਰਿਸ਼ ਉੱਤੇ ਬੁਲਾਉਣ। ਅਸੀਂ ਇਸ ਨੂੰ ਫਿਰਕਾ ਪ੍ਰਸਤੀ ਦੁਆਰਾ ਨਹੀਂ ਕਰ ਸਕਦੇ, ਅਸੀਂ ਇਸ ਨੂੰ ਮਨੋਵਿਗਿਆਨ ਹੇਠ ਨਹੀਂ ਕਰ ਸਕਦੇ, ਅਸੀਂ ਅੰਕ ਗਣਿਤ ਨਾਲ ਇਸ ਨੂੰ ਨਹੀਂ ਕਰ ਸਕਦੇ, ਜਾਂ ਅਸੀਂ ਇਸ ਨੂੰ ਕਿਸੇ ਸਿੱਖਿਆ ਦੇ ਰਾਹੀਂ ਨਹੀਂ ਕਰ ਸਕਦੇ। ਅਸੀਂ ਆਪਣੇ ਆਪ ਨੂੰ ਵੱਖਰੇ ਕਰਦੇ ਹਾਂ, ਆਪਣੇ ਆਪ ਨੂੰ ਵੰਡ ਲੈਂਦੇ ਹਾਂ। ਅਸੀਂ ਵੰਡੇ ਹੋਏ ਨਹੀਂ ਹਾਂ, ਅਸੀਂ ਅਸਲ ਵਿੱਚ ਮਸੀਹ ਯਿਸੂ ਦੇ ਅੰਦਰ ਇੱਕ ਵਿਅਕਤੀ ਹਾਂ। ਅਸੀਂ ਸਾਰੇ ਮਸੀਹ ਵਿੱਚ ਇੱਕ ਹਾਂ ਅਤੇ ਸਾਡੀਆਂ ਸੰਸਥਾਵਾਂ ਇਸ ਨੂੰ ਕਦੇ ਵੀ ਨਹੀਂ ਕਰ ਸਕਣਗੀਆਂ। ਉਹ ਚਾਹੇ ਜਿੰਨੇ ਵੀ ਚੰਗੇ ਹਨ, ਉਹ ਇਸ ਨੂੰ ਨਹੀਂ ਕਰਨਗੇ। ਸਾਡੀ ਸਿੱਖਿਆ ਸੁਸਮਾਚਾਰ ਦੀ ਸਭ ਤੋਂ ਵੱਡੀ ਰੁਕਾਵਟ ਰਹੀ ਹੈ। ਉਹ ਸਿੱਖਿਆ ਹੀ ਹੈ ਜੋ ਰੁਕਾਵਟ ਬਣੀ ਹੈ। ਸਾਨੂੰ ਜਿਸ ਚੀਜ਼ ਦੀ ਲੋੜ ਹੈ ਉਹ ਸਿੱਖਿਆ ਨਹੀਂ ਹੈ। ਸਾਨੂੰ ਸਮਰਥ ਅਤੇ ਪਵਿੱਤਰ ਆਤਮਾ ਦਾ ਪ੍ਰਮਾਣ ਕਲੀਸਿਆ ਵਿੱਚ ਵਾਪਸ ਚਾਹੀਦਾ ਹੈ ਤਾਂ ਕਿ ਸਮਰਥ ਨੂੰ ਵਿਖਾ ਸਕੀਏ। ਯਿਸੂ ਨੇ ਕਦੇ ਨਹੀਂ ਕਿਹਾ ਕਿ ਸਾਰੇ ਜਗਤ ਵਿੱਚ ਜਾਓ ਅਤੇ ਸਿੱਖਿਆ ਦਿਓ। ਉਸਨੇ ਕਦੇ ਨਹੀਂ ਕਿਹਾ ਕਿ ਸਾਰੇ ਜਗਤ ਵਿੱਚ ਜਾਓ ਅਤੇ ਸਿੱਖਿਆ ਦਿਓ, ਪਰ ਉਸਨੇ ਕਿਹਾ ਸਾਰੇ ਜਗਤ ਵਿੱਚ ਜਾਓ ਅਤੇ ਸੁਸਮਾਚਾਰ ਦਾ ਪ੍ਰਚਾਰ ਕਰੋ। ਅਤੇ ਸੁਸਮਾਚਾਰ ਪਵਿੱਤਰ ਆਤਮਾ ਕਿਆਮਤ ਦੀ ਸਮਰਥ ਨੂੰ ਪ੍ਰਮਾਣਿਤ ਕਰਨ ਦੇ ਲਈ ਹੈ। ਅਸੀਂ ਅਜੇ ਵੀ ਉਸ ਤੋਂ ਲੱਖਾਂ ਮੀਲ ਦੂਰ ਹਾਂ ਜਿੱਥੇ ਸਾਨੂੰ ਹੋਣਾ ਚਾਹੀਦਾ ਹੈ। ਆਓ ਅਸੀਂ ਅੱਗੇ ਵਧੀਏ, ਆਓ ਅਸੀਂ ਉੱਥੇ ਚੱਲੀਏ ਜਿੱਥੇ ਅਸੀਂ ਉਸਨੂੰ ਛੱਡਿਆ ਸੀ, ਪੰਤੇਕੁਸਤ ਦੇ ਤਿਉਹਾਰ ਤੇ। ਯਿਸੂ ਨੇ ਯੋਹੰਨਾ ਵਿੱਚ ਕਿਹਾ, ਮੈਂ ਵਿਸ਼ਵਾਸ ਕਰਦਾ ਹਾਂ ਕਿ 15ਵੇਂ ਅਧਿਆਇ ਵਿੱਚ ਉਸਨੇ ਕਿਹਾ, ਮੈਂ ਵੇਲ ਹਾਂ ਤੇ ਤੁਸੀਂ ਟਾਹਣੀਆਂ ਹੋ। ਅੱਛਾ, ਹੁਣ ਜੇ ਉਹ ਪਹਿਲੀ ਵੇਲ ਟਹਿਣੀ ਨੂੰ ਲੈ ਕੇ ਆਈ ਅਤੇ ਉਸ ਟਹਿਣੀ ਵਿੱਚੋਂ ਰਸੂਲਾਂ ਦੇ ਕਰਤੱਬ ਦੀ ਕਿਤਾਬ ਲਿਖੀ, ਤਾਂ ਦੂਸਰੀ ਟਹਿਣੀ ਇੱਕ ਹੋਰ ਰਸੂਲਾਂ ਦੇ ਕਰਤੱਬ ਦੀ ਕਿਤਾਬ ਨੂੰ ਬਣਾਵੇਗੀ, ਤੀਸਰੀ ਟਹਿਣੀ ਇੱਕ ਹੋਰ ਰਸੂਲਾਂ ਦੇ ਕਰਤੱਬ ਦੀ ਕਿਤਾਬ ਨੂੰ ਲੈ ਕੇ ਆਵੇਗੀ, ਅਤੇ ਹਰੇਕ ਟਹਿਣੀ ਜਿਹੜੀ ਉਸ ਵੇਲ ਵਿੱਚੋਂ ਫੁੱਟੇਗੀ ਉਹ ਉਸੇ ਤਰ੍ਹਾਂ ਹੋਏਗੀ ਜਿਵੇਂ ਪਹਿਲੀ ਟਹਿਣੀ ਸੀ। ਹੁਣ ਤੁਸੀਂ ਇਸ ਵਿੱਚ ਕਲਮ ਕਰ ਸਕਦੇ ਹੋ, ਅਸੀਂ ਇਹ ਜਾਣਦੇ ਹਾਂ। ਮੈਂ ਇੱਕ ਨਿੰਬੂ ਜਾਤੀ ਦਾ ਪੌਦਾ ਵੇਖਿਆ ਹੈ ਜਿਸ ਉੱਤੇ 8 ਵੱਖਰੀ ਵੱਖਰੀ ਕਿਸਮ ਦੇ ਫਲ ਲੱਗੇ ਹੋਏ ਸਨ। ਮੈਂ ਇੱਕ ਸੰਤਰੇ ਦੇ ਬਿਰਛ ਤੇ ਚਕੋਤਰੇ, ਨਿੰਬੂ ਅਤੇ ਹਰੇਕ ਚੀਜ਼ ਨੂੰ ਇਸ ਉੱਤੇ ਵੇਖਿਆ ਹੈ, ਪਰ ਇਹ ਉਸ ਵਿੱਚ ਕਲਮ ਕੀਤੇ ਗਏ ਸਨ। ਅੱਜ ਵੀ ਇਹੀ ਮਾਮਲਾ ਹੈ, ਅਸੀਂ ਇਸ ਵਿੱਚ ਆਪਣੇ ਵਿਚਾਰ ਕਲਮ ਕੀਤੇ ਹਨ, ਆਪਣੀਆਂ ਸੰਸਥਾਵਾਂ ਨੂੰ ਇਸ ਵਿੱਚ ਕਲਮ ਕੀਤਾ ਹੈ। ਪਰ ਜੇ ਉਹ ਰੁੱਖ ਆਪਣੇ ਆਪ ਵਿੱਚ ਕੋਈ ਹੋਰ ਫਲਾਂ ਦੀ ਵੇਲ ਨੂੰ ਲਿਆਉਂਦਾ ਹੈ ਤਾਂ ਇਹ ਉਸੇ ਮੂਲ ਵਰਗੀ ਹੋਵੇਗੀ ਜੋ ਇਸ ਦੇ ਅੰਦਰ ਗਿਆ ਸੀ। ਹਲੇਲੂਇਆ। ਓ ਕਲੀਸਿਆ ਆਪਸ ਵਿੱਚ ਮਿਲ ਜਾਵੇਗੀ, ਪਰ ਸਾਨੂੰ ਮੂਲ ਦੀ ਸਮਰਥ ਦੀ ਲੋੜ ਹੈ। ਸਾਨੂੰ ਪਵਿੱਤਰ ਆਤਮਾ ਦੀ, ਯਿਸੂ ਮਸੀਹ ਦੀ ਪੁਨਰ ਉਥਾਨ ਦੀ ਸਮਰਥ ਦੀ ਲੋੜ ਹੈ। ਇਹੀ ਹੈ ਜੋ ਉਸਨੇ ਸਾਨੂੰ ਕਰਨ ਲਈ ਕਿਹਾ ਸੀ। ਮੈਂ ਵੇਲ ਹਾਂ, ਤੁਸੀਂ ਟਹਿਣੀਆਂ ਹੋ। ਜੇ ਇੱਕ ਅੰਗੂਰਾਂ ਦੀ ਵੇਲ ਵਿੱਚੋਂ ਇੱਕ ਪੁੰਗਰ ਫੁੱਟਦੀ ਹੈ ਅਤੇ ਸੁੰਦਰ ਨੀਲੇ ਅੰਗੂਰਾਂ ਨੂੰ ਲੈ ਕੇ ਆਉਂਦੀ ਹੈ, ਅਗਲੀ ਵੇਲ ਜੋ ਇਹ ਲੈ ਕੇ ਆਵੇਗੀ ਉਸ ਨਾਲ ਵੀ ਸੁੰਦਰ ਨੀਲੇ ਅੰਗੂਰ ਹੀ ਹੋਣਗੇ। ਜੇ ਪਹਿਲੀ ਵੇਲ ਬਾਹਰ ਆਈ ਅਤੇ ਉਹ ਪਵਿੱਤਰ ਆਤਮਾ ਦੇ ਪ੍ਰਭਾਵ ਹੇਠ ਆ ਗਏ ਅਤੇ ਉਹਨਾਂ ਨੇ ਵੱਡੇ ਵੱਡੇ ਚਿੰਨ੍ਹ ਚਮਤਕਾਰ ਕੀਤੇ ਅਤੇ ਜਗਤ ਲਈ ਆਪਣੀ ਗਵਾਹੀ ਨੂੰ ਮੋਹਰ ਕੀਤਾ। ਇੱਥੋਂ ਤੱਕ ਉਹਨਾਂ ਵਿੱਚੋਂ ਬਹੁਤਿਆਂ ਨੇ ਆਪਣੀ ਗਵਾਹੀ ਨੂੰ ਆਪਣੇ ਲਹੂ ਨਾਲ ਮੋਹਰ ਬੰਦ ਕੀਤਾ। ਉਹ ਸੁਸਮਾਚਾਰ ਨੂੰ ਲੈ ਕੇ ਆਉਣ ਲਈ ਹਰ ਤਰ੍ਹਾਂ ਦੇ ਖਤਰਿਆਂ ਅਤੇ ਹਰੇਕ ਚੀਜ਼ ਵਿੱਚੋਂ ਲੰਘੇ। ਉਹਨਾਂ ਨੇ ਦੁੱਖ ਭੋਗਿਆ, ਉਹਨਾਂ ਨੂੰ ਕੁੱਟਿਆ ਗਿਆ, ਉਹਨਾਂ ਨੂੰ ਸਜ਼ਾ ਦਿੱਤੀ ਗਈ। ਕੀ ਜ਼ਰੂਰੀ ਹੈ ਕਿ ਸਾਨੂੰ ਸਵਰਗੀ ਘਰ ਵਿੱਚ ਫੁੱਲਾਂ ਦੇ ਆਸਾਨ ਬਿਸਤਰ ਉੱਤੇ ਲੈ ਕੇ ਜਾਇਆ ਜਾਵੇ, ਜਦਕਿ ਦੂਸਰੇ ਇਸ ਇਨਾਮ ਨੂੰ ਜਿੱਤਣ ਲਈ ਲੜੇ ਅਤੇ ਖੂਨੀ ਸਮੁੰਦਰਾਂ ਵਿੱਚੋਂ ਦੀ ਹੋ ਕੇ ਗਏ? ਅਸੀਂ ਕੀ ਕਰਨ ਦੀ ਉਮੀਦ ਰੱਖਦੇ ਹਾਂ? ਜੇ ਮੈਂ ਰਾਜ ਕਰਨਾ ਹੈ ਤਾਂ ਮੈਨੂੰ ਲੜਨਾ ਹੀ ਪਵੇਗਾ। ਮੇਰਾ ਹੌਸਲਾ ਵਧਾ ਪ੍ਰਭੂ। ਯਕੀਨਨ ਸਾਨੂੰ ਇੱਕ ਨਵੀਂ ਸੰਸਥਾ ਦੀ ਲੋੜ ਨਹੀਂ ਹੈ, ਸਾਨੂੰ ਇੱਕ ਨਵੇਂ ਗਿਰਜੇ ਦੀ ਇਮਾਰਤ ਦੀ ਲੋੜ ਨਹੀਂ ਹੈ। ਅੱਜ ਸਾਨੂੰ ਜਿਸ ਚੀਜ਼ ਦੀ ਲੋੜ ਹੈ ਉਹ ਹੈ ਪੁਰਾਣੇ ਸਮੇਂ ਦੀ ਜੰਗਲੀ ਨੀਲੇ ਅਸਮਾਨ ਵਾਲੀ ਪਾਪਕਾਤੀ ਪੰਤੇਕੁਸਤ ਦੀ ਬੇਦਾਰੀ, ਜਿਸ ਦਾ ਜਨਮ ਪੰਤੇਕੁਸਤ ਤੇ ਹੋਇਆ ਸੀ ਅਤੇ ਫਿਰ ਤੋਂ ਕਲੀਸਿਆ ਵਿੱਚ ਮੁੜ ਆਈ ਹੈ। ਪਵਿੱਤਰ ਆਤਮਾ ਦੀ ਸਮਰਥ ਮੁੜ ਆਈ ਹੈ ਤਾਂ ਜੋ ਯਿਸੂ ਨੂੰ ਦ੍ਰਿਸ਼ ਉੱਤੇ ਲੈ ਕੇ ਆਵੇ। ਇਤਿਹਾਸ ਦਾ ਪਰਮੇਸ਼ਵਰ ਹਮੇਸ਼ਾ ਇੱਕ ਅਹਿਮ ਮੌਕੇ ਤੇ ਹੀ ਦ੍ਰਿਸ਼ ਤੇ ਆਉਂਦਾ ਹੈ। ਸਾਨੂੰ ਇਸ ਦੀ ਲੋੜ ਹੈ। ਅੱਜ ਸਾਡੀ ਕਲੀਸਿਆ ਨਾਲ ਇਹੀ ਮਾਮਲਾ ਹੈ। ਅਸੀਂ ਬਹੁਤ ਜ਼ਿਆਦਾ ਪਿੱਛੇ ਜਾ ਰਹੇ ਹਾਂ, ਅਸੀਂ ਸੰਸਾਰ ਦੇ ਰਿਵਾਜ ਵਿੱਚ ਧੱਸਦੇ ਜਾ ਰਹੇ ਹਾਂ, ਹੌਲੀ ਹੌਲੀ ਸਾਲ ਬਰ ਸਾਲ ਥੋੜਾ ਥੋੜਾ ਕਰਕੇ ਮਰ ਰਹੇ ਹਾਂ ਅਤੇ ਸੁੱਕਦੇ ਜਾ ਰਹੇ ਹਾਂ। ਬਹੁਤ ਜਲਦੀ ਛੰਗਾਈ ਦਾ ਸਮਾਂ ਹੋਵੇਗਾ, ਪਰਮੇਸ਼ਵਰ ਇਸ ਨੂੰ ਮੁੜ ਕੱਟੇਗਾ। ਇਹ ਇੰਨਾ ਯਕੀਨੀ ਹੈ ਜਿੰਨਾ ਮੈਂ ਇਸ ਪ੍ਰਚਾਰ ਮੰਚ ਤੇ ਖੜਾ ਹਾਂ। ਪਰਮੇਸ਼ਵਰ ਇਸ ਨੂੰ ਮੁੜ ਕੱਟੇਗਾ ਤਾਂ ਕਿ ਉਹ ਫਲ ਨੂੰ ਲੈ ਕੇ ਆਵੇ। ਉਹ ਇਹਨਾਂ ਵਿੱਚੋਂ ਕਿਸੇ ਦਿਨ ਇਸ ਵਿੱਚੋਂ ਸੰਸਾਰ ਦੇ ਕੰਮਾਂ ਨੂੰ ਕੱਟ ਦੇਵੇਗਾ। ਇੱਕ ਸ਼ਰਮ ਦੀ ਗੱਲ ਹੈ ਜਿਸ ਤਰ੍ਹਾਂ ਕਲੀਸਿਆ ਧਰਮ ਦੇ ਨਾਮ ਦੇ ਹੇਠ ਚੱਲਦੀ ਜਾ ਰਹੀ ਹੈ। ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਯਿਸੂ ਚਲਾ ਗਿਆ ਤਾਂ ਮੌਤ ਅੰਦਰ ਆ ਗਈ। ਜਦੋਂ ਯਿਸੂ ਸਾਡੀ ਕਲੀਸਿਆ ਨੂੰ ਛੱਡਦਾ ਹੈ ਤਾਂ ਪਵਿੱਤਰ ਆਤਮਾ ਦੀ ਸਮਰਥ ਸਾਡੀ ਕਲੀਸਿਆ ਨੂੰ ਛੱਡ ਦਿੰਦੀ ਹੈ। ਕਲੀਸਿਆ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਮਰ ਜਾਂਦੀ ਹੈ ਅਤੇ ਕੁਝ ਚਿਰ ਬਾਅਦ ਇਸ ਵਿੱਚ ਕੁਝ ਵੀ ਨਹੀਂ ਹੁੰਦਾ। ਹੁਣ ਜਦੋਂ ਯਿਸੂ ਚਲਾ ਗਿਆ ਮੌਤ ਅੰਦਰ ਆ ਗਈ। ਉਹ ਇਹ ਕਿੰਨਾ ਉਦਾਸੀ ਭਰਿਆ ਸਮਾਂ ਸੀ। ਧਿਆਨ ਦਿਓ, ਉਹ ਇੱਧਰ ਉੱਧਰ ਭਟਕੇ ਅਤੇ ਯਿਸੂ ਨੂੰ ਸੁਨੇਹਾ ਕੱਲਿਆ, ਪਰ ਉਹ ਨਹੀਂ ਆਇਆ। ਉਹਨਾਂ ਉਸ ਨੂੰ ਫੇਰ ਸੁਨੇਹਾ ਕੱਲਿਆ ਅਤੇ ਉਹ ਨਹੀਂ ਆਇਆ, ਪਰ ਉਹ ਜਾਣਦਾ ਸੀ ਕਿ ਉਹ ਕੀ ਕਰਨ ਵਾਲਾ ਸੀ। ਅੱਜ ਰਾਤ ਉਹ ਜਾਣਦਾ ਹੈ ਕਿ ਉਹ ਕੀ ਕਰਨ ਵਾਲਾ ਹੈ। ਇਹ ਉਸ ਤੋਂ ਬੇਖਬਰ ਨਹੀਂ ਹੈ, ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਕੀ ਕਰਨ ਵਾਲਾ ਹੈ। ਉਹ ਲੋਕਾਂ ਨੂੰ ਖੜਾ ਕਰਨ ਜਾ ਰਿਹਾ ਹੈ। ਇਹ ਉਹਨਾਂ ਹੀ ਯਕੀਨੀ ਹੈ ਜਿੰਨਾ ਮੈਂ ਇਸ ਪ੍ਰਚਾਰ ਮੰਚ ਤੇ ਖੜਾ ਹਾਂ। ਉਹ ਆਪਣੇ ਨਾਮ ਦੀ ਖਾਤਰ ਪਰਾਈਆਂ ਕੌਮਾਂ ਦੀ ਪੀੜ੍ਹੀ ਵਿੱਚੋਂ ਕੁਝ ਲੋਕਾਂ ਨੂੰ ਖੜਾ ਕਰੇਗਾ। ਹੁਣ ਯਹੂਦੀਆਂ ਦਾ ਸਮਾਂ ਨੇੜੇ ਹੈ ਅਤੇ ਪਰਾਈਆਂ ਕੌਮਾਂ ਦਾ ਸਮਾਂ ਸਮਾਪਤ ਹੋ ਰਿਹਾ ਹੈ, ਕਿਉਂਕਿ ਉਹ ਬਸ ਬਾਹਰ ਚਲੇ ਗਏ ਹਨ। ਉਹ ਮਸੀਹ ਨੂੰ ਰੱਦ ਰਹੇ ਹਨ, ਉਹ ਆਪਣੇ ਨਿਸ਼ਾਨਾਂ ਨੂੰ ਰੱਦ ਰਹੇ ਹਨ, ਉਸ ਹਰੇਕ ਚੀਜ਼ ਨੂੰ ਰੱਦ ਰਹੇ ਹਨ ਜਿਸ ਨੂੰ ਪਰਮੇਸ਼ਵਰ ਵੱਲੋਂ ਕਿਹਾ ਜਾਂਦਾ ਹੈ, ਅਤੇ ਇਸ ਨੂੰ ਕਿਸੇ ਤਰ੍ਹਾਂ ਦਾ ਮਨੋਵਿਗਿਆਨ ਜਾਂ ਸ਼ੈਤਾਨ ਦੀ ਸਮਰਥ ਦਾ ਨਾਮ ਦੇ ਰਹੇ ਹਨ। ਉਹ ਪਵਿੱਤਰ ਆਤਮਾ ਦੀ ਨਿੰਦਾ ਕਰ ਰਹੇ ਹਨ, ਉਹ ਆਪਣੇ ਆਪ ਨੂੰ ਪਰਮੇਸ਼ਵਰ ਤੋਂ ਦੂਰ ਮੋਹਰ ਬੰਦ ਕਰ ਰਹੇ ਹਨ, ਅਤੇ ਪਰਮੇਸ਼ਵਰ ਕੁਝ ਚਿਰ ਬਾਅਦ ਉਸ ਛੋਟੇ ਝੁੰਡ ਨੂੰ ਲਵੇਗਾ ਅਤੇ ਇਸ ਨੂੰ ਇੱਕ ਸਮਰਥੀ ਕਲੀਸਿਆ ਦੇ ਰੂਪ ਵਿੱਚ ਖੜਾ ਕਰੇਗਾ ਅਤੇ ਫਿਰ ਆਤਮਾ ਨੂੰ ਯਹੂਦੀਆਂ ਵੱਲ ਮੋੜ ਦੇਵੇਗਾ ਅਤੇ ਪਰਾਈਆਂ ਕੌਮਾਂ ਦੀ ਕਲੀਸਿਆ ਨੂੰ ਘਰ ਲੈ ਜਾਵੇਗਾ। ਬਿਲਕੁਲ ਠੀਕ ਹੈ, ਉਹ ਹੁਣ ਤਿਆਰੀ ਵਿੱਚ ਹੈ। ਉਹ ਕਿਵੇਂ ਅਸੀਂ ਤਕਰੀਬਨ ਅੰਤ ਸਮੇਂ ਤੇ ਹੀ ਹਾਂ। ਯੇਸੂ ਉਹ ਜਾਣਦਾ ਸੀ ਅਤੇ ਕੁਝ ਚਿਰ ਬਾਅਦ ਉਸਨੇ ਕਿਹਾ ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ। ਕਿਉਂ? ਉਸਦੇ ਚੇਲਿਆਂ ਨੇ ਸੋਚਿਆ ਕਿ ਉਹ ਆਰਾਮ ਕਰ ਰਿਹਾ ਸੀ। ਉਸਨੇ ਕਿਹਾ ਅੱਛਾ, ਜੇਕਰ ਉਹ ਸੋ ਰਿਹਾ ਹੈ ਤਾਂ ਬਹੁਤ ਚੰਗਾ ਕਰ ਰਿਹਾ ਹੈ। ਉਸਨੇ ਉਹਨਾਂ ਨੂੰ ਉਹਨਾਂ ਦੇ ਹੀ ਸ਼ਬਦਾਂ ਵਿੱਚ ਦੱਸਿਆ ਕਿ ਉਹ ਸਮਝ ਸਕਣ। ਉਸਨੇ ਕਿਹਾ ਉਹ ਮਰ ਗਿਆ ਹੈ ਅਤੇ ਮੈਂ ਤੁਹਾਡੀ ਖਾਤਰ ਖੁਸ਼ ਹਾਂ ਜੋ ਮੈਂ ਉੱਥੇ ਨਹੀਂ ਸੀ, ਕਿਉਂਕਿ ਉਹ ਉਸਨੂੰ ਕਹਿੰਦੇ ਰਹਿੰਦੇ ਕਿ ਉਸਨੂੰ ਚੰਗਾ ਕਰ, ਪਰ ਉਹ ਜਾਣਦਾ ਸੀ ਕਿ ਉਹ ਇਹ ਨਹੀਂ ਕਰ ਸਕਦਾ ਸੀ, ਕਿਉਂਕਿ ਦਰਸ਼ਨ ਅਜੇ ਨਹੀਂ। ਚਾਰ ਦਿਨਾਂ ਬਾਅਦ ਉਸਨੇ ਜਾਣਿਆ ਕਿ ਉਹ ਸਮਾਂ ਸੀ ਜਿਸ ਬਾਰੇ ਪਿਤਾ ਨੇ ਉਸਨੂੰ ਦੱਸਿਆ ਸੀ। ਕਿੰਨਾ ਸੁੰਦਰ ਹੈ! ਉਸਨੇ ਕਬਰ ਤੇ ਕਿਹਾ, ਪਿਤਾ ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਪਹਿਲਾਂ ਹੀ ਸੁਣ ਲਿਆ ਹੈ, ਪਰ ਇਨ੍ਹਾਂ ਲੋਕਾਂ ਦੇ ਕਾਰਨ ਜੋ ਆਲੇ ਦੁਆਲੇ ਖੜੇ ਹਨ ਮੈਂ ਇਹ ਆਖਿਆ। ਸਮਝੇ? ਉਹ ਪਹਿਲਾਂ ਹੀ ਜਾਣਦਾ ਸੀ ਕਿ ਉਹ ਕੀ ਕਰਨ ਵਾਲਾ ਸੀ। ਉਸਨੇ ਕਿਹਾ, ਮੈਂ ਜਾ ਕੇ ਉਸਨੂੰ ਜਗਾਵਾਂਗਾ। ਹੁਣ ਮੈਂ ਸੋਚ ਸਕਦਾ ਹਾਂ ਕਿ ਉਹ ਛੋਟਾ ਜਿਹਾ ਘਰ ਸੱਚਮੁੱਚ ਟੁੱਟ ਗਿਆ ਸੀ, ਰੋਟੀ ਕਮਾਉਣ ਵਾਲਾ ਮਰ ਗਿਆ ਸੀ, ਉਦਾਸੀ ਛਾ ਗਈ ਸੀ। ਓ, ਇਹ ਅਦਭੁਤ ਹੁੰਦਾ ਹੈ ਜਾਂ ਤੁਹਾਡੇ ਕੋਲ ਇੱਕ ਉਦਾਸੀ ਭਰਿਆ ਘਰ ਜਾਂ ਉਦਾਸੀ ਭਰਿਆ ਦਿਲ ਹੁੰਦਾ ਹੈ ਅਤੇ ਫਿਰ ਯੇਸੂ ਅਚਾਨਕ ਹੀ ਅੰਦਰ ਆ ਜਾਂਦਾ ਹੈ, ਕੀ ਇਹ ਨਹੀਂ ਹੈ? ਮੈਂ ਸੋਚ ਸਕਦਾ ਹਾਂ ਕਿ ਮਾਰਥਾ ਇੱਕ ਸੁੰਦਰ ਛੋਟੀ ਔਰਤ ਜਿਸਦੇ ਮੂੰਹ ਤੇ ਕਾਲਾ ਪਰਦਾ ਹੈ ਅਤੇ ਛੋਟੀ ਮਰੀਮ ਅਤੇ ਉਹ ਇੱਕ ਦੂਸਰੀ ਨੂੰ ਸੰਭਾਲਦੇ ਹੋਏ ਕਹਿ ਰਹੀਆਂ ਸਨ, ਅਸੀਂ ਕੀ ਕਰਾਂਗੀਆਂ, ਮਾਤਾ ਪਿਤਾ ਅਤੇ ਸਾਡਾ ਬਹੁਮੁੱਲਾ ਭਰਾ ਮਰ ਚੁੱਕੇ ਹਨ। ਹੁਣ ਅਸੀਂ ਕਲੀਸਿਆ ਨੂੰ ਛੱਡ ਦਿੱਤਾ ਹੈ ਅਤੇ ਸਾਨੂੰ ਉਹਨਾਂ ਵਿੱਚੋਂ ਛੇਕ ਦਿੱਤਾ ਗਿਆ ਹੈ ਅਤੇ ਅਸੀਂ ਬਾਹਰ ਨਿਕਲ ਆਏ ਹਾਂ ਤਾਂ ਕਿ ਯੇਸੂ ਨਾਸਰੀ ਦੇ ਪਿੱਛੇ ਚੱਲੀਏ, ਅਤੇ ਉਹ ਕਿਤੇ ਦੂਰ ਚਲਾ ਗਿਆ ਹੈ ਤੇ ਸਾਨੂੰ ਛੱਡ ਦਿੱਤਾ ਹੈ। ਮੈਂ ਇੱਕ ਨਿੰਦਾ ਕਰਨ ਵਾਲੇ ਨੂੰ ਆਉਂਦੇ ਹੋਏ ਅਤੇ ਇਹ ਕਹਿੰਦੇ ਹੋਏ ਸੁਣ ਸਕਦਾ ਹਾਂ, ਓਏ, ਉਹ ਰੱਬੀ ਚੰਗਾਈ ਦੇਣ ਵਾਲਾ ਕਿੱਥੇ ਹੈ? ਉਹ ਗਲੀਲ ਦਾ ਨਬੀ ਕਿੱਥੇ ਹੈ? ਹੁਣ ਉਹ ਕਿੱਥੇ ਗਿਆ ਹੈ? ਵੇਖਿਆ, ਜਦੋਂ ਅਸਲ ਵਿੱਚ ਉਹਦੇ ਲਈ ਸਮਾਂ ਆਇਆ ਕਿ ਉਹ ਕੁਝ ਕਰੇ ਤਾਂ ਉਹ ਚਲਾ ਗਿਆ ਹੈ। ਇਹੀ ਗੱਲ ਹੈ, ਪਰਮੇਸ਼ਵਰ ਇਹ ਕਰਨਾ ਪਸੰਦ ਕਰਦਾ ਹੈ ਤਾਂ ਕਿ ਲੋਕਾਂ ਨੂੰ ਇਹ ਵਿਖਾਉਣ ਦਾ ਮੌਕਾ ਦੇਵੇ ਕਿ ਉਹ ਕੀ ਹਨ। ਹਾਂ, ਉਹ ਬਸ ਉਹਨਾਂ ਨੂੰ ਪਰਖ ਰਿਹਾ ਹੁੰਦਾ ਹੈ ਕਿ ਉਹ ਅਸਲ ਵਿੱਚ ਕੀ ਹਨ। ਉਹ ਉਹਨਾਂ ਨੂੰ ਇੱਕ ਬਰਕਤ ਦਿੰਦਾ ਹੈ, ਲੋਕਾਂ ਦੇ ਲਈ ਪ੍ਰਗਟ ਹੁੰਦਾ ਹੈ, ਆਪਣੇ ਆਪ ਨੂੰ ਵਿਖਾਉਂਦਾ ਹੈ, ਆਪਣੀ ਪਛਾਣ ਕਰਾਉਂਦਾ ਹੈ, ਬਸ ਇਹ ਵੇਖਣ ਲਈ ਕਿ ਉਹ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਕਰਦੇ ਹਨ, ਸਿਰਫ ਇਹ ਵੇਖਣ ਲਈ ਕਿ ਉਹ ਉਸ ਦੇ ਬਾਰੇ ਕੀ ਕਰਨਗੇ। ਹੁਣ ਅਸੀਂ ਵੇਖਦੇ ਹਾਂ ਕਿ ਲਾਜ਼ਰ ਦੇ ਮਰਨ ਤੋਂ ਕੁਝ ਦਿਨਾਂ ਬਾਅਦ, ਚਾਰ ਦਿਨਾਂ ਬਾਅਦ, ਉਹਨਾਂ ਉਸਨੂੰ ਦਫਨਾ ਦਿੱਤਾ, ਦੂਸਰੇ ਦਿਨ, ਤੀਸਰੇ ਦਿਨ, ਚੌਥੇ ਦਿਨ। ਹੁਣ ਕੋਈ ਵੀ ਜਾਣਦਾ ਹੈ ਕਿ ਤਿੰਨਾਂ ਦਿਨਾਂ ਬਾਅਦ ਸੜਿਆਂਦ ਆਉਣ ਲੱਗਦੀ ਹੈ। ਪਹਿਲਾਂ ਨੱਕ ਮੂੰਹ ਤੋਂ ਡਿੱਗ ਜਾਂਦਾ ਹੈ, ਫਿਰ ਸੜਿਆਂਦ ਆਉਣ ਲੱਗਦੀ ਹੈ, ਚਮੜੀ ਦੇ ਕੀੜੇ ਸਰੀਰ ਨੂੰ ਖਾਣਾ ਸ਼ੁਰੂ ਕਰ ਦਿੰਦੇ ਹਨ। ਉਹਨਾਂ ਉਸਨੂੰ ਜ਼ਮੀਨ ਤੇ ਲਿਟਾਇਆ, ਉਸ ਗੁਫਾ ਦੇ ਅੱਗੇ ਵੱਡਾ ਪੱਥਰ ਰੱਖ ਦਿੱਤਾ ਜਿਸ ਵਿੱਚ ਉਹਨਾਂ ਉਸਨੂੰ ਰੱਖਿਆ ਸੀ, ਅਤੇ ਥੋੜੀ ਥੋੜੀ ਦੇਰ ਬਾਅਦ ਜਵਾਨ ਕੁੜੀਆਂ ਬਾਹਰ ਜਾਂਦੀਆਂ ਤੇ ਕਬਰ ਤੇ ਗੋਡਿਆਂ ਪਾਰ ਹੋ ਕੇ ਰੋਂਦੀਆਂ। ਕੁਝ ਦੇਰ ਬਾਅਦ ਇਹ ਖਬਰ ਫੈਲ ਗਈ, ਯੇਸੂ ਆ ਗਿਆ ਹੈ, ਅਸੀਂ ਉਸਨੂੰ ਸ਼ਹਿਰ ਵਿੱਚ ਵੜਦੇ ਹੋਏ ਵੇਖਿਆ ਹੈ। ਉਹ ਛੋਟੀ ਮਾਰਥਾ ਜੋ ਵੇਖਣ ਵਿੱਚ ਇਹਦੇ ਬਾਰੇ ਬਹੁਤ ਢਿੱਲੀ ਜਾਪਦੀ ਸੀ, ਉਸਨੇ ਤਦ ਇਹ ਸਾਬਤ ਕਰ ਦਿੱਤਾ ਕਿ ਉਹ ਕਿਸ ਚੀਜ਼ ਤੋਂ ਬਣੀ ਹੋਈ ਹੈ। ਇੱਥੇ ਉਹ ਆਉਂਦੀ ਹੈ, ਤਦ ਉਹ ਆਪਣੇ ਰਾਹ ਤੇ ਆਉਂਦੀ ਹੈ, ਲੱਭਦਿਆਂ ਹੋਇਆਂ ਭੱਜਦੀ ਹੈ। ਮੈਂ ਉਹਨਾਂ ਵਿੱਚੋਂ ਕਈਆਂ ਨੂੰ ਜੋ ਰਾਹ ਤੇ ਸਨ ਇਹ ਕਹਿੰਦੇ ਹੋਏ ਸੁਣ ਸਕਦਾ ਹਾਂ, ਅੱਛਾ, ਮੈਨੂੰ ਲੱਗਦਾ ਹੈ ਕਿ ਹੁਣ ਤੂੰ ਇਸ ਗੱਲ ਤੋਂ ਸੰਤੁਸ਼ਟ ਹੈ ਕਿ ਤੇਰਾ ਧਰਮ ਗਲਤ ਸੀ। ਉਸਨੇ ਬਸ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਜਾਂਦੀ ਰਹੀ, ਸਾਰੇ ਨਿੰਦਾ ਕਰਨ ਵਾਲਿਆਂ ਦੇ ਕੋਲੋਂ ਦੀ ਲੰਘਦੀ ਗਈ। ਉਹ ਤਦ ਤੱਕ ਜਾਂਦੀ ਰਹੀ ਜਦ ਤੱਕ ਉਸਨੇ ਉਸਨੂੰ ਵੇਖ ਨਾ ਲਿਆ। ਹੋ ਸਕਦਾ ਹੈ ਕਿ ਉਹ ਕਿਸੇ ਗਲੀ ਦੀ ਨੁੱਕਰ ਵਿੱਚ ਬੈਠਾ ਸੀ। ਹੁਣ ਇੰਜ ਲੱਗਦਾ ਸੀ ਕਿ ਉਸਦੇ ਕੋਲ ਉਸਨੂੰ ਅਪਮਾਨਿਤ ਕਰਨ ਦਾ ਅਤੇ ਉਸਨੂੰ ਬੁਰਾ ਭਲਾ ਕਹਿਣ ਦਾ ਹੱਕ ਸੀ। ਕਿਉਂ ਨਾ ਉਹ ਦੌੜ ਕੇ ਗਈ ਅਤੇ ਇਹ ਨਹੀਂ ਆਖਿਆ, ਇੱਥੇ ਵੇਖ, ਤੂੰ ਇੱਥੇ ਵੇਖ, ਤੈਨੂੰ ਇੱਕ ਨਬੀ, ਪਰਮੇਸ਼ਵਰ ਦਾ ਮਨੁੱਖ ਮੰਨਿਆ ਜਾਂਦਾ ਹੈ, ਤੂੰ ਉਸ ਵੇਲੇ ਕਿਉਂ ਨਾ ਆਇਆ ਜਦੋਂ ਅਸੀਂ ਤੈਨੂੰ ਬੁਲਾਇਆ ਸੀ? ਕਿਉਂ? ਅਸੀਂ ਹੁਣ ਨਗਰ ਦੇ ਹਾਸੇ ਦਾ ਸਮਾਨ ਬਣ ਗਏ ਹਾਂ, ਅਸੀਂ ਤੇਰੇ ਪਿੱਛੇ ਚੱਲਣ ਲਈ ਕਲੀਸਿਆ ਵਿੱਚੋਂ ਬਾਹਰ ਆਏ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਉਸ ਕੋਲ ਇਹ ਕਹਿਣ ਦਾ ਹੱਕ ਸੀ, ਪਰ ਤੁਸੀਂ ਜਾਣਦੇ ਹੋ ਜਿਵੇਂ ਮੈਂ ਮੇਮਣੇ ਅਤੇ ਕਬੂਤਰ ਉਤੇ ਪ੍ਰਚਾਰ ਕੀਤਾ ਸੀ, ਜੇਕਰ ਅਸੀਂ ਇੱਕ ਮੇਮਣੇ ਹਾਂ, ਇੱਕ ਮੇਮਣਾ ਉਸ ਹਰੇਕ ਹੱਕ ਨੂੰ ਤਿਆਗ ਦਿੰਦਾ ਹੈ ਜੋ ਉਸ ਕੋਲ ਹੁੰਦਾ ਹੈ। ਬਿਲਕੁਲ ਸਹੀ ਹੈ, ਉਸ ਕੋਲ ਹੋਰ ਕੁਝ ਨਹੀਂ ਪਰ ਉਨ ਹੀ ਹੁੰਦੀ ਹੈ, ਇਸ ਲਈ ਉਸਨੂੰ ਉਹ ਤਿਆਗਣੀ ਪੈਂਦੀ ਹੈ, ਅਤੇ ਤੁਹਾਨੂੰ ਹਰੇਕ ਹੱਕ ਤਿਆਗਣਾ ਹੈ ਤਾਂ ਕਿ ਪਰਮੇਸ਼ਵਰ ਦੀ ਸੇਵਾ ਕਰ ਸਕੋ। ਇਹ ਬਿਲਕੁਲ ਠੀਕ ਹੈ। ਮੈਂ ਔਰਤਾਂ ਨੂੰ ਜਿਸ ਤਰ੍ਹਾਂ ਦੇ ਉਹ ਛੋਟੇ ਛੋਟੇ ਕੱਪੜੇ ਪਹਿਨ ਰਹੀਆਂ ਸਨ ਉਸ ਬਾਰੇ ਕਹਿ ਰਿਹਾ ਸੀ, ਤੁਸੀਂ ਜਾਣਦੇ ਹੋ? ਉਹਨਾਂ ਕਿਹਾ, ਅੱਛਾ, ਅਸੀਂ ਅਮਰੀਕਨ ਹਾਂ, ਅਸੀਂ ਉਹ ਕਰ ਸਕਦੇ ਹਾਂ ਜੋ ਅਸੀਂ ਕਰਨਾ ਚਾਹੁੰਦੇ ਹਾਂ। ਮੈਂ ਕਿਹਾ, ਇਹ ਬਿਲਕੁਲ ਠੀਕ ਹੈ, ਪਰ ਜੇ ਤੁਸੀਂ ਇੱਕ ਮੇਮਣੇ ਹੋ ਤਾਂ ਤੁਸੀਂ ਆਪਣੇ ਅਧਿਕਾਰ ਨੂੰ ਤਿਆਗ ਦੇਵੋਗੀਆਂ। ਸਿਗਰਟਾਂ ਪੀਣਾ ਅਤੇ ਇਸ ਤਰ੍ਹਾਂ ਦੇ ਕੰਮ ਕਰਨੇ, ਇਹ ਸਭ ਤੋਂ ਬੁਰਾ ਕੰਮ ਹੈ ਜੋ ਇੱਕ ਔਰਤ ਨੇ ਕਦੇ ਕੀਤਾ ਹੈ। ਇਹ ਬਿਲਕੁਲ ਠੀਕ ਹੈ। ਜ਼ਿਆਦਾ ਸਮਾਂ ਨਹੀਂ ਹੋਇਆ, ਇੱਕ ਔਰਤ ਨੇ ਮੇਰੇ ਨਾਲ ਗੱਲ ਕਰਦੇ ਹੋਏ ਕਿਹਾ, ਪਰ ਭਾਈ ਬ੍ਰਹਮ, ਉਹ ਇਸ ਤਰ੍ਹਾਂ ਦੇ ਕੱਪੜੇ ਹੁਣ ਬਣਾਉਂਦੇ ਹੀ ਨਹੀਂ। ਮੈਂ ਕਿਹਾ, ਪਰ ਉਹ ਅਜੇ ਵੀ ਸਿਲਾਈ ਮਸ਼ੀਨਾਂ ਬਣਾਉਂਦੇ ਹਨ, ਇਸ ਦੇ ਲਈ ਕੋਈ ਵੀ ਬਹਾਨਾ ਨਹੀਂ ਹੈ। ਇਹ ਬਿਲਕੁਲ ਠੀਕ ਹੈ। ਯਾਦ ਰੱਖਣਾ, ਤੁਸੀਂ ਆਪਣੇ ਪਤੀ ਦੇ ਲਈ ਪਵਿੱਤਰ ਹੋ ਸਕਦੀਆਂ ਹੋ, ਪਰ ਕਿਸੇ ਦਿਨ ਤੁਹਾਨੂੰ ਇਸ ਦੇ ਕਾਰਨ ਹੋਏ ਵਿਚਾਰ ਦੇ ਲਈ ਜਵਾਬ ਦੇਣਾ ਪਵੇਗਾ। ਬਸ ਜਿਵੇਂ ਇਹ ਯਕੀਨੀ ਹੈ, ਜੋ ਕੋਈ ਤੀਵੀਂ ਨੂੰ ਬੁਰੀ ਇੱਛਾ ਕਰਕੇ ਵੇਖਦਾ ਹੈ, ਸੋ ਤਦ ਹੀ ਆਪਣੇ ਮਨੋਂ ਉਸ ਦੇ ਨਾਲ ਜਨਾਹ ਕਰ ਚੁੱਕਿਆ। ਅੱਜ ਪੈਂਟੀਕਾਸਟਲ ਔਰਤਾਂ ਨਾਲ ਕੀ ਮਾਮਲਾ ਹੈ? ਇਸ ਲਈ ਹੀ ਮੈਂ ਹੈਰਾਨ ਹੁੰਦਾ ਹਾਂ, ਕਿਵੇਂ ਤੁਸੀਂ ਆਪਣੀ ਪੁਰਾਣੀ ਲਕੀਰ ਤੋਂ ਦੂਰ ਹੋ ਗਈਆਂ ਹੋ। ਤੁਹਾਡੀਆਂ ਮਾਵਾਂ ਕਿਸ ਤਰ੍ਹਾਂ ਲੰਮੇ ਵਾਲ ਰੱਖਦੀਆਂ ਹੁੰਦੀਆਂ ਸਨ, ਅਤੇ ਅੱਜ ਪੈਂਟੀਕਾਸਟਲ ਔਰਤਾਂ ਕਾਰਨੀਵਲ ਸਮਾਰੋਹ ਦੇ ਝੁੰਡ ਵਾਂਗ ਰੰਗ ਰੋਗਨ ਲਗਾਉਂਦੀਆਂ ਹਨ ਅਤੇ ਆਪਣੇ ਵਾਲ ਕੱਟਦੀਆਂ ਹਨ, ਅਤੇ ਉਹ ਇਸ ਤਰ੍ਹਾਂ ਦੇ ਪੁਰਾਣੇ ਛੋਟੇ ਛੋਟੇ ਕੱਪੜੇ ਪਹਿਨਦੀਆਂ ਹਨ। ਬਸ ਜਿਸ ਤਰ੍ਹਾਂ ਉਹ ਬਾਹਰ ਜਾਂਦੀਆਂ ਹਨ ਅਤੇ ਦੁਪਹਿਰੇ ਵਿਹੜੇ ਵਿੱਚ ਮਸ਼ੀਨ ਨਾਲ ਘਾਹ ਕੱਟਦੀਆਂ ਹਨ, ਜਦੋਂ ਪੁਰਸ਼ ਲੰਘਦੇ ਹਨ, ਕੀ ਤੁਹਾਨੂੰ ਕੋਈ ਅਹਿਸਾਸ ਹੈ ਔਰਤੋ ਕਿ ਤੁਹਾਨੂੰ ਉਹਨਾਂ ਪੁਰਸ਼ਾਂ ਨਾਲ ਵਿਚਾਰ ਕਰਨ ਦੇ ਲਈ ਜਵਾਬ ਦੇਣਾ ਹੀ ਪੈਣਾ ਹੈ? ਤੁਸੀਂ ਉਸੇ ਮਕਸਦ ਲਈ ਆਪਣੇ ਆਪ ਨੂੰ ਉਹਨਾਂ ਦੇ ਸਾਹਮਣੇ ਪੇਸ਼ ਕਰਦੀਆਂ ਹੋ। ਇੱਕ ਦੁਸ਼ਟ ਆਤਮਾ ਹੈ ਜੋ ਕਲੀਸਿਆ ਅਤੇ ਲੋਕਾਂ ਉੱਪਰ ਹੈ, ਅਤੇ ਉਹ ਇਸ ਨੂੰ ਨਹੀਂ ਜਾਣਦੇ। ਅੰਨੇ ਹਨ ਅਤੇ ਇਸ ਨੂੰ ਨਹੀਂ ਜਾਣਦੇ, ਇਹ ਸੱਚਾਈ ਹੈ। ਹੋ ਸਕਦਾ ਹੈ ਤੁਸੀਂ ਸ਼ਾਇਦ ਕਹਿ ਸਕਦੇ ਹੋ ਕਿ ਇੱਕ ਪ੍ਰਚਾਰਕ ਹੋਣ ਦੇ ਕਾਰਨ ਮੈਨੂੰ ਇਹ ਕਹਿਣ ਦਾ ਹੱਕ ਨਹੀਂ ਹੈ। ਅੱਛਾ, ਮੈਨੂੰ ਪਵਿੱਤਰ ਆਤਮਾ ਦੀ ਅਗਵਾਈ ਦੇ ਪਿੱਛੇ ਚੱਲਣਾ ਹੈ, ਇਹੀ ਸਭ ਹੈ ਜੋ ਮੈਂ ਕਹਿ ਸਕਦਾ ਹਾਂ। ਜੇ ਮੈਂ ਤੁਹਾਨੂੰ ਨਿਆਂ ਤੇ ਮਿਲਾਂ ਤਾਂ ਫੇਰ ਤੁਹਾਡਾ ਲਹੂ ਮੇਰੇ ਹੱਥਾਂ ਉੱਤੇ ਨਹੀਂ ਹੋਵੇਗਾ। ਹਰੇਕ ਉਸ ਥਾਂ ਤੋਂ ਦੂਰ ਹੋ ਜਾਓ ਜੋ ਸ਼ੈਤਾਨ ਜਿਹੀ ਦਿਸਦੀ ਹੈ, ਇਸ ਤੋਂ ਦੂਰ ਰਹੋ, ਇਸ ਤੋਂ ਦੂਰ ਚਲੇ ਜਾਓ। ਮੈਂ ਇਹ ਪ੍ਰਵਾਹ ਨਹੀਂ ਕਰਦਾ ਕਿ ਕਿੰਨੇ ਟੈਲੀਵਿਜ਼ਨ ਦੇ ਸਿਤਾਰੇ, ਤੁਸੀਂ ਇੱਥੇ ਇੱਕ ਟੈਲੀਵਿਜ਼ਨ ਦੇ ਸਿਤਾਰੇ ਨਹੀਂ ਹੋ, ਤੁਸੀਂ ਪਰਮੇਸ਼ਵਰ ਦੀ ਇੱਕ ਪੁੱਤਰੀ ਹੋ। ਕਿਸੇ ਦਿਨ ਮੈਂ ਇੱਕ ਪਾਸਟਰ ਦੀ ਕਲੀਸਿਆ ਵਿੱਚ ਪ੍ਰਚਾਰ ਕੀਤਾ ਇੱਕ ਪੁਰਾਣੇ ਗੁਲਾਮ ਦੇ ਬਾਰੇ, ਬਹੁਤ ਸਮਾਂ ਪਹਿਲਾਂ ਜਦੋਂ ਗੁਲਾਮਾਂ ਨੂੰ ਵੇਚਿਆ ਕਰਦੇ ਸਨ ਅਤੇ ਉਹ ਆਉਂਦੇ ਸਨ ਅਤੇ ਉਹਨਾਂ ਨੂੰ ਨਿਲਾਮੀ ਦੁਆਰਾ ਮੁੱਲ ਲੈਂਦੇ ਸਨ। ਉਹ ਲੋਕ ਆਪਣੇ ਵਤਨ ਦੇ ਕਾਰਨ ਰੋਂਦੇ ਚੀਕਦੇ, ਕਿਉਂਕਿ ਉੱਥੇ ਕਦੇ ਦੁਬਾਰਾ ਨਹੀਂ ਜਾ ਸਕਦੇ ਸਨ। ਉਹਨਾਂ ਨੂੰ ਕੋੜੜੇ ਮਾਰੇ ਜਾਂਦੇ ਸਨ, ਉਹਨਾਂ ਨੂੰ ਇਸ ਤਰ੍ਹਾਂ ਮੁੱਲ ਲੈਂਦੇ ਸਨ ਜਿਸ ਤਰ੍ਹਾਂ ਤੁਸੀਂ ਇੱਕ ਮੋਟਰ ਗੱਡੀ ਮੁੱਲ ਲੈਂਦੇ ਹੋ, ਬਸ ਜਿਵੇਂ ਕਿਸੇ ਵੀ ਚੀਜ਼ ਦੇ ਲਈ ਮੁੱਲ ਦਿੰਦੇ ਹੋ, ਅਤੇ ਉਹ ਮਨੁੱਖਾਂ ਨੂੰ ਵੇਚਦੇ ਸਨ। ਇੱਕ ਦਿਨ ਇੱਕ ਖਰੀਦਦਾਰ, ਇੱਕ ਦਲਾਲ ਇੱਕ ਵੱਡੀ ਗੁਲਾਮਾਂ ਦੀ ਅਦਲਾ ਬਦਲੀ ਦੀ ਮੰਡੀ ਵਿੱਚ ਆਇਆ। ਉਹਨੇ ਕਿਹਾ, ਤੁਹਾਡੇ ਕੋਲ ਵੇਚਣ ਲਈ ਕਿੰਨੇ ਗੁਲਾਮ ਹਨ? ਉਹਨਾਂ ਕਿਹਾ, ਅੱਛਾ ਮੇਰੇ ਕੋਲ ਬਦਲਣ ਲਈ ਕੁਝ ਹਨ। ਉਹ ਉਹਨਾਂ ਨੂੰ ਵੱਡੇ ਕਰਨ ਦੀ ਕੋਸ਼ਿਸ਼ ਕਰਦੇ ਸਨ, ਉਹਨਾਂ ਦੀਆਂ ਮਾਵਾਂ ਪਿਤਾਵਾਂ ਨੂੰ ਲੈਂਦੇ। ਜੇ ਉਹਨੇ ਜਿਸ ਔਰਤ ਨਾਲ ਵਿਆਹ ਕੀਤਾ ਹੁੰਦਾ ਉਹ ਇੱਕ ਛੋਟੀ ਕਮਜ਼ੋਰ ਔਰਤ ਹੁੰਦੀ, ਉਹਨਾਂ ਵੱਡੇ ਸਿਹਤਮੰਦ ਪੁਰਸ਼ਾਂ ਨੂੰ ਲੈਂਦੇ ਅਤੇ ਉਹਨਾਂ ਤੋਂ ਪੈਦਾਇਸ਼ ਕਰਵਾਉਂਦੇ, ਜਿਸ ਤਰ੍ਹਾਂ ਘੋੜੇ ਅਤੇ ਜਾਨਵਰ ਹੁੰਦੇ ਹਨ। ਇਹ ਕਦੇ ਵੀ ਸਹੀ ਨਹੀਂ ਸੀ। ਪਰਮੇਸ਼ਵਰ ਨੇ ਮਨੁੱਖ ਨੂੰ ਬਣਾਇਆ, ਮਨੁੱਖ ਨੇ ਗੁਲਾਮ ਬਣਾਏ, ਇਹ ਮੁੱਢੋਂ ਹੀ ਸਹੀ ਨਹੀਂ ਸੀ, ਕਦੇ ਵੀ ਨਹੀਂ ਸੀ। ਪਰਮੇਸ਼ਵਰ ਦਾ ਕਦੇ ਇਹ ਇਰਾਦਾ ਨਹੀਂ ਸੀ ਕਿ ਕੋਈ ਮਨੁੱਖ ਇੱਕ ਗੁਲਾਮ ਬਣੇ, ਨਹੀਂ ਸ਼੍ਰੀਮਾਨ। ਅਤੇ ਵੇਖੋ ਕੀ ਵਾਪਰਿਆ ਸੀ। ਫਿਰ ਉਹਨਾਂ ਸਭਨਾਂ ਦੇ ਵਿਚਕਾਰ ਉਸ ਆਦਮੀ ਨੇ ਕਿਹਾ, ਅੱਛਾ ਮੈਂ ਉਹਨਾਂ ਦੇ ਵਿੱਚੋਂ ਕੁਝ ਖਰੀਦਣਾ ਚਾਹਾਂਗਾ। ਉਸਨੇ ਉੱਥੇ ਇੱਕ ਜਵਾਨ ਆਦਮੀ ਵੱਲ ਧਿਆਨ ਦਿੱਤਾ। ਉਹਨਾਂ ਨੂੰ ਉਸਦੇ ਕੋੜੇ ਨਹੀਂ ਮਾਰਨੇ ਪੈਂਦੇ ਸਨ, ਉਸਦੀ ਠੋਡੀ ਉੱਪਰ ਸੀ, ਸਿਰ ਉੱਪਰ ਸੀ, ਬਸ ਇੱਕ ਅਸਲ ਸੱਜਣ ਦੇ ਵਾਂਗ ਉਹ ਇੱਧਰ ਉੱਧਰ ਚੱਲ ਰਿਹਾ ਸੀ। ਉਸ ਦਲਾਲ ਨੇ ਕਿਹਾ, ਮੈਂ ਉਸ ਨੂੰ ਖਰੀਦਣਾ ਚਾਹੁੰਦਾ ਹਾਂ। ਉਸਨੇ ਕਿਹਾ, ਪਰ ਉਹ ਵਿਕਾਊ ਨਹੀਂ ਹੈ। ਉਸਨੇ ਕਿਹਾ, ਅੱਛਾ ਕਿਉਂ? ਪੁੱਛਿਆ, ਕੀ ਉਹ ਮਾਲਕ ਹੈ? ਉਸਨੇ ਕਿਹਾ, ਨਹੀਂ ਉਹ ਇੱਕ ਗੁਲਾਮ ਹੈ। ਅੱਛਾ, ਪੁੱਛਿਆ ਕਿਉਂ? ਕੀ ਤੁਸੀਂ ਉਸਨੂੰ ਉਹਨਾਂ ਬਾਕੀ ਗੁਲਾਮਾਂ ਨਾਲੋਂ ਵਧੀਆ ਖਵਾਉਂਦੇ ਹੋ? ਉਸਨੇ ਕਿਹਾ, ਨਹੀਂ ਉਹ ਬਾਕੀ ਗੁਲਾਮਾਂ ਨਾਲ ਗਲਿਆਰੇ ਵਿੱਚ ਖਾਂਦਾ ਹੈ, ਉਹ ਇੱਕ ਗੁਲਾਮ ਹੈ। ਤਾਂ ਉਸਨੇ ਕਿਹਾ, ਉਸ ਵਿੱਚ ਅਜਿਹੀ ਕਿਹੜੀ ਗੱਲ ਹੈ ਜੋ ਉਸਨੂੰ ਬਾਕੀ ਗੁਲਾਮਾਂ ਨਾਲੋਂ ਵੱਖਰਾ ਬਣਾਉਂਦੀ ਹੈ? ਤਾਂ ਮਾਲਕ ਨੇ ਕਿਹਾ, ਮੈਂ ਆਪ ਵੀ ਬਹੁਤ ਚਿਰ ਤੋਂ ਇਸ ਦੇ ਲਈ ਹੈਰਾਨ ਹੁੰਦਾ ਰਿਹਾ, ਪਰ ਇੱਕ ਦਿਨ ਮੈਨੂੰ ਪਤਾ ਲੱਗ ਗਿਆ, ਦੂਰ ਉਸਦੇ ਆਪਣੇ ਦੇਸ਼ ਵਿੱਚ ਉਸਦਾ ਪਿਤਾ ਇੱਕ ਕਬੀਲੇ ਦਾ ਰਾਜਾ ਹੈ। ਭਾਵੇਂ ਉਹ ਆਪਣੇ ਘਰ ਤੋਂ ਦੂਰ ਇੱਕ ਪਰਦੇਸੀ ਹੈ, ਉਹ ਅਜੇ ਵੀ ਜਾਣਦਾ ਹੈ ਕਿ ਉਹ ਇੱਕ ਰਾਜੇ ਦਾ ਪੁੱਤਰ ਹੈ ਤੇ ਇੱਕ ਰਾਜੇ ਦੇ ਪੁੱਤਰ ਵਾਂਗ ਹੀ ਵਿਹਾਰ ਕਰਦਾ ਹੈ। ਜੇ ਇੱਕ ਅਫਰੀਕਾ ਦੇ ਵਾਸੀ ਨੂੰ ਇਹ ਅਹਿਸਾਸ ਸੀ ਕਿ ਉਸਦਾ ਪਿਤਾ ਇੱਕ ਕਬੀਲੇ ਦਾ ਰਾਜਾ ਹੈ, ਇੱਥੇ ਇੱਕੋ ਅਣਜਾਣ ਦੇਸ਼ ਵਿੱਚ ਹੁਣ ਵੀ ਜਾਣ ਸਕਦਾ ਹੈ ਕਿ ਸਮੁੰਦਰੋਂ ਪਾਰ ਉਹ ਇੱਕ ਰਾਜੇ ਦਾ ਪੁੱਤਰ ਹੈ, ਪੁਰਸ਼ਾਂ ਅਤੇ ਔਰਤਾਂ ਨੂੰ ਜੋ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਹਨ, ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਆਪ ਵਿੱਚ ਰਵੱਈਆ ਰੱਖਣਾ ਚਾਹੀਦਾ ਹੈ, ਉਸੇ ਤਰ੍ਹਾਂ ਦੇ ਕੰਮ ਕਰੋ। ਯਕੀਨਨ ਆਪਣੇ ਆਪ ਨੂੰ ਉਸੇ ਤਰ੍ਹਾਂ ਚਲਾਓ, ਆਪਣੇ ਆਪ ਨੂੰ ਸਾਫ਼ ਕਰੋ ਅਤੇ ਪਰਮੇਸ਼ਵਰ ਦੇ ਪੁੱਤਰ ਧੀਆਂ ਵਰਗੇ ਕੰਮ ਕਰੋ। ਕੋਈ ਹੈਰਾਨੀ ਨਹੀਂ ਕਿਸ ਤਰ੍ਹਾਂ ਦੀ ਹਾਲਤ ਹੋ ਗਈ ਹੈ। ਅਸੀਂ ਇੱਥੇ ਹਾਂ। ਉਹ ਛੋਟੀ ਮਾਰਥਾ ਦੌੜਦੀ ਹੋਈ ਬਾਹਰ ਆਈ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਸ ਕੋਲ ਇੱਕ ਵਜ੍ਹਾ ਸੀ ਕਿ ਉਹਦੇ ਵਿਰੁੱਧ ਕੁਝ ਕਹਿੰਦੀ। ਤੂੰ ਮੇਰੇ ਭਰਾ ਦੇ ਕੋਲ ਕਿਉਂ ਨਹੀਂ ਆਇਆ? ਵੇਖ, ਅਸੀਂ ਤੇਰੇ ਲਈ ਕੁਝ ਕੀਤਾ ਸੀ ਅਤੇ ਤੂੰ ਸਾਨੂੰ ਨਿਰਾਸ਼ ਕਰ ਦਿੱਤਾ ਹੈ। ਜੇ ਉਹਨੇ ਇਹ ਕਿਹਾ ਹੁੰਦਾ ਤਾਂ ਕਹਾਣੀ ਜਿਸ ਤਰ੍ਹਾਂ ਖਤਮ ਹੋਈ ਉਸ ਤਰ੍ਹਾਂ ਨਾ ਹੋਈ ਹੁੰਦੀ। ਨਹੀਂ ਸ਼੍ਰੀਮਾਨ, ਇਹੀ ਤਰੀਕਾ ਹੈ ਜਿਸ ਨਾਲ ਤੁਸੀਂ ਪਰਮੇਸ਼ਵਰ ਦੇ ਦੈਵੀ ਦਾਨ ਵੱਲ ਜਾਂਦੇ ਹੋ। ਜੇ ਪਰਮੇਸ਼ਵਰ ਇੱਕ ਦਾਨ ਭੇਜਦਾ ਹੈ ਤਾਂ ਤੁਹਾਡਾ ਇਸ ਨੂੰ ਲੈਣ ਦਾ ਰਵੱਈਆ ਠੀਕ ਹੋਣਾ ਚਾਹੀਦਾ ਹੈ। ਜੇ ਤੁਸੀਂ ਇਸ ਤੋਂ ਕੁਝ ਲੈਣ ਦੀ ਆਸ ਰੱਖਦੇ ਹੋ ਤਾਂ ਤੁਹਾਨੂੰ ਇਸ ਨੂੰ ਠੀਕ ਰਵੱਈਏ ਨਾਲ ਲੈਣਾ ਪਵੇਗਾ। ਅਤੇ ਮਾਰਥਾ ਇਹ ਜਾਣਦੀ ਸੀ। ਸ਼ਾਇਦ ਉਹਨੇ ਸੁਨਮੀ ਤੀਵੀ ਅਤੇ ਉਸਦੇ ਬੱਚੇ ਬਾਰੇ ਪੜਿਆ ਸੀ। ਜੇਕਰ ਉਹ ਸੁਨਮੀ ਤੀਵੀ ਜਾਣਦੀ ਸੀ ਕਿ ਪਰਮੇਸ਼ਵਰ ਸੀ ਜੋ ਏਲੀਆ ਵਿੱਚ ਸੀ, ਤਾਂ ਕਿੰਨਾ ਵੱਧ ਕੇ ਯਸੂ ਵਿੱਚ ਸੀ। ਇਸ ਲਈ ਉਹ ਸਹੀ ਰਵੱਈਏ ਨਾਲ ਗਈ। ਉਹ ਦੌੜ ਕੇ ਗਈ ਅਤੇ ਉਸਦੇ ਚਰਨਾਂ ਵਿੱਚ ਡਿੱਗ ਪਈ। ਮੈਂ ਇਹ ਪਸੰਦ ਕਰਦਾ ਹਾਂ। ਉਹਦੇ ਚਰਨਾਂ ਵਿੱਚ ਡਿੱਗ ਗਈ ਅਤੇ ਕਿਹਾ, ਪ੍ਰਭੂ, ਇਹੀ ਉਸਦਾ ਸਹੀ ਨਾਮ ਸੀ, ਇਹੀ ਸੀ ਜੋ ਉਹ ਸੀ, ਉਹ ਉਸਦਾ ਪ੍ਰਭੂ ਸੀ। ਪ੍ਰਭੂ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਉਹ ਮੇਰੇ ਪਰਮੇਸ਼ਵਰ, ਉਹ ਮੈਂ ਉਹਦੇ ਮਹਾਨ ਦਿਲ ਬਾਰੇ ਸੋਚ ਸਕਦਾ ਹਾਂ। ਜਦ ਉਸਨੇ ਉਸ ਸੁੰਦਰ ਔਰਤ ਵੱਲ ਵੇਖਿਆ, ਅਥਰੂ ਉਹਦੀਆਂ ਅੱਖਾਂ ਵਿੱਚੋਂ ਵਗ ਰਹੇ ਸਨ। ਉਹਨੇ ਕਿਹਾ, ਪ੍ਰਭੂ ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਵੇਖੋ ਉਹਨੇ ਕੀ ਕਿਹਾ, ਪਰ ਫਿਰ ਵੀ ਪ੍ਰਭੂ ਭਾਵੇਂ ਉਹ ਮਰ ਗਿਆ ਹੈ, ਭਾਵੇਂ ਚਮੜੀ ਦੇ ਕੀੜੇ ਉਹਦੇ ਸਰੀਰ ਵਿੱਚ ਕਿਸਰ ਰਹੇ ਹਨ, ਫਿਰ ਵੀ ਪ੍ਰਭੂ ਜੋ ਵੀ ਤੂੰ ਪਰਮੇਸ਼ਵਰ ਤੋਂ ਮੰਗੇ ਪਰਮੇਸ਼ਵਰ ਤੈਨੂੰ ਉਹ ਦੇ ਦੇਵੇਗਾ। ਓ ਇਹੀ ਭੇਤ ਹੈ। ਹੋ ਸਕਦਾ ਹੈ ਤੁਸੀਂ ਕਹਿ ਸਕਦੇ ਹੋ, ਮੈਂ ਹਰੇਕ ਹਸਪਤਾਲ ਨੂੰ ਛਾਣ ਮਾਰਿਆ ਹੈ, ਡਾਕਟਰ ਕਹਿੰਦਾ ਹੈ ਕਿ ਮੈਂ ਮਰਨ ਵਾਲਾ ਹਾਂ, ਪਰ ਹੁਣ ਵੀ ਪ੍ਰਭੂ ਮੈਂ ਜੋੜਾਂ ਦੇ ਦਰਦ ਨਾਲ ਪੂਰੀ ਤਰ੍ਹਾਂ ਅਪਾਹਜ ਹੋ ਗਿਆ ਹਾਂ, ਮੈਂ ਹਿੱਲ ਨਹੀਂ ਸਕਦਾ, ਪਰ ਫਿਰ ਵੀ ਪ੍ਰਭੂ। ਉਹ ਛੋਟਾ ਬਾਲਕ ਜਿਹਦਾ ਸਿਰ ਬਹੁਤ ਵੱਡਾ ਸੀ, ਕੱਲ ਰਾਤ ਬਹੁਤ ਵੱਡਾ ਸੀ, ਉੱਥੇ ਅਜਿਹਾ ਕੁਝ ਨਹੀਂ ਜੋ ਤੁਸੀਂ ਕਰ ਸਕਦੇ ਸੀ। ਉਹ ਫੈਲਦਾ ਜਾਵੇਗਾ ਤੇ ਸਿਰ ਨੂੰ ਫਾੜ ਦੇਵੇਗਾ, ਉਹ ਮਰ ਜਾਵੇਗਾ, ਪਰ ਫਿਰ ਵੀ ਪ੍ਰਭੂ ਉਹ ਅੱਜ ਵੀ ਉਹੀ ਪਰਮੇਸ਼ਵਰ ਹੈ ਅਤੇ ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਸੱਜੇ ਹੱਥ ਬੈਠਾ ਹੋਇਆ ਹੈ, ਸਾਡੇ ਲਈ ਉਹਨਾਂ ਚੀਜ਼ਾਂ ਲਈ ਸਿਫਾਰਿਸ਼ ਕਰਦਾ ਹੈ ਜਿਨ੍ਹਾਂ ਦਾ ਅਸੀਂ ਦਾਅਵਾ ਕਰਦੇ ਹਾਂ ਕਿ ਉਹਨੇ ਸਾਡੇ ਲਈ ਕੀਤੀਆਂ। ਹੁਣ ਮੈਂ ਸੱਚਮੁੱਚ ਧਾਰਮਿਕ ਮਹਿਸੂਸ ਕਰ ਰਿਹਾ ਹਾਂ, ਯਕੀਨਨ ਕਰ ਰਿਹਾ ਹਾਂ। ਤੁਸੀਂ ਮੈਨੂੰ ਇੱਕ ਪਵਿੱਤਰ ਪਖੰਡੀ ਕਹੋਗੇ, ਪਰ ਫਿਰ ਵੀ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਤੁਸੀਂ ਵੀ ਮਹਿਸੂਸ ਕਰਨਾ ਸ਼ੁਰੂ ਕਰੋ ਅਤੇ ਇਸ ਨੂੰ ਸਮਝ ਸਕੋ। ਇਸ ਲਈ ਹਾਂ ਸ਼੍ਰੀਮਾਨ, ਫਿਰ ਵੀ ਪ੍ਰਭੂ ਤੂੰ ਪਰਮੇਸ਼ਵਰ ਤੋਂ ਜੋ ਵੀ ਮੰਗੇਗਾ ਪਰਮੇਸ਼ਵਰ ਤੈਨੂੰ ਉਹ ਦੇ ਦੇਵੇਗਾ। ਯਿਸੂ ਨੇ ਕਿਹਾ, ਮੇਰੇ ਨਾਮ ਵਿੱਚ ਪਿਤਾ ਕੋਲੋਂ ਜੋ ਵੀ ਮੰਗੋ ਮੈਂ ਕਰ ਦੇਵਾਂਗਾ। ਹੁਣ ਵੀ ਪ੍ਰਭੂ ਤੂੰ ਜੋ ਵੀ ਮੰਗੇਗਾ ਪਰਮੇਸ਼ਵਰ ਤੈਨੂੰ ਉਹ ਦੇ ਦੇਵੇਗਾ। ਓ ਇਹ ਗੱਲ ਜ਼ਰੂਰ ਉਸਦੇ ਮਹਾਨ ਹਿਰਦੇ ਵਿੱਚ ਚਲੀ ਗਈ ਹੋਵੇਗੀ। ਉਹਨੇ ਕਿਹਾ, ਤੇਰਾ ਭਰਾ ਜੀ ਉੱਠੇਗਾ। ਉਹਨੇ ਕਿਹਾ, ਹਾਂ ਪ੍ਰਭੂ ਉਹ ਜੀਵੇਗਾ। ਉਹ ਇੱਕ ਚੰਗਾ ਲੜਕਾ ਸੀ, ਉਹ ਅੰਤ ਦੇ ਦਿਨਾਂ ਵਿੱਚ ਪਹਿਲੀ ਕਿਆਮਤ ਨੂੰ ਜੀ ਉੱਠੇਗਾ। ਉਹ ਯਹੂਦੀ ਪਹਿਲੀ ਕਿਆਮਤ ਵਿੱਚ ਵਿਸ਼ਵਾਸ ਕਰਦੇ ਸਨ, ਉਹ ਅੰਤ ਦੇ ਦਿਨਾਂ ਵਿੱਚ ਪਹਿਲੀ ਕਿਆਮਤ ਨੂੰ ਜੀ ਉੱਠੇਗਾ। ਉਹਦੀ ਵੱਲ ਵੇਖੋ, ਉਹਨੇ ਆਪਣੇ ਆਪ ਨੂੰ ਸਿੱਧਾ ਕੀਤਾ। ਉਹਨੇ ਕਿਹਾ, ਕਿਆਮਤ ਅਤੇ ਜੀਵਨ ਮੈਂ ਹੀ ਹਾਂ। ਉਹ ਮੇਰੇ ਪ੍ਰਭੂ, ਉੱਥੇ ਪਹਿਲਾਂ ਕਦੇ ਕੋਈ ਮਨੁੱਖ ਨਹੀਂ ਸੀ ਜੋ ਇਸ ਨੂੰ ਕਹਿ ਸਕਦਾ ਸੀ, ਉਸ ਤੋਂ ਬਾਅਦ ਵੀ ਕੋਈ ਅਜਿਹਾ ਮਨੁੱਖ ਨਹੀਂ ਕਹਿ ਸਕੇਗਾ। ਉਹ ਇੱਕ ਹੈ ਜੋ ਇਸ ਨੂੰ ਕਹਿ ਸਕਦਾ ਹੈ, ਕਿਆਮਤ ਅਤੇ ਜੀਵਨ ਮੈਂ ਹੀ ਹਾਂ। ਇਹ ਸਾਡੇ ਪ੍ਰਭੂ ਨੇ ਕਿਹਾ ਸੀ। ਉਹ ਜੋ ਮੇਰੇ ਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਵੀ ਜਾਵੇ, ਉਹ ਫਿਰ ਵੀ ਜੀਵੇਗਾ, ਅਤੇ ਜੋ ਕੋਈ ਮੇਰੇ ਵਿੱਚ ਰਹਿੰਦਾ ਹੈ ਤੇ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ ਉਹ ਕਦੇ ਨਾ ਮਰੇਗਾ। ਕੀ ਤੂੰ ਇਹ ਵਿਸ਼ਵਾਸ ਕਰਦੀ ਹੈ? ਉਹਨੇ ਕਿਹਾ, ਹਾਂ ਪ੍ਰਭੂ। ਉਹ ਜਾਣਦੀ ਸੀ ਕਿ ਕੁਝ ਹੋਣ ਵਾਲਾ ਸੀ, ਹੋਣਾ ਹੀ ਸੀ। ਜਦ ਵਿਸ਼ਵਾਸ ਕਿਸੇ ਇਮਾਨਦਾਰ ਹਿਰਦੇ ਵਿੱਚੋਂ ਪਰਮੇਸ਼ਵਰ ਨੂੰ ਮਿਲਦਾ ਹੈ ਤਾਂ ਪਹੀਏ ਦੇ ਦੰਦ ਇਸ ਤਰ੍ਹਾਂ ਇਕੱਠੇ ਹੋ ਜਾਂਦੇ ਹਨ, ਕੁਝ ਤਾਂ ਹੋਣਾ ਹੀ ਹੁੰਦਾ ਹੈ। ਮੈਂ ਯਿਸੂ ਮਸੀਹ ਦੇ ਨਾਮ ਵਿੱਚ ਇਹਨਾਂ ਸਰੋਤਿਆਂ ਨੂੰ ਚੁਣੌਤੀ ਦਿੰਦਾ ਹਾਂ, ਆਪਣੇ ਵਿਸ਼ਵਾਸ ਨੂੰ ਪਰਮੇਸ਼ਵਰ ਨਾਲ ਉਸ ਤਰ੍ਹਾਂ ਜੁੜਨ ਦਿਓ। ਕੁਝ ਹੀ ਮਿੰਟਾਂ ਵਿੱਚ ਸਾਡੇ ਕੋਲ ਇੱਕ ਹੋਰ ਪੰਤੇਕੁਸਤ ਹੋਵੇਗਾ। ਇਸ ਨਗਰ ਵਿੱਚ ਇੱਕ ਅਜਿਹੀ ਬੇਦਾਰੀ ਫੈਲ ਜਾਵੇਗੀ ਕਿ ਇਸ ਦੇਸ਼ ਵਿੱਚ ਇੰਨੀ ਪੁਲਿਸ ਨਹੀਂ ਹੈ ਕਿ ਉਹਨਾਂ ਨੂੰ ਸ਼ਾਂਤ ਰੱਖ ਸਕੇ। ਇਹ ਠੀਕ ਹੈ, ਇੱਕ ਅਸਲ ਬੇਦਾਰੀ ਹੋਵੇਗੀ। ਹੁਣ ਵੀ ਪ੍ਰਭੂ, ਖੈਰ ਅਸੀਂ ਇਸ ਜਗ੍ਹਾ ਤੇ ਫੜੇ ਗਏ ਹਾਂ, ਅਸੀਂ ਇਹ ਕੀਤਾ ਤੇ ਉਹ ਕੀਤਾ, ਮੈਂ ਪਰਵਾਹ ਨਹੀਂ ਕਰਦਾ ਕਿ ਤੁਸੀਂ ਕੀ ਕੀਤਾ ਹੈ। ਹੁਣ ਵੀ ਪ੍ਰਭੂ ਉਹ ਉਡੀਕ ਰਿਹਾ ਹੈ ਕਿ ਤੁਸੀਂ ਉਸ ਨੂੰ ਪੁਕਾਰੋ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਹਾਂ ਸ਼੍ਰੀਮਾਨ। ਹੁਣ ਵੀ ਤੁਸੀਂ ਉਸ ਤੋਂ ਜੋ ਵੀ ਮੰਗੋ। ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ? ਹੁਣ ਉਹ ਕਬਰ ਵੱਲ ਜਾਂਦਾ ਹੈ। ਉਹ ਇੱਕ ਸੰਪੂਰਨ ਮਨੁੱਖ ਸੀ, ਇਸ ਲਈ ਰੋ ਸਕਦਾ ਸੀ। ਉਹ ਸੰਪੂਰਨ ਪਰਮੇਸ਼ਵਰ ਵੀ ਸੀ ਜੋ ਮੁਰਦੇ ਨੂੰ ਜਵਾਲ ਸਕਦਾ ਸੀ। ਕੁਝ ਸਮਾਂ ਪਹਿਲਾਂ ਇੱਥੇ ਇੱਕ ਔਰਤ ਸੀ ਜਿਹੜੀ ਇੱਕ ਖਾਸ ਸਮੂਹ ਨਾਲ ਸੰਬੰਧ ਰੱਖਦੀ ਸੀ। ਮੇਰੀ ਆਦਤ ਨਹੀਂ ਹੈ ਕਿ ਮੈਂ ਸੰਸਥਾਵਾਂ ਦੇ ਨਾਮ ਲਵਾਂ, ਪਰ ਇਹ ਔਰਤ ਉਹ ਇਹ ਵਿਸ਼ਵਾਸ ਨਹੀਂ ਕਰਦੇ ਕਿ ਯਿਸੂ ਪਰਮੇਸ਼ਵਰ ਤੋਂ ਸੀ। ਉਹ ਕਹਿੰਦੇ ਹਨ ਕਿ ਉਹ ਬਸ ਇੱਕ ਨਬੀ ਸੀ। ਹੁਣ ਜੇ ਉਹ ਸਿਰਫ ਇੱਕ ਨਬੀ ਸੀ ਤਾਂ ਅਸੀਂ ਸਾਰੇ ਪਾਪ ਵਿੱਚ ਹਾਂ। ਉਹ ਜਾਂ ਤਾਂ ਪਰਮੇਸ਼ਵਰ ਸੀ, ਪਰਮੇਸ਼ਵਰ ਤੋਂ ਜਰਾ ਵੀ ਘੱਟ ਨਹੀਂ ਸੀ, ਜਾਂ ਇਸ ਜਗਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪਰਮਾਉਣ ਵਾਲਾ ਸੀ। ਇਹ ਠੀਕ ਹੈ, ਉਹ ਇੱਕ ਮਨੁੱਖ ਤੋਂ ਵੱਧ ਕੇ ਸੀ। ਉਸ ਔਰਤ ਨੇ ਕਿਹਾ, ਉਹ ਪਰਮੇਸ਼ਵਰ ਤੋਂ ਨਹੀਂ ਸੀ। ਅੱਜ ਇਸ ਸਮਾਜਿਕ ਸੁਸਮਾਚਾਰ ਵਿੱਚ ਇਸ ਤਰ੍ਹਾਂ ਦਾ ਬਹੁਤ ਕੁਝ ਹੈ ਜੋ ਯਿਸੂ ਮਸੀਹ ਨੂੰ ਇੱਕ ਨਬੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਕਿਉਂ? ਉਹ ਨਬੀਆਂ ਦਾ ਪਰਮੇਸ਼ਵਰ ਸੀ, ਯਕੀਨਨ ਉਹ ਸੀ। ਉਸਨੇ ਕਿਹਾ, ਮੈਂ ਤੁਹਾਨੂੰ ਇਹ ਬਾਈਬਲ ਦੁਆਰਾ ਪ੍ਰਮਾਣਿਤ ਕਰਕੇ ਦੱਸਾਂਗੀ, ਉਹ ਸਿਰਫ ਇੱਕ ਮਨੁੱਖ ਸੀ। ਮੈਂ ਕਿਹਾ, ਤੁਸੀਂ ਇਸ ਨੂੰ ਕਰੋ। ਉਹਨੇ ਕਿਹਾ, ਜਦੋਂ ਲਾਜ਼ਰ ਦੀ ਕਬਰ ਉੱਤੇ ਗਿਆ, ਬਾਈਬਲ ਕਹਿੰਦੀ ਹੈ ਉਹ ਰੋਇਆ, ਉਹ ਮਰਨਹਾਰ ਸੀ, ਜਾਂ ਤਾਂ ਉਹ ਰੋ ਨਹੀਂ ਸਕਦਾ ਸੀ। ਮੈਂ ਕਿਹਾ, ਔਰਤ ਕੀ ਇਹ ਤੇਰਾ ਵਚਨ ਹੈ? ਮੇਰਾ ਇਹ ਕਹਿਣ ਦਾ ਮਤਲਬ ਧਰਮ ਵਿਰੋਧੀ ਹੋਣਾ ਨਹੀਂ ਹੈ, ਪਰ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਉਸ ਨੂੰ ਕੀ ਆਖਿਆ। ਉਸਨੇ ਕਿਹਾ, ਬਸ ਇਹੀ ਗੱਲ ਹੈ। ਮੈਂ ਕਿਹਾ, ਇਹ ਬਿਆਨ ਉਸ ਤਰੀ ਨਾਲੋਂ ਵੀ ਹਲਕਾ ਹੈ ਜਿਹੜਾ ਭੁੱਖ ਨਾਲ ਮਰੇ ਹੋਏ ਮੁਰਗੇ ਦੀ ਬਣੀ ਹੋਵੇ। ਮੈਂ ਕਿਹਾ, ਖੈਰ ਤੇਰੇ ਕੋਲ ਇਸ ਗੱਲ ਤੇ ਖੜੀ ਰਹਿਣ ਦੇ ਲਈ ਕੋਈ ਵੀ ਚੀਜ਼ ਨਹੀਂ ਹੈ। ਉਸਨੇ ਕਿਹਾ, ਉਹ ਕਿਉਂ ਰੋਇਆ? ਇਹ ਵਿਖਾਉਂਦਾ ਹੈ ਕਿ ਉਹ ਮਰਨਹਾਰ ਸੀ। ਮੈਂ ਕਿਹਾ, ਉਹ ਮਰਨਹਾਰ ਅਤੇ ਅਮਰਤਾ ਦੋਵੇਂ ਸੀ, ਉਹ ਮਨੁੱਖੀ ਦੇਹ ਵਿੱਚ ਪਰਮੇਸ਼ਵਰ ਸੀ। ਉਸਨੇ ਕਿਹਾ, ਓ ਬਕਵਾਸ। ਮੈਂ ਕਿਹਾ, ਉਹ ਕਬਰ ਵੱਲ ਰੋਂਦਾ ਹੋਇਆ ਗਿਆ, ਇਹ ਬਹੁਤ ਹੀ ਸੱਚ ਹੈ, ਪਰ ਜਦੋਂ ਉਸਨੇ ਆਪਣੇ ਆਪ ਨੂੰ ਸਿੱਧਾ ਕੀਤਾ, ਬਾਈਬਲ ਨੇ ਕਿਹਾ ਉਸਦੇ ਵੱਲ ਵੇਖਣ ਨੂੰ ਕੋਈ ਖਾਸ ਗੱਲ ਨਹੀਂ ਸੀ, ਕੋਈ ਸੁਹੱਪਾ ਨਹੀਂ ਕਿ ਉਸ ਨੂੰ ਅਸੀਂ ਪਸੰਦ ਕਰੀਏ, ਪਰ ਜਦੋਂ ਉਸਨੇ ਆਪਣੇ ਛੋਟੇ ਛੋਟੇ ਮੋਢਿਆਂ ਨੂੰ ਸਿੱਧਾ ਕੀਤਾ ਅਤੇ ਕਿਹਾ, ਲਾਜ਼ਰ ਬਾਹਰ ਆ, ਅਤੇ ਇੱਕ ਮਨੁੱਖ ਜੋ 4 ਦਿਨਾਂ ਤੋਂ ਮਰਿਆ ਹੋਇਆ ਸੀ ਅਤੇ ਕਬਰ ਵਿੱਚ ਸੜ ਗਲ ਗਿਆ ਸੀ, ਉਹ ਬਾਹਰ ਆ ਗਿਆ। ਉਹ ਇੱਕ ਮਨੁੱਖ ਤੋਂ ਵੱਧ ਕੇ ਸੀ। ਮੈਨੂੰ ਉਹ ਮਨੁੱਖ ਵਿਖਾਓ ਜੋ ਇਹ ਕਰ ਸਕਦਾ ਹੈ। ਇਹ ਕੀ ਸੀ? ਸੜਨ ਆਪਣੇ ਮਾਲਕ ਨੂੰ ਜਾਣਦੀ ਸੀ, ਜੀਵਨ ਆਪਣੇ ਰਚਨਹਾਰੇ ਨੂੰ ਜਾਣਦਾ ਸੀ। ਕੁਝ ਤਾਂ ਹੋਣਾ ਹੀ ਸੀ। ਉਹ ਬੋਲਿਆ ਤੇ ਇੱਕ ਮਨੁੱਖ ਜੋ ਕਬਰ ਵਿੱਚ 4 ਦਿਨਾਂ ਤੋਂ ਮਰਿਆ ਪਿਆ ਸੀ, ਫਿਰ ਤੂੰ ਜੀ ਉੱਠਿਆ ਤੇ ਆਪਣੇ ਪੈਰਾਂ ਉੱਤੇ ਖਲੋ ਗਿਆ, ਉਹ ਜਿਉਂਦਾ ਹੋ ਗਿਆ। ਹਲੇਲੂਇਆ। ਇਹ ਪਰਮੇਸ਼ਵਰ ਆਪਣੇ ਪੁੱਤਰ ਵਿੱਚ ਸੀ। ਹਾਂ ਸ਼੍ਰੀਮਾਨ, ਉਹ ਪਰਮੇਸ਼ਵਰ ਸੀ ਜੋ ਆਪਣੇ ਪੁੱਤਰ ਵਿੱਚੋਂ ਹੋ ਕੇ ਆਪਣੇ ਆਪ ਨੂੰ ਜਾਣੂ ਕਰਾ ਰਿਹਾ ਸੀ। ਉਹ ਇੱਕ ਮਨੁੱਖ ਨਹੀਂ ਪਰ ਪਰਮੇਸ਼ਵਰ ਬੋਲ ਰਿਹਾ ਸੀ। ਉਹ ਇੱਕ ਮਨੁੱਖ ਸੀ ਜਦ ਉਸ ਨੂੰ ਉਸ ਦਿਨ ਉਸ ਰੁੱਖ ਤੋਂ ਕੁਝ ਖਾਣ ਨੂੰ ਨਾ ਮਿਲਿਆ। ਉਹ ਇੱਕ ਮਨੁੱਖ ਸੀ ਪਰ ਜਦ ਉਸਨੇ 5 ਰੋਟੀਆਂ ਅਤੇ 2 ਮੱਛੀਆਂ ਨਾਲ 5,000 ਨੂੰ ਖਵਾਇਆ, ਤਦ ਉਹ ਇੱਕ ਮਨੁੱਖ ਨਾਲੋਂ ਵੱਧ ਕੇ ਸੀ। ਉਹ ਪਰਮੇਸ਼ਵਰ ਸੀ ਜੋ ਉਹਨਾਂ ਨੂੰ ਉੱਥੇ ਖਵਾ ਰਿਹਾ ਸੀ। ਉਹ ਇੱਕ ਨਬੀ ਤੋਂ ਵੱਧ ਕੇ ਸੀ, ਇੱਕ ਮਨੁੱਖ ਤੋਂ ਵੱਧ ਕੇ ਸੀ। ਉਹ ਇੱਕ ਪਰਮੇਸ਼ਵਰ ਮਨੁੱਖ ਸੀ। ਯਕੀਨਨ ਉਸ ਰਾਤ ਉਸ ਛੋਟੀ ਜਿਹੀ ਬੇੜੀ ਦੇ ਪਿਛਲੇ ਪਾਸੇ ਸੁੱਤਾ ਹੋਇਆ ਸੀ ਅਤੇ ਸਮੁੰਦਰ ਦਹਾੜ ਰਿਹਾ ਸੀ ਅਤੇ ਇਸ ਤਰ੍ਹਾਂ ਉੱਛਲ ਰਿਹਾ ਸੀ ਜਿਵੇਂ ਬੋਤਲ ਦੀ ਡਾਟ ਹੁੰਦੀ ਹੈ। ਜਦੋਂ ਸਮੁੰਦਰ ਦੇ 10,000 ਸ਼ੈਤਾਨਾਂ ਨੇ ਇਹ ਸੋਚ ਚੁੱਕੀ ਕਿ ਉਸ ਨੂੰ ਉਸ ਰਾਤ ਡੋਬ ਦੇਣਗੇ। ਉਹ ਇੱਕ ਮਨੁੱਖ ਸੀ ਅਤੇ ਬਿਮਾਰਾਂ ਲਈ ਪ੍ਰਾਰਥਨਾ ਕਰਕੇ ਕਮਜ਼ੋਰ ਅਤੇ ਥੱਕਿਆ ਹੋਇਆ ਸੀ ਉੱਥੇ ਪਿੱਛੇ ਸੁੱਤਾ ਪਿਆ ਸੀ ਅਤੇ ਹਵਾ ਨੇ ਉਸ ਨੂੰ ਜਰਾ ਵੀ ਪਰੇਸ਼ਾਨ ਨਹੀਂ ਕੀਤਾ। ਜਦ ਉਹ ਸੁੱਤਾ ਹੋਇਆ ਸੀ ਤਦ ਉਹ ਇੱਕ ਮਨੁੱਖ ਸੀ, ਪਰ ਜਦੋਂ ਉਹ ਜਾਗਿਆ ਆਪਣਾ ਪੈਰ ਬੇੜੀ ਦੀ ਰੱਸੀ ਉੱਤੇ ਰੱਖਿਆ। ਉਸਨੇ ਉੱਪਰ ਵੱਲ ਵੇਖਿਆ ਤੇ ਕਿਹਾ, ਸ਼ਾਂਤ ਥੰਮ ਜਾ, ਅਤੇ ਹਵਾਵਾਂ ਅਤੇ ਲਹਿਰਾਂ ਨੇ ਉਸਦੀ ਮੰਨੀ। ਉਹ ਇੱਕ ਮਨੁੱਖ ਤੋਂ ਵੱਧ ਕੇ ਸੀ, ਉਹ ਪਰਮੇਸ਼ਵਰ ਮਨੁੱਖ ਵਿੱਚ ਸੀ, ਆਪਣੇ ਆਪ ਨੂੰ ਜਾਣੂ ਕਰਾ ਰਿਹਾ ਸੀ। ਇਹ ਠੀਕ ਹੈ। ਉਹ ਇੱਕ ਮਨੁੱਖ ਸੀ ਜਦ ਉਸਨੇ ਸਲੀਬ ਉੱਤੇ ਰਹਿਮ ਦੇ ਲਈ ਪੁਕਾਰਿਆ, ਜਦ ਉਸਨੇ ਪੁਕਾਰਿਆ ਤੇ ਕਿਹਾ, ਮੈਂ ਪਿਆਸਾ ਹਾਂ। ਉਹ ਇੱਕ ਮਨੁੱਖ ਸੀ ਜਦ ਉਹ ਮਰ ਗਿਆ। ਉਹ ਇੱਕ ਮਨੁੱਖ ਸੀ ਪਰਿਸ਼ਟਰ ਦੀ ਸਵੇਰ ਜਦ ਉਸਨੇ ਮੌਤ, ਨਰਕ ਅਤੇ ਕਬਰ ਦੀਆਂ ਮੋਹਰਾਂ ਨੂੰ ਤੋੜਿਆ ਅਤੇ ਫਿਰ ਤੋਂ ਜੀ ਉੱਠਿਆ। ਉਹ ਇੱਕ ਮਨੁੱਖ ਤੋਂ ਵੱਧ ਕੇ ਸੀ। ਇਹ ਪਰਮੇਸ਼ਵਰ ਸੀ ਜੋ ਪ੍ਰਗਟ ਕੀਤਾ ਗਿਆ ਸੀ। ਕੋਈ ਹੈਰਾਨੀ ਨਹੀਂ ਕਿ ਇੱਕ ਕਵੀ ਨੇ ਕਿਹਾ, ਜਿਉਂਦੇ ਹੋਏ ਉਸਨੇ ਮੈਨੂੰ ਪ੍ਰੇਮ ਕੀਤਾ, ਮਰਦੇ ਹੋਏ ਉਸਨੇ ਮੈਨੂੰ ਬਚਾ ਲਿਆ, ਦਫਨਾਏ ਜਾਣ ਤੇ ਉਹ ਮੇਰੇ ਪਾਪ ਦੂਰ ਲੈ ਗਿਆ, ਜੀ ਉੱਠਦੇ ਹੋਏ ਉਸਨੇ ਮੈਨੂੰ ਹਮੇਸ਼ਾ ਲਈ ਧਰਮੀ ਠਹਿਰਾ ਕੇ ਆਜ਼ਾਦ ਕੀਤਾ। ਕਿਸੇ ਦਿਨ ਉਹ ਆ ਰਿਹਾ ਹੈ। ਉਹ ਸ਼ਾਨਦਾਰ ਦਿਨ। ਉਸਨੇ ਕਿਹਾ, ਕਿਉਂਕਿ ਮੈਂ ਜਿਉਂਦਾ ਹਾਂ ਤੁਸੀਂ ਵੀ ਜੀਓਗੇ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਉਹ ਕੱਲ, ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਮੈਂ ਵਿਸ਼ਵਾਸ ਕਰਦਾ ਹਾਂ ਕਿ ਪਵਿੱਤਰ ਆਤਮਾ ਹੁਣ ਇੱਥੇ ਹੈ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਸਾਨੂੰ ਆਪਣੀ ਹਜ਼ੂਰੀ ਨਾਲ ਭਰ ਦੇਵੇਗਾ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਮੈਂ ਵਿਸ਼ਵਾਸ ਕਰਦਾ ਹਾਂ ਕਿ ਪਵਿੱਤਰ ਆਤਮਾ ਆਪਣੀ ਹਜ਼ੂਰੀ ਨੂੰ ਉਡੇਲਣਾ ਚਾਹੁੰਦਾ ਹੈ, ਬਿਮਾਰਾਂ ਨੂੰ ਚੰਗਾ ਕਰਨਾ, ਉਹਨਾਂ ਸਾਰੇ ਲੋਕਾਂ ਨੂੰ ਭਰਨਾ ਚਾਹੁੰਦਾ ਹੈ ਜਿਨ੍ਹਾਂ ਨੂੰ ਪਵਿੱਤਰ ਆਤਮਾ ਨਹੀਂ ਮਿਲਿਆ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰਦੇ ਹੋ? ਆਓ ਆਪਣੇ ਪੈਰਾਂ ਤੇ ਖੜੇ ਹੋਈਏ ਅਤੇ ਉਸ ਨੂੰ ਵਡਿਆਈ ਦਈਏ। ਮੈਂ ਵਿਸ਼ਵਾਸ ਕਰਦਾ ਹਾਂ ਕਿ ਹੁਣੇ ਹੀ ਸਾਡੇ ਉੱਤੇ ਉਹ ਉਤਰ ਆਵੇਗਾ। ਹੇ ਪ੍ਰਭੂ ਪਰਮੇਸ਼ਵਰ, ਧਰਤੀ ਅਤੇ ਆਕਾਸ਼ ਦੇ ਸਿਰਜਣਹਾਰ, ਅਨੰਤ ਜੀਵਨ ਦੇ ਲੇਖਕ, ਹਰੇਕ ਚੰਗੀ ਦਾਤ ਨੂੰ ਦੇਣ ਵਾਲੇ, ਅਸੀਂ ਇਹ ਵਿਸ਼ਵਾਸ ਕਰਦੇ ਹਾਂ ਪ੍ਰਭੂ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਸ ਸਭਾ ਵਿੱਚ ਤੂੰ ਹੈ। ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਉਹ ਤੂੰ ਹੈ ਜੋ ਸਾਡੀਆਂ ਰੂਹਾਂ ਨੂੰ ਬਰਕਤ ਦੇ ਰਿਹਾ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਤੂੰ ਹੈ ਜੋ ਆਪਣੀ ਆਤਮਾ ਨੂੰ ਸਾਡੇ ਉੱਤੇ ਡੋਲ ਰਿਹਾ ਹੈ। ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਤੂੰ ਕੱਲ, ਅੱਜ ਅਤੇ ਜੁਗਾ ਜੁਗ ਇੱਕੋ ਜਿਹਾ ਹੈ। ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਤੂੰ ਸਦਾ ਜਿਉਂਦਾ ਹੈ ਅਤੇ ਸਾਡੇ ਨਾਮ ਲੇਲੇ ਦੀ ਜੀਵਨ ਦੀ ਕਿਤਾਬ ਵਿੱਚ ਲਿਖੇ ਹੋਏ ਹਨ। ਸਾਰੇ ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਅਸੀਂ ਹਮੇਸ਼ਾ ਜਿਉਂਦੇ ਰਹਾਂਗੇ, ਕਿਉਂਕਿ ਤੂੰ ਸਦਾ ਜਿਉਂਦਾ ਹੈ। ਪ੍ਰਭੂ, ਤੂੰ ਸਾਡੇ ਨਾਲ ਇਹ ਵਾਅਦਾ ਕੀਤਾ ਹੈ। ਅਸੀਂ ਆਪਣੇ ਪੂਰੇ ਦਿਲ ਨਾਲ ਇਹ ਵਿਸ਼ਵਾਸ ਕਰਦੇ ਹਾਂ। ਜੋ ਕੁਝ ਵੀ ਸਾਡੇ ਵਿੱਚ ਹੈ ਅਸੀਂ ਇਹ ਵਿਸ਼ਵਾਸ ਕਰਦੇ ਹਾਂ। ਪ੍ਰਭੂ, ਮੈਂ ਉਸ ਨੂੰ ਪ੍ਰੇਮ ਕਰਦਾ ਹਾਂ, ਮੈਂ ਉਸ ਨੂੰ ਪ੍ਰੇਮ ਕਰਦਾ ਹਾਂ। ਕੀ ਤੁਸੀਂ ਉਸ ਤੇ ਵਿਸ਼ਵਾਸ ਕਰਦੇ ਹੋ? ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਪਵਿੱਤਰ ਆਤਮਾ ਹੈ। ਇੱਥੇ ਕੁਝ ਹੈ ਜੋ ਸਾਡੇ ਉੱਪਰ ਉਤਰ ਰਿਹਾ ਹੈ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਹਰੇਕ ਮਨੁੱਖ ਨੂੰ ਹੁਣੇ ਹੀ ਚੰਗਾ ਕਰਨਾ ਚਾਹੁੰਦਾ ਹੈ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਆਪਣੇ ਹੱਥ ਉਹਦੇ ਲਈ ਉੱਪਰ ਚੁੱਕੋ, ਆਪਣੇ ਪੈਰਾਂ ਤੇ ਖਲੋ ਜਾਓ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਪਵਿੱਤਰ ਆਤਮਾ ਇੱਥੇ ਹੈ, ਇਹ ਉਹੀ ਹੈ। ਪਤਰਸ ਨੇ ਕਿਹਾ, ਇਹ ਉਹੀ ਹੈ, ਇਹ ਉਹੀ ਪਵਿੱਤਰ ਆਤਮਾ ਹੈ। ਹੇ ਪ੍ਰਭੂ, ਧਰਤੀ ਅਤੇ ਆਕਾਸ਼ ਦੇ ਸਿਰਜਣਹਾਰ, ਆਪਣੀ ਸਮਰਥ ਨੂੰ ਭੇਜ ਅਤੇ ਆਪਣੀ ਬਰਕਤ ਨੂੰ ਅਤੇ ਆਪਣੀ ਭਲਾਈ ਨੂੰ ਇਹਨਾਂ ਲੋਕਾਂ ਤੇ ਭੇਜ ਅਤੇ ਉਹਨਾਂ ਦੇ ਦਿਲਾਂ ਨੂੰ ਬਰਕਤ ਦੇ ਅਤੇ ਹੋਣ ਦੇ ਕਿ ਉਹ ਵੇਖ ਸਕਣ ਕਿ ਮਨੁੱਖ ਦਾ ਪੁੱਤਰ ਸਦਾ ਲਈ ਜਿਉਂਦਾ ਹੈ। ਇਹ ਬਖਸ਼ ਦੇ। ਹੇ ਪਰਮੇਸ਼ਵਰ, ਅਸੀਂ ਉਹਨਾਂ ਨੂੰ ਤੇਰੇ ਅੱਗੇ ਰੱਖਦੇ ਹਾਂ, ਯਿਸੂ ਮਸੀਹ, ਮਨੁੱਖ ਦੇ ਪੁੱਤਰ ਦੇ ਨਾਮ ਵਿੱਚ। ਕਿਸੇ ਦੇ ਕੋਲ ਪਵਿੱਤਰ ਆਤਮਾ ਨਹੀਂ ਹੈ ਤਾਂ ਆਪਣੇ ਹੱਥ ਖੜੇ ਕਰੋ ਅਤੇ ਪਰਮੇਸ਼ਵਰ ਦੀ ਉਸਤਤ ਕਰੋ। ਮੈਂ ਵਿਸ਼ਵਾਸ ਕਰਦਾ ਹਾਂ ਤੁਹਾਡੇ ਉੱਤੇ ਉੱਤਰ ਆਵੇਗਾ। ਕੋਈ ਉਹਨਾਂ ਦੇ ਉੱਤੇ ਆਪਣੇ ਹੱਥ ਰੱਖੇ। ਇਹੀ ਕੜੀ ਹੈ। ਅਸੀਂ ਹੋਰ ਉਡੀਕ ਕਿਉਂ ਕਰੀਏ? ਇਹੀ ਸਮਾਂ ਹੈ ਪੰਤੇਕੁਸ ਦੇ ਲਈ। ਪਰਮੇਸ਼ਵਰ ਕੋਲ ਵਾਪਸ ਜਾਣ ਦਾ ਇਹੀ ਸਮਾਂ ਹੈ। ਪਰਮੇਸ਼ਵਰ ਨਾਲ ਸਹੀ ਹੋ ਜਾਓ। ਪੰਤੇਕੁਸ, ਆਪਣੇ ਦਿਲ ਨੂੰ ਜਿਉਂਦੇ ਪਰਮੇਸ਼ਵਰ ਦੀ ਸਮਰਥ ਨਾਲ ਉਤੇਜਿਤ ਕਰ ਦਿਓ। ਉਸ ਦੀ ਆਤਮਾ ਨੂੰ ਤੁਹਾਡੇ ਵਿੱਚ ਆ ਕੇ ਤੁਹਾਡੀ ਰੂਹ ਨੂੰ ਤ੍ਰਿਪਤ ਕਰਨ ਦਿਓ। ਉਹ ਰਾਤ ਭਰ ਰਾਤ ਇੱਥੇ ਹੈ। ਉਹ ਇੱਥੇ ਬਿਮਾਰਾਂ ਨੂੰ ਚੰਗਾ ਕਰਨ ਲਈ ਹੈ, ਅੰਨਿਆਂ ਨੂੰ ਅੱਖਾਂ ਦੇਣ ਲਈ ਹੈ। ਮਹਾਨ ਅਤੇ ਸ਼ਕਤੀਸ਼ਾਲੀ ਸਮਰਥ ਦੁਆਰਾ ਉਹ ਆਪਣੇ ਆਪ ਨੂੰ ਹਮੇਸ਼ਾ ਇੱਕੋ ਜਿਹਾ ਪ੍ਰਮਾਣਿਤ ਕਰਦਾ ਹੈ। ਹਲੇਲੂਯਾ ਉਹਦੀ ਵਡਿਆਈ ਕਰੋ, ਆਪਣੇ ਹੱਥ ਉੱਪਰ ਚੁੱਕੋ, ਭੁੱਲ ਜਾਓ ਕਿ ਤੁਸੀਂ ਕਿੱਥੇ ਹੋ, ਬਸ ਇਹ ਜਾਣੋ ਕਿ ਤੁਸੀਂ ਉਸਦੇ ਨੇੜੇ ਹੋ ਅਤੇ ਉਸਦੀ ਭਲਾਈ ਅਤੇ ਉਸਦੀ ਮਹਿਮਾ ਅਤੇ ਉਸਦੀ ਸਮਰਥ ਅਤੇ ਉਸਦੀ ਦਇਆ ਹਮੇਸ਼ਾ ਲਈ ਹੈ, ਉਹ ਸਦਾ ਇੱਕੋ ਜਿਹਾ ਹੈ। ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਹਲੇਲੂਯਾ। ਓ ਉਹਦੇ ਪਵਿੱਤਰ ਨਾਮ ਦੀ ਵਡਿਆਈ ਕਰੋ। ਓ ਉਹ ਕਿੰਨਾ ਅਦਭੁਤ ਹੈ, ਕਿੰਨਾ ਸਮਰਥੀ ਹੈ, ਕਿੰਨੇ ਆਪਣੇ ਜੀਵਨਾਂ ਨੂੰ ਹੁਣੇ ਹੀ ਪਰਮੇਸ਼ਵਰ ਨੂੰ ਨਵੇਂ ਸਿਰਿਓਂ ਸਮਰਪਿਤ ਕਰਨਾ ਚਾਹੁੰਦੇ ਹਨ। ਆਪਣੇ ਹੱਥ ਉੱਪਰ ਚੁੱਕੋ। ਕਿੰਨੇ ਆਪਣੇ ਜੀਵਨਾਂ ਨੂੰ ਪਰਮੇਸ਼ਵਰ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ। ਇਹੀ ਹਨ, ਆਪਣੇ ਹੱਥ ਉੱਪਰ ਚੁੱਕੋ। ਚਲੋ ਅਸੀਂ ਪੰਤੇਕੁਸਤ ਨੂੰ ਵੇਖੀਏ। ਆਓ ਅਸੀਂ ਪਰਮੇਸ਼ਵਰ ਦੇ ਲੋਕਾਂ ਨੂੰ ਵੇਖੀਏ। ਮੈਂ ਆਪਣੇ ਹੱਥ ਨੂੰ ਉੱਪਰ ਕਰਾਂਗਾ, ਪ੍ਰਭੂ ਮੈਂ ਇੱਥੇ ਹਾਂ, ਮੈਨੂੰ ਭੇਜ। ਫਿਰ ਇੱਕ ਦੂਤ ਨੂੰ ਵੇਦੀ ਦੇ ਕੋਲਿਆਂ ਨਾਲ ਭੇਜ ਅਤੇ ਸਾਡੇ ਉੱਤੇ ਆਪਣੀ ਸਮਰਥ ਨੂੰ ਭੇਜ। ਪ੍ਰਭੂ ਪਰਮੇਸ਼ਵਰ ਆਪਣੀ ਆਤਮਾ ਦੀ ਭਰਪੂਰੀ ਵਿੱਚ ਬਖਸ਼ ਦੇ। ਹੇ ਪਿਤਾ, ਹੇ ਪਰਮੇਸ਼ਵਰ, ਸਾਡੀ ਪ੍ਰਾਰਥਨਾ ਨੂੰ ਸੁਣ। ਜਿਵੇਂ ਵਿਸ਼ਵਾਸੀ ਬੱਚੇ ਖੜੇ ਹਨ, ਸਾਡੀ ਪ੍ਰਾਰਥਨਾ ਸੁਣ। ਉਹਦੇ ਨਾਮ ਦੀ ਵਡਿਆਈ ਹੋਵੇ। ਓ ਜਿਵੇਂ ਮਹਿਮਾ ਦੀਆਂ ਲਹਿਰਾਂ ਉੱਤਰ ਰਹੀਆਂ ਹਨ, ਉਹ ਦਇਆ ਦੀਆਂ ਤਰੇਲ ਦੀਆਂ ਬੂੰਦਾਂ, ਪਰਮੇਸ਼ਵਰ ਦੀ ਵਡਿਆਈ ਹੋਵੇ। ਕਾਸ਼ ਸਾਡੀਆਂ ਰੂਹਾਂ ਉਡੀਕ ਕਰਨ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਇਹ ਪਵਿੱਤਰ ਆਤਮਾ ਹੈ ਜੋ ਆਉਂਦਾ ਹੈ। ਇਹ ਉਹੀ ਅਦ੍ਰਿਸ਼ ਸ਼ਕਤੀ ਹੈ ਜੋ ਸਾਨੂੰ ਪਰਮੇਸ਼ਵਰ ਦੇ ਰਾਜ ਵਿੱਚ ਪੰਤੇਕੁਸਤ ਦੀਆਂ ਬਰਕਤਾਂ ਵਿੱਚ ਲੈ ਕੇ ਜਾਂਦੀ ਹੈ। ਘਰ ਮੁੜਾਓ, ਤੁਹਾਡੇ ਘਰ ਮੁੜਨ ਦਾ ਇੰਤਜ਼ਾਰ ਹੈ। ਤੁਸੀਂ ਬਹੁਮੁੱਲੇ ਲੋਕ ਹੋ। ਪਰਮੇਸ਼ਵਰ ਚਾਹੁੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਸਮਰਪਿਤ ਕਰੋ। ਔਰਤੋ ਆਪਣੇ ਆਪ ਨੂੰ ਸਾਫ਼ ਕਰੋ। ਪੁਰਸ਼ੋ ਆਪਣੇ ਆਪ ਨੂੰ ਸਾਫ਼ ਕਰ ਲਓ। ਆਓ ਅਸੀਂ ਮੁੜ ਪਰਮੇਸ਼ਵਰ ਵੱਲ ਜਾਣ ਦੀ ਸ਼ੁਰੂਆਤ ਕਰੀਏ ਅਤੇ ਇੱਕ ਅਸਲੀ ਸਾਫ਼ ਦਿਲ ਨਾਲ ਉਸਦੀ ਸੇਵਾ ਕਰੀਏ। ਪਰਮੇਸ਼ਵਰ ਦੀ ਮਹਿਮਾ ਹੋਵੇ। ਪਵਿੱਤਰ ਆਤਮਾ ਸਭਾ ਵਿੱਚ ਹੈ। ਬਸ ਉਹੀ ਕਰੋ ਜੋ ਕਰਨ ਲਈ ਤੁਸੀਂ ਅਗਵਾਈ ਮਹਿਸੂਸ ਕਰਦੇ ਹੋ। ਬਸ ਪਵਿੱਤਰ ਆਤਮਾ ਨੂੰ ਆਪਣੇ ਉੱਪਰ ਮੰਡਰਾਉਂਦੇ ਹੋ। ਹੁਣ ਕੁਝ ਵੀ ਨਹੀਂ ਜੋ ਮੈਂ ਕਹਿ ਸਕਦਾ ਹਾਂ। ਬਸ ਹੁਣ ਮੈਂ ਨਹੀਂ ਜਾਣਦਾ ਕਿ ਕੀ ਕਹਿਣਾ ਹੈ। ਪਵਿੱਤਰ ਆਤਮਾ ਸਾਰੇ ਭਵਨ ਵਿੱਚ ਹੈ। ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਪ੍ਰਭੂ ਦੀ ਵਡਿਆਈ ਹੋਵੇ। ਓ ਹਲੇਲੂਯਾ, ਹਲੇਲੂਯਾ, ਪ੍ਰਭੂ ਦੀ ਵਡਿਆਈ ਹੋਵੇ, ਪ੍ਰਭੂ ਦੀ ਵਡਿਆਈ ਹੋਵੇ। ਕਿੰਨਾ ਅਦਭੁਤ, ਕਿੰਨਾ ਮਹਿਮਾਮਈ। ਪਰਮੇਸ਼ਵਰ ਦੇ ਸੰਤਾਂ ਦੀ ਵਡਿਆਈ ਤੁਹਾਡੇ ਚਿਹਰਿਆਂ ਉੱਤੇ ਕਿੰਨੀ ਸੁੰਦਰ, ਕਿੰਨੀ ਅਦਭੁਤ ਹੈ, ਜਿਨ੍ਹਾਂ ਉੱਤੇ ਪਵਿੱਤਰ ਆਤਮਾ ਦੀ ਹਜ਼ੂਰੀ ਮੰਡਰਾ ਰਹੀ ਹੈ ਅਤੇ ਇਸ ਵੱਡੀ ਭੀੜ ਤੋਂ ਜੋ ਇੱਕ ਮਨ ਹੈ ਉਸਦੇ ਨਾਮ ਦੀ ਵਡਿਆਈ ਕਰ ਰਹੀ ਹੈ, ਸਾਨੂੰ ਉਸਦੀ ਮਹਿਮਾ ਵਿਖਾ ਰਹੀ ਹੈ। ਆਪਣੇ ਨੇੜੇ ਤੇੜੇ ਜਾਓ ਅਤੇ ਕਿਸੇ ਨਾਲ ਹੱਥ ਮਿਲਾਓ। ਆਖੋ, ਪ੍ਰਭੂ ਦੀ ਵਡਿਆਈ ਹੋਵੇ ਭਾਈ, ਪਰਮੇਸ਼ਵਰ ਦੀ ਵਡਿਆਈ ਹੋਵੇ ਭੈਣ। ਆਓ ਅਸੀਂ ਇਹ ਕਰੀਏ ਅਤੇ ਪਰਮੇਸ਼ਵਰ ਨੂੰ ਸਾਨੂੰ ਹਿਲਾਉਣ ਦਿਓ। ਪ੍ਰਭੂ ਦੀ ਵਡਿਆਈ ਹੋਵੇ। ਇਹ ਠੀਕ ਹੈ। ਤੁਸੀਂ ਸਾਰੇ ਮੈਥੋਡਿਸਟ, ਬੈਪਟਿਸਟ, ਪ੍ਰੈਸਬਾਈਟੇਰੀਅਨ, ਪੈਂਟੀਕਾਸਟਲ ਅਤੇ ਸੈਵਨਥ ਡੇ ਐਡਵੈਂਟਿਸਟ ਅਤੇ ਜੋ ਕੁਝ ਵੀ ਤੁਸੀਂ ਹੋ, ਪ੍ਰਭੂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਇੱਕ ਦੂਸਰੇ ਨਾਲ ਹੱਥ ਮਿਲਾਓ। ਇਹੀ ਹੈ। ਓ ਹਲੇਲੂਯਾ। ਹਲੇਲੂਯਾ, ਹਲੇਲੂਯਾ। ਓ ਮੈਂ ਬਹੁਤ ਖੁਸ਼ ਹਾਂ ਕਿ ਮੈਂ ਉਹਨਾਂ ਵਿੱਚੋਂ ਇੱਕ ਹਾਂ। ਮੈਂ ਬਹੁਤ ਖੁਸ਼ ਹਾਂ। ਓ ਕੰਧਾਂ ਨੂੰ ਫਾੜਦੇ ਹੋਏ, ਕੂੜੇ ਨੂੰ ਬਾਹਰ ਸੁੱਟਦੇ ਹੋਏ, ਮਹਿਮਾ, ਪ੍ਰਭੂ ਵਿੱਚ ਆਜ਼ਾਦੀ, ਉਹਦੇ ਨਾਮ ਦੀ ਵਡਿਆਈ ਹੋਵੇ। ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਓ ਹਲੇਲੂਯਾ, ਪਰਮੇਸ਼ਵਰ ਦੀ ਵਡਿਆਈ ਹੋਵੇ। ਓ ਮੈਂ ਬਸ ਇਹ ਵੇਖਣਾ ਪਸੰਦ ਕਰਦਾ ਹਾਂ, ਲੋਕਾਂ ਨੂੰ ਇੱਕ ਦੂਸਰੇ ਨਾਲ ਹੱਥ ਮਿਲਾਉਂਦੇ ਵੇਖਣਾ ਅਤੇ ਉਹਨਾਂ ਦੇ ਚਿਹਰਿਆਂ ਤੇ ਖਿੜਦਾ ਪ੍ਰਕਾਸ਼। ਪਰਮੇਸ਼ਵਰ ਦੀ ਸਮਰਥ ਕਹਿ ਰਹੀ ਹੈ, ਇਹ ਇਹੀ ਹੈ, ਇਹੀ ਹੈ। ਅਸੀਂ ਪਰਮੇਸ਼ਵਰ ਦੇ ਬੱਚੇ ਹਾਂ। ਅਸੀਂ ਸਾਰੇ ਇੱਕ ਵੱਡੀ ਕਲੀਸਿਆ ਹਾਂ, ਮਸੀਹ ਯਿਸੂ ਵਿੱਚ ਇੱਕ ਵੱਡਾ ਵਿਅਕਤੀ, ਉਸਦੀ ਮਹਿਮਾ ਮਈ ਲਾੜੀ। ਪ੍ਰਭੂ ਦੀ ਆਮਦ ਨੇੜੇ ਆ ਰਹੀ ਹੈ। ਉਹਦੇ ਲੋਕ ਇਕੱਠੇ ਹੋ ਰਹੇ ਹਨ ਅਤੇ ਆਪਸ ਵਿੱਚ ਪ੍ਰੇਮ ਕਰ ਰਹੇ ਹਨ। ਉਹਦੇ ਪ੍ਰੇਮ ਅਤੇ ਉਸਦੀ ਹਜ਼ੂਰੀ ਦੀ ਸਮਰਥ ਦੇ ਨਾਲ, ਓ ਇਹ ਸਵਰਗ ਵਰਗਾ ਹੈ। ਓ ਇਹ ਚੰਗਾ ਹੈ। ਆਮੀਨ। ਓਹ ਕਿੰਨਾ ਮਹਿਮਾਮਈ, ਕਿੰਨਾ ਅਦਭੁਤ ਹੈ ਪ੍ਰਭੂ ਦੀ ਉਪਾਸਨਾ ਉਹਦੀ ਆਤਮਾ ਅਤੇ ਸ਼ਕਤੀ ਵਿੱਚ ਕਰਨਾ। ਅਜਿਹਾ ਸਮਾਂ ਹੈ। ਮੈਂ ਭਾਈਆਂ ਨੂੰ ਦੱਸਿਆ, ਭਾਈਓ ਇੱਥੇ ਰੁਕਣ ਲਈ ਕੋਈ ਜਗ੍ਹਾ ਨਹੀਂ ਹੈ, ਇੱਥੇ ਕੋਈ ਜਗ੍ਹਾ ਨਹੀਂ ਹੈ। ਸਾਡੀ ਕਦੇ ਸ਼ੁਰੂਆਤ ਨਹੀਂ ਹੋਈ, ਇਸ ਲਈ ਅਸੀਂ ਕਦੇ ਨਹੀਂ ਰੁਕਾਂਗੇ। ਬਸ ਅਦਭੁਤ, ਕਿੰਨੇ ਅਸਲ ਵਿੱਚ ਚੰਗਾ ਮਹਿਸੂਸ ਕਰ ਰਹੇ ਹਨ ਪਰਮੇਸ਼ਵਰ ਦੀ ਹਜ਼ੂਰੀ। ਓ ਮੇਰੇ ਪਰਮੇਸ਼ਵਰ, ਇਹ ਅਦਭੁਤ ਹੈ, ਪਰਮੇਸ਼ਵਰ ਦੀ ਹਜ਼ੂਰੀ ਇੱਥੇ ਹੈ। ਹੁਣ ਪਰਮੇਸ਼ਵਰ ਦੀ ਹਜ਼ੂਰੀ ਇੱਥੇ ਹੈ ਤਾਂ ਜੋ ਬਿਮਾਰਾਂ ਨੂੰ ਚੰਗਾ ਕਰੇ, ਲੋਕਾਂ ਨੂੰ ਚੰਗਾ ਕਰੇ। ਸਿਰਫ ਉਸ ਤੇ ਵਿਸ਼ਵਾਸ ਕਰੋ। ਕੀ ਤੁਸੀਂ ਉਸ ਤੇ ਵਿਸ਼ਵਾਸ ਕਰਦੇ ਹੋ? ਜੇ ਅਸੀਂ ਉਸ ਤੇ ਵਿਸ਼ਵਾਸ ਕਰ ਸਕੀਏ ਤਾਂ ਸਭ ਕੁਝ ਸੰਭਵ ਹੈ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇਹ ਪਰਮੇਸ਼ਵਰ ਦੀ ਹਜ਼ੂਰੀ ਹੈ? ਮੈਨੂੰ ਇੱਕ ਚਿੰਨ੍ਹ ਦਿਓ, ਬਸ ਹੁਣ ਇੱਕ ਚਿੰਨ੍ਹ, ਅਤੇ ਬਸ ਇੱਕ ਚਿੰਨ੍ਹ ਲਈ ਸੁਣੋ। ਮੈਨੂੰ ਤੁਹਾਡੇ ਲਈ ਇਹ ਸਾਬਤ ਕਰਨ ਦਿਓ ਕਿ ਉਹ ਜੋ ਇੱਥੇ ਹੈ ਉਹ ਪਵਿੱਤਰ ਆਤਮਾ ਹੈ। ਮੈਂ ਤੁਹਾਨੂੰ ਇਹ ਵਿਖਾਉਂਦਾ ਹਾਂ ਕਿ ਪਵਿੱਤਰ ਆਤਮਾ ਉਹੀ ਜੋ ਬੋਲਦਾ ਹੈ, ਉਹੀ ਹੈ ਜੋ ਕੰਮ ਕਰਦਾ ਹੈ, ਉਹੀ ਹੈ ਜੋ ਸਭ ਕੁਝ ਜਾਣਦਾ ਹੈ। ਇੱਥੇ ਹੁਣ ਕਿੰਨੇ ਲੋਕ ਹਨ ਜੋ ਬਿਮਾਰ ਆਏ ਸਨ? ਆਓ ਆਪਣੇ ਹੱਥਾਂ ਨੂੰ ਵੇਖੀਏ। ਉਹ ਜਿਨ੍ਹਾਂ ਨੂੰ ਕੋਈ ਬਿਮਾਰੀ ਸੀ, ਉੱਥੇ ਲੋਕ ਹਨ, ਉੱਥੇ ਇੱਕ ਆਦਮੀ ਖੜਾ ਹੈ। ਸ਼੍ਰੀਮਾਨ, ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਉੱਥੇ ਕੋਈ ਪ੍ਰਾਰਥਨਾ ਕਾਰਡ ਨਹੀਂ ਦਿੱਤਾ ਗਿਆ, ਪਰ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਚੰਗਾ ਕਰ ਸਕਦਾ ਹੈ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਮੈਨੂੰ ਤੁਹਾਡੀ ਪਰੇਸ਼ਾਨੀ ਦੱਸ ਸਕਦਾ ਹੈ? ਇਹ ਤੁਹਾਡੀ ਵੱਖੀ ਵਿੱਚ ਹੈ। ਤੁਸੀਂ ਇੱਕ ਆਪਰੇਸ਼ਨ ਲਈ ਤਿਆਰ ਹੋ, ਇਹ ਠੀਕ ਹੈ। ਤੁਹਾਡਾ ਨਾਮ ਸ਼੍ਰੀਮਾਨ ਕਾਰਟਰਾਈਟ ਹੈ, ਇਹ ਸਹੀ ਹੈ? ਕੀ ਸਹੀ ਹੈ? ਆਪਣੇ ਹੱਥ ਨੂੰ ਲਹਿਰਾਓ, ਸਭ ਠੀਕ ਹੈ, ਘਰ ਜਾਓ ਅਤੇ ਚੰਗੇ ਰਹੋ, ਤੁਹਾਨੂੰ ਇਸ ਦੀ ਲੋੜ ਨਹੀਂ ਪਵੇਗੀ। ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਉਹ ਆਦਮੀ ਜਿਸਨੇ ਆਪਣੇ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਹੋਇਆ ਹੈ, ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਪਰਮੇਸ਼ਵਰ ਦਾ ਦਾਸ ਹਾਂ? ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ ਕਿ ਇਹ ਪਵਿੱਤਰ ਆਤਮਾ ਹੈ? ਮੈਂ ਤੁਹਾਨੂੰ ਨਹੀਂ ਜਾਣਦਾ, ਕਿ ਇਹ ਸਹੀ ਹੈ? ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਵੇਖਿਆ, ਅਸੀਂ ਅਜਨਬੀ ਹਾਂ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਵਿੱਤਰ ਆਤਮਾ ਮੈਨੂੰ ਦੱਸ ਸਕਦਾ ਹੈ ਕਿ ਬੱਚੇ ਨਾਲ ਕੀ ਮਾਮਲਾ ਹੈ? ਉਸ ਨੂੰ ਇੱਕ ਧੱਫੜ ਪਿਆ ਹੋਇਆ ਹੈ, ਇਹ ਸਹੀ ਹੈ? ਕੀ ਇਹ ਸਹੀ ਨਹੀਂ ਹੈ? ਯਕੀਨਨ ਤੁਸੀਂ ਇਸ ਜਗ੍ਹਾ ਤੋਂ ਨਹੀਂ ਹੋ। ਨਹੀਂ, ਤੁਸੀਂ ਆਪ ਵੀ ਪੇਟ ਦੀ ਪਰੇਸ਼ਾਨੀ ਨਾਲ ਜੂਝ ਰਹੇ ਹੋ, ਇਹ ਸਹੀ ਹੈ? ਕੀ ਇਹ ਨਹੀਂ ਹੈ? ਤੁਸੀਂ ਕਾਂਸਾਸ ਸ਼ਹਿਰ ਤੋਂ ਹੋ, ਸਭ ਠੀਕ ਹੈ, ਵਾਪਸ ਆ ਜਾਓ, ਯਿਸੂ ਮਸੀਹ ਤੁਹਾਨੂੰ ਚੰਗਾ ਕਰਦਾ ਹੈ। ਹਲੇਲੂਇਆ, ਤੁਸੀਂ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰਦੇ ਹੋ? ਪ੍ਰਭੂ ਦਾ ਦੂਤ ਇੱਥੇ ਹੈ, ਇਸ ਛੋਟੀ ਜਿਹੀ ਔਰਤ ਉੱਤੇ ਮੰਡਰਾ ਰਿਹਾ ਹੈ। ਦਿਆਲੂ ਬਜ਼ੁਰਗ ਔਰਤ ਇੱਥੇ ਬੈਠੀ ਹੋਈ ਹੈ, ਹਰਨੀਆਂ ਦੀ ਬਿਮਾਰੀ ਨਾਲ ਪੀੜਿਤ ਹੈ। ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਤੈਨੂੰ ਉਸ ਹਰਨੀਆਂ ਦੀ ਬਿਮਾਰੀ ਤੋਂ ਚੰਗਾ ਕਰੇਗਾ? ਤੁਸੀਂ ਜੋ ਆਪਣੀ ਟੋਪੀ ਉੱਤੇ ਲਾਲ ਫੁੱਲ ਲਗਾਏ ਹੋਏ ਹੋ, ਆਪਣੇ ਹੱਥ ਨੂੰ ਉੱਪਰ ਚੁੱਕੋ, ਸਭ ਠੀਕ ਹੈ, ਘਰ ਜਾਓ ਅਤੇ ਚੰਗੇ ਰਹੋ। ਆਮੀਨ। ਓਹ, ਇਹ ਪਰਮੇਸ਼ਵਰ ਹੈ, ਇਹ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਉਹ ਇੱਥੇ ਹੈ। ਹੁਣ ਆਪਣੇ ਹੱਥਾਂ ਨੂੰ ਇੱਕ ਦੂਏ ਤੇ ਰੱਖੋ ਅਤੇ ਪ੍ਰਾਰਥਨਾ ਦਾ ਇੱਕ ਚੰਗਾ ਸਮਾਂ ਭੇਂਟ ਕਰੋ। ਤੁਹਾਡੇ ਵਿੱਚੋਂ ਹਰੇਕ, ਜਦ ਮੈਂ ਕਿਸੇ ਨੂੰ ਇੱਥੇ ਆਉਣ ਲਈ ਕਹਿੰਦਾ ਹਾਂ, ਇੱਥੇ ਆਓ ਭਾਈ, ਜਦ ਤੁਸੀਂ ਆਪਣੇ ਹੱਥਾਂ ਨੂੰ ਇੱਕ ਦੂਜੇ ਉੱਤੇ ਰੱਖਿਆ ਹੈ, ਇਹ ਵਿਖਾਉਣ ਲਈ ਪਰਮੇਸ਼ਵਰ ਵੀ ਚੰਗਾ ਕਰਦਾ ਹੈ। ਮੇਰੇ ਕੋਲ ਵੀ ਇੱਥੇ ਇੱਕ ਭਰਾ ਹੈ ਜੋ ਪ੍ਰਾਰਥਨਾ ਕਰਨਗੇ। ਅੱਗੇ ਜਾਓ, ਸਭ ਠੀਕ ਹੈ। ਵਡਿਆਈ ਪ੍ਰਭੂ ਪਰਮੇਸ਼ਵਰ ਦੀ ਹੋਵੇ।